दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतिया नु सत श्री अकाल।
एडलेट तो मिंटू ब्राउ।
प्रोग्राम दिल वाली गल सुन वाले श्रोतिया नु भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार सिडनी समय सवेरे 9 बजे। दिल वाली गल
दिल नाल दिल मिले ताइयों गल बनदी आ। यार बल यार दा ध्यान होना चाहिदा। गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दोस्तो, दिल वाली गल प्रोग्राम लैके हाजिर है। मैं तुहाडा होस्ट अमनदीप सिद्धू कॉफ सार्बर स्टूडियो तो, और जी आया नू सारिया नू बहुत प्यार भरी सत श्री अकाल। अज दिन ऐतवार चढ़ चुका, बड़ा गिला दिन चढ़िया, झड़ी लगी हुई है कॉफ सार्वर दे विच, सिडनी दे विच भी मीह पै रहा, ते मैनू लगदा मेलबर्न च भी पै रहा, ब्रिस्बेन च बदल ने। 19 जून 2016 तरीक है, एंड ऑफ फाइनेंशियल ईयर आने वाला है। 9:02 सुबह घड़ी दे दिखा रहे ने ईस्ट कोस्ट दे उत्ते, ते मिडल आस्ट्रेलिया एडलेट दे विच 8:32 ते 7:02 सवेर दे होए ने। पर्थ दे विच वड्डा तड़का भारत मिडल ईस्ट दे विच अरे और शनिचरवार चल रहा जी अमरीका महाद्वीपां दे विच, ते तुसी सुन ही रहे होणे आ बाहर मीह दी आवाज भी आ रही होणी है, ते तोते भी अज बोल रहे ने बहुत ज्यादा क्योंकि उन्हां नूं किते खाण वगैरा नूं थां नहीं लभ रहा। सो भी आनंद लै रहे ने जी हल्की हल्की झड़ी दा, ते मीह पै रहा है। ते एडलेड की हाल चाल ए भी आपां पुछांगे, पर पहला आओ सारे रलीए, जिथो भी तुसी जुड़दे हो आओ सारे रल के अरदास करिए, नानक नाम चढ़दी कला तेरे भाणे सरबत दा भला। सरबत दा भला मंगदे होए जी मैं अज इस प्रोग्राम दी शुरुआत करदा, ते विचारां भी करांगे, मैसेज भी लवांगे, दिल वालियां गल्लां भी सांझियां करांगे जो तुहाडे दिल दे विच आ, साडे दिल दे विच आ। ते इस राबते नूं कायम रखण दे लई टैलीग्राम की वरतों कर सकते हो। ये एप्लीकेशन है, तुसी प्ले स्टोर दे विच जाके आईफोन या किते भी एंड्रॉयड दे उत्ते ईवन कंप्यूटर दे उत्ते इंस्टॉल कर सकते हो, ते @harmanradio ते मैसेज भेज सकते हो जी। ते request@harmanradio.com ईमेल पता, इस दे जरिए स्टूडियो दे विच ईमेल आ जाती है। ते दोस्तों दलजीत सिंह मेहता चौंक ने सत श्री अकाल बुलाई है सवेरे सवेरे, ते उन्होंने एक ओंकार दा चिन्ह भेजिया जी सानू, ते बहुत बहुत धन्नवाद। ते कविता भी भेजी, मैं कोशिश करांगा प्रोग्राम दे विच शेयर करन दे। ते बलराज सिंह भी आ गए ने, ते उन्हां दा भी मैसेज लवांगे थोड़ी देर बाद। ते प्रोग्राम दे विच अज असीं कोशिश करांगे कि जसपाल संधु हुणां नूं भी लिया जावे। कल भी असीं जिक्र कीता सी कि ब्रिस्बेन दे विच 22 जून नूं सक्सैशन प्लान दे उत्ते इक सैमीनार हो रहा जिहड़ा कि फ्री आ। सो अगर तुसीं ब्रिस्बेन दे विच हो तां तुसीं इस नूं अटेंड कर सकदे हो, पर फिर भी असीं इस दी रूपरेखा की है, इस दे की मकसद ने, इस दे बारे असीं उन्हां तों ब्रीफली एक जानकारी लवांगे। इस तों अलावा कोशिश करांगे कि असीं उड़ता पंजाब जिहड़ी फिल्म है उस दे बारे भी गल करिए। खैर मिंटू भाजी हुणां नाल भी गल करांगे, उह भी आ रहे ने बड़ी छेती, ते कोशिश करांगे कि गुरप्रीत गिल जो कि फिल्म क्रिटिक ने, ते उह इक होर वक्रे नजरिए नाल फिल्मां देखदे ने देखते तो नजरी पर प्रोसैस वखरा करते ने, वह भी असी कोशिश करा उन्होंने भी प्रोग्राम दे विच थोड़ी देर वास्ते लैण दी। पर थोड़े स्नेहे बड़े इंपोर्टेंट ने, ते अगर तुसी कमां कारा ते नहीं हो फ्री हो तो बस जस्ट हैलो सत श्री अकाल लिख के भेज दो, ते कोई भी थोड़े दिल च गल है वह भी तुसी लिख सकते हो जी। फोटो भी भेज सकते हो की हो रहा थोड़े आस पास। वैसे तो मैं लगता कि सिडनी का मीह पैंदा होना, ब्रिस्बेन भी मेलबर्न भी मीह पैंदा होना, ਕੋਈ ਗੱਲ ਨੀ ਜੀ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਤੁਹਾਡੇ ਨਾਲ ਮੈਂ ਇਕ ਕਹਾਣੀ ਸ਼ੇਅਰ ਕਰਨਾ ਚਾਹਵਾਂ। ਕੱਲ ਸੁਖਰਾਜ ਹੁਣਾਂ ਨੇ ਇਹ ਸੁਖਰਾਜ ਰੋਮਾਣਾ ਨੇ ਇਹ ਕਹਾਣੀ ਭੇਜੀ ਸੀ ਤੇ ਸਬਰ ਸੰਤੋਖ ਇਸ ਕਹਾਣੀ ਦਾ ਨਾਂ ਹੈ ਤੇ ਗੁਰਵਿੰਦਰ ਮਲਕਾਣਾ ਦੀ ਲਿਖੀ ਹੋਈ ਹੈ ਸ਼ਾਰਟ ਸਟੋਰੀ ਆ ਤੇ ਮੈਂ ਸ਼ਾਰਟ ਸਟੋਰੀ ਬਿਲਕੁਲ ਛੋਟੀ ਜਿਹੀ ਆਪਾਂ ਸਬਰ ਸੰਤੋਖ ਦੀ ਗੱਲ ਕਰੀ ਦੀ ਆ ਤੇ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ। ਸਬਰ ਸੰਤੋਖ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕੰਮ ਨਹੀਂ ਕਰਨਾ, ਆਪਾਂ ਬਸ ਆਰਾਮ ਨਾਲ ਬੈਠੇ ਰਹਿਣਾ ਆ, ਭਗਤ ਬੰਦਨੀ ਕਰੀ ਜਾਣੀ ਆ ਤੇ ਬਸ ਜੋ ਵੀ ਆ ਕੋਈ ਨੀ, ਜੋ ਹੋਇਆ ਕੋਈ ਨੀ, ਏਦਾਂ ਨੀ। ਇਹਨੂੰ ਸਬਰ ਸੰਤੋਖ ਨਹੀਂ ਕਹਿੰਦੇ। ਸਬਰ ਸੰਤੋਖ ਇਹ ਹੁੰਦਾ ਕਿ ਆਪਾਂ ਕਿਰਤ ਵੀ ਕਰਨੀ ਆ, ਮਿਹਨਤ ਵੀ ਕਰਨੀ ਆ, ਪਰ ਸੈਟਿਸਫੈਕਸ਼ਨ ਹੋਣੀ ਚਾਹੀਦੀ ਆ। ਤੇ ਇਸੇ ਸਬੰਧ ਵਿਚ ਇਕ ਸਟੋਰੀ ਆ ਗੁਰਵਿੰਦਰ ਮਲਕਾਣਾ ਦੀ ਕਿ ਪਰਸੋਂ ਮੈਂ ਪਿੰਡ ਆਲੇ ਬੱਸ ਅੱਡੇ ਤੇ ਖੜਾ ਤਲਵੰਡੀ ਜਾਣ ਵਾਸਤੇ। ਬੱਸ ਆਉਣ ਹਾਲੇ 15 ਕੁ ਮਿੰਟ ਪਏ ਸੀ, ਇੰਨੇ ਨੂੰ ਸਾਡੇ ਪਿੰਡ ਆਲਾ ਸਤਨਾਮ ਆ ਗਿਆ ਆਪਦੀ ਸਵਿਫਟ ਲੈ ਕੇ, ਚੰਗੇ ਚਿੱਟੇ ਕੱਪੜੇ ਪਾਏ ਹੋਏ ਤੇ ਪੂਰੀ ਟੌਰ ਕੱਢੀ, ਕਿਉਂਕਿ ਘਰੋਂ ਤਕੜੇ ਨੇ, ਖੁੱਲੀ ਜ਼ਮੀਨ ਹੈ ਤੇ ਪਲੱਸ ਟੂ ਮੇਰੇ ਨਾਲ ਕਰੀ ਸੀ, ਬੀਏ ਵੀ ਇਕੱਠੇ ਕਰਨ ਲੱਗੇ ਸੀ ਪਰ ਉਹ ਪਹਿਲੇ ਸਾਲ ਹੀ ਛੱਡ ਗਿਆ ਸੀ ਤੇ ਮੈਂ ਕਰ ਗਿਆ ਸੀ ਤੇ ਮੈਨੂੰ ਚੜਾ ਲਿਆ ਤੇ ਕਹਿੰਦਾ ਆ ਜਾ ਚੱਲੀਏ। ਮੈਂ ਆਖਿਆ ਹੋਰ ਫਿਰ ਕਿਵੇਂ ਟੱਪਦੇ ਆ ਦਿਨ, ਅੱਜ ਕਿੱਥੇ ਚੱਲਿਆ? ਕਹਿੰਦਾ ਪੁੱਛ ਨਾ ਯਾਰ, ਕਾਹਦੀ ਜ਼ਿੰਦਗੀ ਆ, ਸ਼ੌਂਕ ਵੀ ਨਹੀਂ ਪੂਰੇ ਹੁੰਦੇ। ਕੱਲ ਘਰਦਿਆਂ ਤੋਂ 35,000 ਰੁਪਏ ਮੰਗਿਆ ਸੀ ਐਪਲ ਦਾ ਫੋਨ ਲਿਆਉਣ ਵਾਸਤੇ, ਘਰਦੇ ਕਹਿੰਦੇ ਮੇਰੇ ਮਗਰ ਹੀ ਪੈ ਗਏ, ਕਹਿੰਦੇ ਇੰਨਾ ਮਹਿੰਗਾ ਫੋਨ ਕੀ ਸਿਰ ਚ ਮਾਰਨਾ ਤੂੰ। ਮਸਾ ਰੋ ਪਿੱਟ ਕੇ 18,000 ਰੁਪਏ ਦਿੱਤਾ। ਹੁਣ ਤੂੰ ਦੱਸ 18,000 ਰੁਪਏ ਦੇ ਵਿਚ ਕੀ ਆਊਗਾ, ਕਾਹਦੀ ਜ਼ਿੰਦਗੀ ਆ ਯਾਰ, ਏਦੂ ਦਾ ਬੰਦਾ ਮਰਿਆ ਚੰਗਾ। ਉੱਤੋਂ ਆ ਗੱਡੀ ਲਿਆਂਦੀ ਨੂੰ ਕਿੰਨਾ ਚਿਰ ਹੋ ਗਿਆ। ਇਕ ਦਿਨ ਮੈਂ ਆਖਿਆ ਵੀ ਇਹ ਗੱਡੀ ਬਦਲ ਕੇ ਹੋਰ ਲੈ ਆਈਏ ਤਾਂ ਘਰ ਦੇ ਖਾਣ ਨੂੰ ਪੈ ਗਏ, ਕਹਿੰਦੇ ਇਹਦੇ ਕੀ ਗੋਲੀ ਵੱਜੀ ਐ। ਕੇਰਾਂ ਕੁੱਤਾ ਲਿਆਉਣ ਵਾਸਤੇ ਮੰਗਿਆ 25,000 ਰੁਪਇਆ, ਉਦੋਂ ਜਵਾਬ ਦੇ ਦਿੱਤਾ ਪਿਛਲੇ ਸਾਲ ਕੋਠੀ ਪਾਈ ਸੀ ਮੈਂ ਆਪਦੇ ਆਲੇ ਕਮਰੇ ਚ ਏਸੀ ਤਾਂ ਲਵਾ ਲਿਆ ਪਰ ਜਦੋਂ LCD ਲਵਾਉਣ ਨੂੰ ਆਖਿਆ ਤਾਂ ਉਦੋਂ ਕਲੇਸ਼ ਪਾ ਕੇ ਬਹਿ ਗਏ। ਯਾਰ ਦਿਲ ਤਾਂ ਕਰਦਾ ਕਿ ਕੁਛ ਖਾ ਕੇ ਮਰ ਜਾਈਏ, ਇਹ ਜ਼ਿੰਦਗੀ ਨਾਲੋਂ ਹੋਰ ਕੀ ਮਾੜਾ ਹੋ ਸਕਦਾ। ਮੈਂ ਉਹਨੂੰ ਥੋੜਾ ਬਹੁਤਾ ਸਮਝਾਇਆ ਵੀ ਐ ਨਹੀਂ ਕਰੀਦਾ, ਤੂੰ ਤਾਂ ਬਥੇਰੇ ਲੋਕਾਂ ਨਾਲੋਂ ਚੰਗਾ ਐ, ਉਨ੍ਹਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਨੂੰ ਰੋਟੀ ਮਸਾਂ ਜੁੜਦੀ ਆ। ਤੇ ਇੰਨੇ ਨੂੰ ਮੇਰਾ ਕਾਲਜ ਆ ਗਿਆ ਤੇ ਮੈਨੂੰ ਉਹਨੇ ਉਤਾਰ ਕੇ ਕਾਲਜ ਦੇ ਗੇਟ ਦੇ ਮੂਹਰੇ ਗੱਡੀ ਸਿੱਧੀ ਬਠਿੰਡੇ ਨੂੰ ਖਿੱਚਦੀ। ਕੱਲ ਮੈਂ ਆਥਣੇ ਜੇ ਛੱਪੜ ਕੰਨਿਓ ਘਰ ਬੰਨੇ ਨੂੰ ਤੁਰਿਆ ਤਾਂ ਰਾਹ ਦੇ ਵਿਚ ਮੈਨੂੰ ਨਿੱਕਾ ਮਿਲਿਆ ਆਪਦੇ ਵਿਹੜੇ ਵਾਲਾ, ਮੈਲ ਨਾਲ ਭਰੇ ਕੱਪੜੇ ਪਾਏ ਹੋਏ, ਪੈਰਾਂ ਚ ਪੁਰਾਣੀਆਂ ਘਸੀਆਂ ਹੋਈਆਂ ਚੱਪਲਾਂ ਪਾਈਆਂ, ਮੱਥੇ ਤੋਂ ਮੁੜਕਾ ਚੋਵੇ, ਮੋਢੇ ਉੱਤੇ ਪਰਨਾ ਰੱਖਿਆ ਤੇ ਪਰਨੇ ਦੇ ਲੜ ਦੇ ਨਾਲ ਰੋਟੀਆਂ ਬੰਨ ਕੇ ਹੱਥ ਉੱਤੇ ਰੱਖੀਆਂ, ਜਿਨ੍ਹਾਂ ਦੇ ਦਿਹਾੜੀ ਗਿਆ ਸੀ ਉਥੋਂ ਲਿਆਇਆ ਸੀ, ਹੱਥ ਵਿਚ ਡੋਲੂ ਫੜਿਆ ਹੋਇਆ ਸੀ। ਮੈਂ ਕੋਲ ਆਏ ਨੂੰ ਆਖਿਆ ਹੋਰ ਬਾਈ ਕੀ ਹਾਲ ਹੈ, ਕਿਵੇਂ ਟੱਪਦੇ ਨੇ ਦਿਲ ਦਿਨ? ਕਹਿੰਦਾ ਵਧੀਆ ਬਾਈ, ਕਿਰਪਾ ਮਾਲਕ ਦੀ, ਨਜ਼ਾਰੇ ਲੈਣੇ ਆ, ਬੁੱਲੇ ਲੁੱਟੀ ਦੇ ਆ, ਤੂੰ ਸੁਣਾ ਬਾਈ ਕਿਵੇਂ ਆ? ਸੋ ਦੋਸਤੋ ਫਰਕ ਹੈ ਜੀ ਇਨ੍ਹਾਂ ਦੋਨਾਂ ਕਿਰਦਾਰਾਂ ਦੇ ਵਿਚ, ਤੇ ਉਹ ਕੰਮ ਕਰਕੇ ਵੀ ਮਿਹਨਤ ਕਰਕੇ ਵੀ ਸਿੱਧੇ ਸਾਦੇ ਕੱਪੜੇ ਪਾ ਕੇ ਵੀ ਬੁੱਲੇ ਲੁੱਟ ਰਿਹਾ ਤੇ ਇਕ ਬੰਦਾ ਆ ਉਹ ਸਵਿਫਟ ਗੱਡੀ ਦੇ ਵਿਚ ਕੋਠੀਆਂ ਨੌਕਰਾਂ ਚਾਕਰਾਂ ਦੇ ਵਿਚ ਵੀ ਦਿਨ ਕੱਟੀ ਜਾ ਰਿਹਾ ਤੇ ਜ਼ਿੰਦਗੀ ਤੋਂ ਔਖਾ ਆ। ਇਹ ਫਰਕ ਹੈ ਜੀ ਸਬਰ ਸੰਤੋਖ ਦਾ। ਸੋ ਬਹੁਤ ਵਾਰੀ ਅਸੀਂ ਗਲਤ ਫਹਿਮੀਆਂ ਚ ਪੈ ਜਾਈਦਾ ਕਿ ਸਬਰ ਸੰਤੋਖ ਹੁੰਦਾ ਕੀ ਹੈ। ਸਬਰ ਸੰਤੋਖ ਹੁੰਦਾ ਕਿ ਸੈਟਿਸਫੈਕਸ਼ਨ, ਜੋ ਤੁਸੀਂ ਕਰ ਰਹੇ ਹੋ ਤੁਸੀਂ ਉਹ ਤੋਂ ਸੈਟਿਸਫਾਈਡ ਹੋ। ਇਹਦਾ ਮਤਲਬ ਇਹ ਨਹੀਂ ਤੁਸੀਂ ਅੱਗੇ ਨਹੀਂ ਵਧਣਾ, ਅੱਗੇ ਵਧਣਾ ਆ ਪਰ ਸਬਰ ਤੇ ਸੰਤੋਖ ਦੇ ਨਾਲ, ਸਹਿਜੇ ਸਹਿਜ। ਇੱਦਾਂ ਨਹੀਂ ਪਏ ਅੱਜ ਅਸੀਂ ਆਸਟ੍ਰੇਲੀਆ ਦੀ ਧਰਤੀ ਤੇ ਉਤਰੇ ਆ ਬਸ ਆਉਂਦੇ ਸਾਰ ਹੀ ਸਾਡੇ ਕੋਲ ਉਹ ਸਾਰੀਆਂ ਫੈਸਿਲਿਟੀਆਂ ਹੋ ਜਾਣ ਜਿਹੜੀਆਂ ਇੱਥੇ 100-100 ਸਾਲ 2-2 ਸਾਲ ਰਹਿੰਦਿਆਂ ਵਾਲਿਆਂ ਕੋਲ ਹੈਗੀਆਂ ਨੇ। ਇੱਦਾਂ ਹੀ ਇਹ ਸਾਡੇ ਤੇ ਵੀ ਲਾਗੂ ਹੁੰਦਾ ਜੀ। ਅਸੀਂ ਜਿੱਥੇ ਵੀ ਜਾਈਏ ਅਸੀਂ ਆਪਣਾ ਜਿਹੜੀ ਹੈ ਕੈਪੇਬਿਲਟੀ ਦੇ ਆਧਾਰ ਦੇ ਉੱਤੇ ਜੋ ਸਾਡੇ ਕੋਲ ਹੈ ਉਹ ਸ਼ੁਕਰਾਨਾ ਕਰਨਾ ਬਣਦਾ ਪਰਮਾਤਮਾ ਦਾ, ਤੇ ਸਾਡਾ ਏਮ ਜ਼ਰੂਰ ਹੋਣਾ ਚਾਹੀਦਾ ਪਰ ਏਮ ਵੀ ਸਟੈਪ ਬਾਈ ਸਟੈਪ ਹੋਣਾ ਚਾਹੀਦਾ। ਸੋ ਇਹ ਕਹਾਣੀ ਸੁਖਰਾਜ ਹੋਣਾ ਨੇ ਭੇਜੀ ਸੀ, ਸੋ ਮੈਂ ਸੋਚਿਆ ਕਿ ਅੱਜ ਇਹ ਸ਼ੇਅਰ ਕਰਾਂਗਾ ਪ੍ਰੋਗਰਾਮ ਦੇ ਸ਼ੁਰੂ ਵਿਚ। ਕੱਲ ਨਹੀਂ ਸ਼ੇਅਰ ਹੋਈ ਇਸ ਕਰਕੇ ਮਾਫੀ ਚਾਹਨਾ। ਤੇ ਬਲਰਾਜ ਜੀ ਵੀ ਜੁੜੇ ਨੇ ਸਾਡੇ ਨਾਲ, ਕੁਲਦੀਪ ਬਲ, ਅਮਰੀਕ ਸਿੰਘ ਤੇ ਨਰਿੰਦਰ ਅਟਵਾਲ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਆ ਗਏ ਨੇ। ਸੋ ਦੋਸਤੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਮੈਂ ਇਕ ਗੀਤ ਤੁਹਾਡੇ ਨਾਲ ਸ਼ੇਅਰ ਕਰਨਾ, ਬਹੁਤ ਖੂਬਸੂਰਤ ਕਵਾਲੀ ਹੈ ਜੀ ਤੇ ਅਕਸਰ ਇਹ ਤੁਸੀਂ ਸੁਣਦੇ ਹੋਵੋਗੇ। ਵੈਸੇ ਤਾਂ ਇਹ 30 ਮਿੰਟ ਦੀ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਹੈ। ਪਰ ਇੱਕ ਮੈਂ ਤੁਹਾਨੂੰ 4 ਮਿੰਟ ਦਾ ਪੀਸ ਸੁਣਾਉਣਾ ਇਸ ਕਵਾਲੀ ਦਾ। ਅੱਜ ਝੜੀ ਲੱਗੀ ਹੋਈ ਆ ਤੇ ਪਕੌੜਿਆਂ ਦਾ ਦਿਨ ਹੈ ਤੇ ਆਰਾਮ ਦੇ ਨਾਲ ਤੁਸੀਂ ਬੈਠ ਕੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਤੁਮੇ ਦਿਲ ਕੀ ਭੂਲ ਜਾਣੀ ਪੜੇਗੀ। ਇਸ ਕਵਾਲੀ ਦੇ ਪਹਿਲੇ 2 ਅੰਤਰੇ ਅਸੀਂ ਸੁਣਦੇ ਆ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ। ਦਿਲ ਵਾਲੀ ਗੱਲ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਸ਼ੁਰੂਆਤ ਕਰਦੇ ਆ ਜੀ ਇੱਕ ਕਵਾਲੀ ਦੇ ਨਾਲ। ਆਪ ਸਭ ਨੂੰ ਬਹੁਤ ਭਰੀ ਸਤਿ ਸ੍ਰੀ ਅਕਾਲ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਦਿਲ ਲਗੀ ਭੂਲ ਜਾਣੀ ਪੜੇਗੀ ਤੁਮੇ।
ਹਾਂਜੀ ਸੱਜਣੋ ਮਿੱਤਰੋ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਦਿਲ ਵਾਲੀ ਗੱਲ, ਤੇ ਦਿਲ ਕੀ ਭੁੱਲ ਜਾਣੀ ਪੜੇਗੀ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਸਵਾਗਤ ਕਰਦੇ ਆ, ਔਰ ਉਸਤਾਦ ਲੋਕ ਨੁਸਰਤ ਫਤਿਹ ਅਲੀ ਖਾਨ ਸਾਹਿਬ ਇਨ੍ਹਾਂ ਦੀ ਖੂਬਸੂਰਤ ਆਵਾਜ਼ ਦੇ ਵਿਚ ਇਹ ਕਵਾਲੀ ਸੁਣ ਰਹੇ ਸੀ। ਸੋ ਸਾਰਿਆਂ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ, ਤੇ ਬਹੁਤ ਵਧੀਆ ਕਵਾਲੀ ਕਹਿੰਦੇ ਭਾਜੀ ਬਰਿੰਦਰ ਸਿੰਘ ਨਿੱਜਰ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਤੇ ਇਨ੍ਹਾਂ ਦਾ ਸ਼ਬਦ ਵੀ ਬਹੁਤ ਵਧੀਆ ਜੀ। ਟਾਈਮ ਹੋਏ ਤਾਂ ਜ਼ਰੂਰ ਲਾ ਦਿਓ। ਹਾਂਜੀ, ਅਗਲੇ ਆਉਣ ਵਾਲੇ ਹਫ਼ਤਿਆਂ ਦੇ ਵਿਚ ਅਸੀਂ ਸ਼ੁਰੂਆਤ ਕਰਾਂਗੇ ਪ੍ਰੋਗਰਾਮਾਂ ਦੇ ਵਿਚ ਕਿਸੇ ਨਾ ਕਿਸੇ ਦੇ ਵਿਚ। ਸੋ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਇੰਗਲੈਂਡ ਦੇ ਵਿਚ ਗੁਰੂ ਘਰ ਦੇ ਵਿਚ ਸ਼ਬਦ ਗਾਏ ਸੀ ਜੀ, ਤੇ ਉਨ੍ਹਾਂ ਦੀ ਰਿਕਾਰਡਿੰਗ ਹੈ ਸਾਡੇ ਕੋਲ, ਤੇ ਜ਼ਰੂਰ ਆਪਾਂ ਸੁਣਾਵਾਂਗੇ। ਔਰ ਅਮਰੀਕ ਸਿੰਘ ਫਲੋਰਾ, ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਤੇ ਕਹਿੰਦੇ ਸੁਣ ਰਹੇ ਹਾਂ ਜੀ ਪ੍ਰੋਗਰਾਮ, ਤੇ ਸ਼ੁਰੂ ਹੋ ਚੁੱਕਾ। ਤੇ ਕੁਲਦੀਪ ਸਿੰਘ ਬੱਲ ਸਾਡੇ ਨਾਲ ਜੁੜੇ ਨੇ, ਸਾਰਿਆਂ ਨੂੰ ਹੈਪੀ ਐਤਵਾਰ। ਕਹਿੰਦੇ ਕਿ ਅੱਜ ਸਾਡੇ ਵੀ ਮੀਂਹ ਪੈ ਰਿਹਾ ਜੀ। ਨਹੀਂ, ਮੀਂਹ ਨਹੀਂ ਪੈ ਰਿਹਾ, ਅੱਛਾ ਕਿਆ ਬਾਤ ਹੈ। ਸੋ ਮੈਲਬਨ ਚ ਮੀਂਹ ਨਹੀਂ ਪੈ ਰਿਹਾ। ਸੋ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ, ਤੇ ਨਰਿੰਦਰ ਸਿੰਘ ਅਟਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਬਾਕੀ ਕਹਿੰਦੇ ਯੋਗਾ ਬਾਰੇ ਗੱਲ ਕਰਿਓ ਥੋੜੀ ਜਿਹੀ, ਤੇ ਕਨਫਿਊਜ਼ਨ ਹੈ ਸਿੱਖ ਕੌਮ ਦੇ ਵਿਚ ਇਸ ਦੇ ਬਾਰੇ। ਹਾਂਜੀ ਜ਼ਰੂਰ ਕਰਾਂਗੇ, ਪਰ ਥੋੜੀ ਦੇਰ ਬਾਅਦ ਜਦੋਂ ਮਿੰਟੂ ਬਰਾੜ ਜੀ ਆ ਜਾਣਗੇ। ਬੁੱਕ ਮਾਰਕ ਕਰ ਲਿਆ ਮੈਂ ਤੁਹਾਡਾ ਮੈਸੇਜ। ਵਿਜੇ ਵਿਰਦੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਲਾਉਡੀ ਮਾਰਨਿੰਗ ਇਨ ਸਿਡਨੀ, ਮੀਨਿੰਗਫੁਲ ਸਟੋਰੀ, ਹੈਵ ਅ ਗ੍ਰੇਟ ਡੇ। ਹਾਂਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ, ਧੰਨਵਾਦ ਸਿਡਨੀ ਦਾ ਮੌਸਮ ਦੱਸਣ ਦੇ ਲਈ। ਤੇ ਅੰਮ੍ਰਿਤ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਿਊ ਕਾਸਲ ਤੋਂ। ਨਿਊ ਕਾਸਲ ਜੀ ਆਪਣੇ ਦੂਸਰੇ ਸਟੇਟਸ ਵਾਲੇ ਬੰਦਿਆਂ ਨੂੰ ਦੱਸ ਦਈਏ, ਤੇ ਅੰਤਰਰਾਸ਼ਟਰੀ ਬੰਦਿਆਂ ਨੂੰ ਦੱਸ ਦਈਏ ਕਿ ਅੱਛਾ ਫੋਟੋ ਭੇਜ ਰਹੇ ਨੇ ਜੀ ਮੀਂਹ ਪੈਂਦੇ ਦੀ। ਇਹ ਨਿਊ ਕਾਸਲ ਸਿਡਨੀ ਤੋਂ ਤਕਰੀਬਨ 150 ਕਿਲੋਮੀਟਰ ਨਾਰਥ ਵੱਲ ਨੂੰ ਹੈ ਜਦੋਂ ਆਪਾਂ ਬ੍ਰਿਸਬਨ ਨੂੰ ਜਾਈਏ, ਤੇ ਇਹ ਬਹੁਤ ਵੱਡਾ ਪੋਰਟ ਸਿਟੀ ਹੈ ਜੀ। ਆਇਆਂ ਨੂੰ ਪ੍ਰੋਗਰਾਮ ਦੇ ਵਿਚ, ਤੇ ਇੰਜੋਏ ਕਰ ਰਹੇ ਹਾਂ ਜੀ ਰੇਨ ਤੇ ਗੀਤ। ਸੋ ਬਲਰਾਜ ਸਿੰਘ ਹੁਣੀ ਜੁੜੇ ਸੀ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਟਾਈਮ ਤੋਂ ਪਹਿਲਾਂ ਹੀ ਟਿਊਨ ਇਨ ਆ, ਤੇ ਕੱਲ ਹਾਜ਼ਰੀ ਵੀ ਤੇ ਅੱਜ ਵੀ ਲਾ ਲੈਣਾ ਜੀ। ਹਾਂਜੀ ਆਓ ਜੀ, ਤੁਹਾਡੀ ਹਾਜ਼ਰੀ ਪੱਕੀ ਹੁੰਦੀ ਹੈ ਜੀ, ਕੋਈ ਚੱਕਰ ਨਹੀਂ। ਜਗਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਬਹੁਤ ਸੋਹਣੇ ਵਿਚਾਰ ਸੀ ਜੀ ਜਿਹੜੇ ਪਹਿਲਾਂ ਕਹਾਣੀ ਦੇ ਵਿਚ, ਸਬਰ ਤੇ ਸੰਤੋਖ ਦੀ ਕਹਾਣੀ ਹਾਂਜੀ ਕੱਲ ਉਨ੍ਹਾਂ ਨੇ ਭੇਜੀ ਸੀ ਸੁਖਰਾਜ ਉਨ੍ਹਾਂ ਨੇ। ਇਹ ਜਗਵੀਰ ਸਿੱਖੋਂ ਕੇਂਜ ਤੋਂ, ਕੇਂਜ ਵਾਲੇ ਤੁਹਾਡੇ ਬਾਰੇ ਵੀ ਗੱਲ ਕਰਨੀ ਆ ਥੋੜੀ ਦੇਰ ਬਾਅਦ। ਇਹ ਵੀ ਮੈਂ ਮੈਸੇਜ ਲਾ ਲਿਆ ਕਿ ਕਾਫੀ ਸਟਰਗਲ ਚੱਲ ਰਹੀ ਹੈ ਤੁਹਾਡੇ ਇਲਾਕੇ ਦੇ ਵਿਚ ਵੀ। ਲਜਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਮੈਲਬਨ ਤੋਂ, ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਸਾਰਿਆਂ ਦੀ, ਤੇ ਕਹਿੰਦੇ ਸਰਬੱਤ ਦਾ ਭਲਾ ਮੰਗਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਰਾਜਵਿੰਦਰ ਵੀ ਆ ਗਏ ਨੇ, ਤੇ ਵਾਹ ਜੀ ਵਾਹ ਕਹਿੰਦੇ, ਇੱਕ ਆਗ ਕਾ ਦਰਿਆ ਹੈ ਡੂਬ ਕੇ ਜਾਣਾ ਹੈ, ਤੇ ਥੈਂਕ ਯੂ ਕਹਿੰਦੇ ਕਿ ਫੋਰ ਸੁਜੈਸਟਿੰਗ ਅੱਖਰ, ਇਟਸ ਰੀਅਲੀ ਹੈਲਪਫੁਲ। ਰਾਜਵਿੰਦਰ ਤੇ ਹਰਪ੍ਰੀਤ ਫਰੋਮ ਐਲਬਰੀ, ਹਾਂਜੀ ਹਾਂਜੀ, ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਜੀ। ਮਤਲਬ ਵੈਸੇ ਤਾਂ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਤੇ ਗ੍ਰਿਫਤ ਖੇਡਾਂ ਦੇ ਵਿਚ ਤੁਹਾਡੇ ਨਾਲ ਮੁਲਾਕਾਤ ਹੋਈ, ਕਾਫੀ ਕੰਮ ਕਰ ਰਹੇ ਹੋ ਤੁਸੀਂ ਐਲਬਰੀ ਦੇ ਵਿਚ, ਤੇ ਅੱਖਰ ਸੋਫਟਵੇਅਰ ਤੁਹਾਨੂੰ ਅਸੀਂ ਦਸਿਆ ਸੀ, ਚਲੋ ਉਹ ਤਾਂ ਪਬਲਿਕ ਹੀ ਹੈ, ਪਰ ਪੰਜਾਬੀ ਲਿਖਣ ਵਾਸਤੇ ਬਹੁਤ ਵਧੀਆ। ਇਸ ਦੇ ਬਾਰੇ ਅਸੀਂ ਹੋਰ ਸੁਜੈਸਟ ਵੀ ਕਰ ਸਕਦੇ ਹਾਂ ਆਪਣੇ ਸੱਜਣਾ ਮਿੱਤਰਾਂ ਨੂੰ। ਸੋ ਜੀ ਆਇਆਂ ਨੂੰ ਜੀ ਐਲਬਰੀ ਤੋਂ ਤੁਹਾਡਾ ਪ੍ਰੋਗਰਾਮ ਦੇ ਵਿਚ, ਤੇ ਇਸ ਤੋਂ ਪਹਿਲਾਂ ਸਾਡੇ ਕੋਲ ਜਗਤਾਰ ਗਿੱਲ ਵੀ ਆ ਗਏ ਨੇ, ਪਰ ਉਨ੍ਹਾਂ ਦੇ ਮੈਸੇਜ ਲੈਣ ਤੋਂ ਪਹਿਲਾਂ, ਕੈਨੇਡਾ ਵਾਲਿਆਂ ਦੇ ਮੈਸੇਜ ਲੈਣ ਤੋਂ ਪਹਿਲਾਂ ਅਸੀਂ ਥੋੜੇ ਜਿਹਾ ਵੈਦਰ ਤੇ ਝਾਤੀ ਮਾਰ ਲਈਏ ਕਿ ਮੌਸਮ ਆਸਟ੍ਰੇਲੀਆ ਦਾ ਕੀ ਕਰ ਰਿਹਾ। ਬ੍ਰਿਸਬਨ ਦੇ ਵਿਚ ਅੱਜ ਥੰਡਰਸਟੋਰਮ ਦਸਿਆ ਗਿਆ, ਗਰਜ ਨਾਲ ਚਿੱਟਾਂ 20 ਡਿਗਰੀ, ਕੌਫ ਸਰਵਰ ਦੇ ਵਿਚ ਝੜੀ ਲੱਗੀ ਹੋਈ ਆ 21 ਡਿਗਰੀ, ਸਿਡਨੀ ਦੇ ਵਿਚ ਮੀਂਹ ਦਸਿਆ ਗਿਆ, ਜੇ ਨਹੀਂ ਲੱਗੀ ਤਾਂ ਲੱਗ ਜਾਏਗੀ 21 ਡਿਗਰੀ, ਪਰ ਤੁਸੀਂ ਪਕੌੜਿਆਂ ਦਾ ਜੀ ਉਹ ਬੇਸਣ ਘੋਲ ਲਓ, ਕੋਈ ਚੱਕਰ ਨਹੀਂ, ਇਦਾਂ ਹੀ ਕੈਨਬਰਾ ਵਾਲੇ ਆ। ਤੇ ਮੈਲਬਨ ਦੇ ਵਿਚ ਅੱਜ ਬੱਦਲਵਾਈ ਆ, ਉਥੇ ਮੀਂਹ ਨਹੀਂ ਪੈ ਰਿਹਾ, ਇਹ ਤਾਂ ਦੱਸ ਚੁੱਕੇ ਨੇ। ਐਡਲੇਡ ਦੇ ਵਿਚ ਆਪਾਂ ਪੁੱਛ ਲਾਂਗੇ ਮਿੰਟੂ ਬਰਾੜ ਹੋਣਾ ਨੂੰ, ਪਰ 16 ਡਿਗਰੀ ਆ, ਤੇ ਪਰਥ ਦੇ ਵਿਚ ਸ਼ਾਵਰ ਦੱਸੇ ਗਏ ਨੇ 20 ਡਿਗਰੀ। ਸੋ ਕੁੱਲ ਮਿਲਾ ਕੇ ਪਿਛਲੇ ਹਫ਼ਤੇ ਦਾ ਮੈਂ ਚਾਰਟ ਦੇਖ ਰਿਹਾ ਸੀ ਰੇਨਫਾਲ ਦਾ, ਖੇਤੀਬਾੜੀ ਦੇ ਸਬੰਧ ਵਿਚ ਤੁਹਾਨੂੰ ਪਤਾ ਕਿ ਨਿਗਾਹ ਰੱਖਣੀ ਪੈਂਦੀ ਆ, ਤੇ ਪਿਛਲੇ 7 ਦਿਨਾਂ ਦੇ ਵਿਚ ਆਸਟ੍ਰੇਲੀਆ ਦੇ 70% ਇਲਾਕੇ ਦੇ ਉੱਤੇ ਮੀਂਹ ਪਏ ਨੇ, ਜਿਹੜੀ ਕਿ ਇਕ ਬਹੁਤ ਵਧੀਆ ਖ਼ਬਰ ਹੈ। ਓਵਰਆਲ ਬਹੁਤ ਵਧੀਆ ਖ਼ਬਰ ਹੈ, ਕਿਉਂਕਿ ਆਸਟ੍ਰੇਲੀਆ ਇਕ ਸੁੱਕਾ ਦੇਸ਼ ਹੈ ਤੇ ਅੰਦਰੂਨੀ ਇਲਾਕੇ ਕਾਫੀ ਸੁੱਕੇ ਨੇ, ਪਰ ਇਸ ਵਾਰੀ ਤਕਰੀਬਨ 70% ਇਲਾਕੇ ਤੇ ਪਿਛਲੇ ਹਫ਼ਤੇ ਚ ਮੀਂਹ ਪੈ ਗਏ ਨੇ, ਜਿਹੜੀ ਕਿ ਇਕ ਵਧੀਆ ਖ਼ਬਰ ਮੰਨੀ ਜਾਂਦੀ ਹੈ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 30 ਡਿਗਰੀ ਤਾਪਮਾਨ ਹੈ ਔਰ ਅੱਜ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਮੈਸੇਜ ਅਸੀਂ ਜਾਰੀ ਰੱਖਦੇ ਹਾਂ ਜੀ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਪ੍ਰੋਗਰਾਮ ਦੇ ਵਿਚ, ਤੇ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ। ਇਹ ਸਾਡਾ ਤਕਰੀਬਨ ਮਹੀਨੇ ਦੇ ਵਿਚ ਆਖਰੀ ਪ੍ਰੋਗਰਾਮ ਹੋਏਗਾ ਆਸਟ੍ਰੇਲੀਆ ਤੋਂ, ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜੇ ਵੀਕਐਂਡ ਵਾਲੇ ਆ ਤੇ ਇਹ ਅਸੀਂ ਕੈਨੇਡਾ ਤੋਂ ਕਰਾਂਗੇ ਜੀ ਨੈਕਸਟ ਵੀਕ। ਜਗਤਾਰ ਗਿੱਲ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਉਨ੍ਹਾਂ ਨੇ ਵੀ ਇਕ ਵਿਚਾਰ ਸਾਂਝਾ ਕੀਤਾ ਜਿਹੜਾ ਕਿ ਮੈਨੂੰ ਬੜਾ ਚੰਗਾ ਲੱਗਾ, ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਕਹਿੰਦੇ ਕਿ ਇਕ ਨਿੱਕੇ ਜੇ ਜਵਾਕ ਨੇ ਆਪਣੇ ਦੋਵਾਂ ਹੱਥਾਂ ਦੇ ਵਿਚ ਇਕ ਇਕ ਸੇਬ ਫੜਿਆ ਹੋਇਆ ਸੀ। ਉਹਦੇ ਡੈਡੀ ਨੇ ਕਿਹਾ ਪੁੱਤ ਇਕ ਸੇਬ ਮੈਨੂੰ ਦੇ ਦੇ। ਇੰਨਾ ਸੁਣ ਕੇ ਹੀ ਜਵਾਕ ਨੇ ਛੇਤੀ ਦੇਣੇ ਥੋੜਾ ਜਿਹਾ ਸੇਬ ਖਾ ਲਿਆ। ਇਦੋਂ ਪਹਿਲਾਂ ਉਹਦਾ ਪਿਓ ਕੁਛ ਬੋਲਦਾ, ਉਹਨੇ ਦੂਜੇ ਸੇਬ ਨੂੰ ਵੀ ਥੋੜਾ ਜਿਹਾ ਖਾ ਲਿਆ। ਆਪਣੇ ਨਿੱਕੇ ਜੇ ਜਵਾਕ ਵੱਲੋਂ ਕੀਤੀ ਇਸ ਹਰਕਤ ਨਾਲ ਪਿਓ ਸੁੰਨ ਹੋ ਗਿਆ ਤੇ ਉਹਦੇ ਚਿਹਰੇ ਤੇ ਉਹ ਮੁਸਕਰਾਹਟ ਗਾਇਬ ਹੋ ਗਈ। ਫਿਰ ਜਵਾਕ ਨੇ ਆਪਣਾ ਨਿੱਕਾ ਜਿਹਾ ਹੱਥ ਅੱਗੇ ਕਰਕੇ ਕਿਹਾ, ਡੈਡੀ ਆਹ ਲੈ ਲਓ, ਆਹ ਵੱਧ ਮਿੱਠਾ ਹੈ। ਅਸੀਂ ਕਦੇ ਵੀ ਪੂਰੀ ਗੱਲ ਜਾਣੇ ਜਾਂ ਸੁਣੇ ਤੋਂ ਬਿਨਾਂ ਹੀ ਰਿਜ਼ਲਟ ਤੇ ਪਹੁੰਚ ਜਾਂਦੇ ਹਾਂ। ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ, ਨਜ਼ਰ ਦਾ ਆਪਰੇਸ਼ਨ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ। ਬਹੁਤ ਸੋਹਣਾ ਵਿਚਾਰ ਤੁਸੀਂ ਭੇਜਿਆ ਭਾਜੀ ਕਿ ਅਸੀਂ ਬਹੁਤ ਛੇਤੀ ਹੀ ਕਨਕਲੂਜਨ ਤੇ ਪਹੁੰਚ ਜਾਂਦੇ ਹਾਂ। ਔਰ ਇਸ ਕਹਾਣੀ ਦਾ ਜਿਹੜਾ ਸਾਰ ਹੈ ਉਹ ਬਹੁਤ ਵਧੀਆ ਕਿ ਨਜ਼ਰ ਦਾ ਆਪਰੇਸ਼ਨ ਤਾਂ ਹੋ ਸਕਦਾ, ਤੁਹਾਡੀ ਨਿਗਾਹ ਦਾ ਆਪਰੇਸ਼ਨ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ, ਪਰਸਪੈਕਟਿਵ ਦਾ ਨਹੀਂ ਹੋ ਸਕਦਾ। ਸੋ ਬਹੁਤ ਵਧੀਆ ਤੁਸੀਂ ਇਹ ਗੱਲ ਕਹੀ ਆ। ਤੇ ਇਕ ਮੈਸੇਜ ਹੋਰ ਵੀ ਆ ਤੇ ਬਿਜਲੀ ਨਹੀਂ ਆਉਂਦੀ, ਬਿਜਲੀ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਜਦੋਂ ਮਿੰਟੂ ਜੀ ਆਉਣਗੇ। ਤੇ ਮਹਿੰਦਰ ਸਿੰਘ ਵੀ ਬ੍ਰੈਂਪਟਨ ਤੋਂ ਪਹੁੰਚ ਚੁੱਕੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਨੇ ਇਕ ਚੁਟਕਲਾ ਸਾਂਝਾ ਕੀਤਾ, ਇਹ ਵੀ ਮੈਂ ਬ੍ਰੇਕ ਤੋਂ ਬਾਅਦ ਸਾਂਝਾ ਕਰਾਂਗਾ। ਤੇ ਦਲਪਿੰਦਰ ਸਿੰਘ ਸੰਧੂ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਸਭ ਨੂੰ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਔਰ ਨਰਵੈਰ ਸਿੰਘ ਨਵੀਂ ਕੈਨੇਡਾ ਵਾਲੇ ਵਿਨੀਪੈਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਸਾਡੇ ਇੱਥੇ ਮੀਂਹ ਤਾਂ ਨਹੀਂ ਪੈ ਰਿਹਾ ਪਰ ਪਕੌੜੇ ਜ਼ਰੂਰ ਖਾਧੇ ਆ, ਕੱਲ ਮੀਂਹ ਪਿਆ ਸੀ ਤੇ ਅੱਜ ਇੰਜੋਏ ਕੀਤਾ ਜੀ, ਚਲੋ ਸ਼ੁਕਰ ਹੈ ਜੀ। ਤੇ ਅਸੀਂ ਟਿਕਟਾਂ ਬੁੱਕ ਕਰਾਣੀਆਂ ਜੀ ਸਾਡੇ ਵਿਨੀਪੈਗ ਦੀਆਂ ਤੇ ਆਵਾਂਗੇ, ਤੁਹਾਨੂੰ ਮਿਲਾਂਗੇ ਵੀ ਤੇ ਫਿਰ ਗੱਲਾਂ ਬਾਤਾਂ ਕਰਾਂਗੇ ਢੇਰ ਸਾਰੀਆਂ। ਜੀਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਤੇ ਮਿੰਟੂ ਬਰਾੜ ਜੀ ਰੈਡੀ ਨੇ ਜੀ, ਉਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ। ਪਰ ਤੁਹਾਨੂੰ ਇਕ ਹੋਰ ਵਧੀਆ ਜਿਹਾ ਗੀਤ ਸੁਣਾਉਂਦੇ ਹਾਂ ਹੁਣ ਪ੍ਰੋਗਰਾਮ ਦੇ ਵਿਚ। ਗੀਤਾਂ ਦਾ ਵੀ ਦੇਖੋ ਆਪਾਂ ਪਹਿਲਾਂ ਪਹਿਲਾਂ ਗੀਤ ਲਾਣੇ ਹੁੰਦੇ ਆ ਪ੍ਰੋਗਰਾਮ ਦੇ ਵਿਚ, ਉਸ ਦੇ ਨਾਲ ਕੀ ਆ ਕਿ ਪ੍ਰੋਗਰਾਮ ਦਾ ਇਕ ਤੈਅ ਬਣ ਜਾਂਦੀ ਹੈ ਜੀ। ਇਕ ਫਿਲਮ ਆਈ ਸੀ ਪਹਿਚਾਨ ਤੇ ਇਹ ਗੀਤ ਜਿਹੜਾ ਆ ਉਸ ਫਿਲਮ ਦੇ ਵਿਚੋਂ ਆ। ਅਕਸਰ ਜਿਹੜਾ ਜਦੋਂ ਆਪਾਂ ਧੀ ਪੁੱਤ ਵਿਆਹੁੰਦੇ ਹਾਂ ਤੇ ਕਈ ਜਿਹੜੇ ਮੁੰਡੇ ਹੁੰਦੇ ਆ ਉਹਨਾਂ ਨੂੰ ਲੜਕੀਆਂ ਪਸੰਦ ਨਹੀਂ, ਕਈ ਲੜਕੀਆਂ ਨੂੰ ਮੁੰਡੇ ਪਸੰਦ ਨਹੀਂ ਆਉਂਦੇ। ਅੱਜ ਕੱਲ ਇਹ ਦੇਖੋ ਦਿਖਾਈ ਦਾ ਜਿਹੜਾ ਰਿਵਾਜ ਹੈ ਬੜਾ ਪ੍ਰਚਲਿਤ ਹੈ। ਇਹ ਵੈਸੇ ਲੇਟਲੀ ਸ਼ੁਰੂ ਹੋਇਆ, 30-40 ਸਾਲ ਤੋਂ ਪਹਿਲਾਂ ਤਾਂ ਨਹੀਂ ਸੀ ਇਸ ਤਰ੍ਹਾਂ ਹੁੰਦਾ। ਪਰ ਇਸ ਦੇ ਵਿਚ ਕਈ ਊਣਕਤਾਈਆਂ ਆਈਆਂ ਨੇ, ਸਿਸਟਮ ਦੇ ਵਿਚ ਬੜਾ ਖਰਾਬ ਹੋਇਆ ਸਿਸਟਮ। ਜੀਪਾਂ ਭਰ ਭਰ ਕੇ, ਕਾਰਾਂ ਭਰ ਭਰ ਕੇ ਕੁੜੀਆਂ ਦੇਖਣੀਆਂ, ਰਿਜੈਕਟ ਕਰਨੀਆਂ, ਇੱਦਾਂ ਹੀ ਕੁੜੀਆਂ ਵਾਲਿਆਂ ਨੇ ਬਾਹਰੋਂ ਜਾ ਕੇ ਮੁੰਡੇ ਦੇਖਣੇ, ਉਨ੍ਹਾਂ ਨੇ ਰਿਜੈਕਟ ਕਰਨੇ, ਬਰਫੀਆਂ ਖਾਣੀਆਂ। ਇਕ ਮੰਡੀ ਦੀ ਤਰ੍ਹਾਂ ਬੋਲੀ ਜਿਸ ਤਰ੍ਹਾਂ ਲੱਗਦੀ ਹੈ ਇਸ ਤਰ੍ਹਾਂ ਤਕਰੀਬਨ ਪੈਕੇਜ ਲੱਭਣ ਦੀ ਕੋਸ਼ਿਸ਼ ਕਰਨੀ। ਸੋ ਇਹ ਜਿਹੜਾ ਰੁਝਾਨ ਹੈ ਇਹ ਕਾਫੀ ਘਾਤਕ ਵੀ ਸਿੱਧ ਹੋਇਆ ਸਮਾਜ ਦੇ ਵਿਚ ਤੇ ਸਿੱਧ ਵੀ ਹੈ ਵੈਸੇ, ਕਿਉਂਕਿ ਅਕਸਰ ਇਸ ਤਰ੍ਹਾਂ ਹੁੰਦਾ ਜਦੋਂ ਪੇਰੈਂਟਸ ਜਿਹੜੇ ਆ ਬਹੁਤਾ ਧਿਆਨ ਨਹੀਂ ਰੱਖਦੇ ਆਪਣੇ ਧੀਆਂ ਪੁੱਤਾਂ ਦੀਆਂ ਲੋੜਾਂ ਦਾ ਤੇ ਵਿਆਹ ਦੇ ਬਾਰੇ ਅਖੀਰ ਤੱਕ ਉਹ ਕੋਈ ਫੈਸਲਾ ਨਹੀਂ ਕਰਦੇ ਤੇ ਜਦੋਂ ਫਿਰ ਉਹ ਸਾਰੇ ਰੈਡੀ ਹੁੰਦੇ ਨੇ ਤਾਂ ਫਿਰ ਜੰਗੀ ਪੱਧਰ ਤੇ ਨੌਂ ਜਾਂ ਜਵਾਈ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਸੋ ਪਰ ਇਹ ਜਿਹੜਾ ਇਹ ਰੁਝਾਨ ਹੈ ਇਹ ਬਹੁਤਾ ਵਧੀਆ ਨਹੀਂ, ਸਹਿਜੇ ਸਹਿਜ ਚੱਲਦਾ ਜੀ, ਸਹਿਜੇ ਸਹਿਜ ਚੱਲਣਾ ਚਾਹੀਦਾ ਹੌਲੀ ਹੌਲੀ। ਸੋ ਪਰ ਇਹ ਜਿਹੜਾ ਗੀਤ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਪਹਿਚਾਨ ਫਿਲਮ ਦੇ ਵਿਚੋਂ, ਇਹ ਗੀਤ ਮੁਕੇਸ਼ ਤੇ ਸੁਮਨ ਕਲਿਆਣਪੁਰੀ ਦੀ ਆਵਾਜ਼ ਦੇ ਵਿਚ ਸੁਣਾਉਣਾ ਜੀ। ਤੇ ਮੈਨੂੰ ਲੱਗਦਾ ਕਿ ਗੀਤ ਮੇਰਾ ਹਜੇ ਵੀ ਚੱਲ ਰਿਹਾ ਪਰ ਚਲੋ, ਕਿਉਂਕਿ ਕਵਾਲੀ ਜਿਹੜੀ ਪਹਿਲਾਂ ਲਾਈ ਸੀ ਉਹ ਕਾਫੀ ਜ਼ਿਆਦਾ। ਖੈਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਤੇ ਪ੍ਰੋਗਰਾਮ ਦੇ ਵਿਚ, ਮੈਨੂੰ ਲੱਗਦਾ ਮੇਰਾ ਕੰਮ ਖਰਾਬ ਹੋ ਗਿਆ। ਮੈਂ ਕੋਸ਼ਿਸ਼ ਕਰਦਾ ਇੱਕ ਹੋਰ ਗੀਤ ਲਾਉਣ ਦੀ ਤੇ ਉਸ ਤੋਂ ਬਾਅਦ ਤੁਹਾਨੂੰ ਗੀਤ ਸੁਣਾਵਾਂਗਾ। ਮੁਹੱਬਤ ਪਿਆ ਉਹ ਮੇਰਾ ਕਰ ਤੋ ਦੇ ਉਦੋਂ ਦੀ ਕਵਾਲੀ ਹੁਣ ਮੁੱਕੀ ਹੈ ਜੀ। ਹਾਂਜੀ, ਤੇ ਮੈਂ ਤੁਹਾਨੂੰ ਇੱਕ ਹੋਰ ਗੀਤ ਸੁਣਾਉਣਾ ਜੀ। ਇਹ ਗੀਤ ਹੈ ਸਰਬਜੀਤ ਚੀਮੇ ਦੀ ਆਵਾਜ਼ ਦੇ ਵਿੱਚ। ਬੈਕਗਰਾਉਂਡ ਤੇ ਕਵਾਲੀ ਚੱਲ ਰਹੀ ਸੀ, ਉਹ ਸਟਾਪ ਨਹੀਂ ਹੋਈ, ਪਰ ਤੁਹਾਨੂੰ ਇਹ ਗੀਤ ਮੈਂ ਬਾਅਦ ਚ ਸੁਣਾਵਾਂਗਾ, ਗੁਰਦਾਸ ਮਾਨ ਦਾ ਤੇ ਪਹਿਚਾਨ ਫਿਲਮ ਦਾ, ਪਰ ਪਹਿਲਾਂ ਸਰਬਜੀਤ ਚੀਮੇ ਦਾ ਗੀਤ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
जी दोस्तों प्रोग्राम चल रहा दिल वाली गल ते मैं थोड़ा होस्ट अमनदीप सिद्धू कॉप सर्विस स्टूडियो तो और मेरे नाल जुड़ चुके ने जी एडलेड तो मिंटू बराल जी। मिंटू जी सत श्री अकाल गुड मॉर्निंग।
बहुत मेहरबानी अमनदीप जी ते सारे हरमन रेडियो सुनने वाले श्रोतियां नूं भी प्यार भरी सत श्री अकाल है जी ते उम्मीद करदे आं प्रोग्राम दा जिहड़ा आनंद उठा रहे होणे आ।
देखो असि तो झड़ी का आनंद उठा रहे हैं, झड़ी लगी हुई है, शुक्र इन्ना है कि हवा नहीं चल रही पिछली बार मंगर, पर इस वारी सिडनी दे विच रात दी काफी नेरी भी चली है, नुकसान भी होए ने उत्थे दिखा रहे ने सी टीवी ते। तुहाडे की मौसम है जी?
मौसम अज साफ आ, साडे धुप खिड़ी हुई है, कल भी तकरीबन सारा दिन धुप लगी आ, पर ठंड कायम आ, ठंड बनी हुई है। ए गल नहीं है जे बाहर धुप खड़ी है तो तुहाडे हथ पैर नहीं ठर रहे, ठंड दे विच जिहड़ी फीलिंग होनी चाहीदी हथ पैर ठरन दी ओह फिलहाल पूर्ण तौर ते है जी।
चलो ठीक है, बहुत वधिया जी, ठंड दा मौसम है, ठंड होनी भी चाहीदी आ। सो मिंटू जी इस तो पहला कि असि अगे चलीए सारे मित्रां सज्जणां दी आपां जिहड़ी हाजरी आ ओह आपां शामिल कर लईए, रसीदां दे दिंदे आ ते साडे नाल संग्यानी जी जुड़े ने, ताया जी साडे सत श्री अकाल बुला रहे ने ते उन्हां नाल मेरी गलबात हो गई है, ते मनदीप सिंह साडे नाल जुड़े ने अल्बर्टा कैलीफोर्निया तो मैकमरे तो ते आ रहे हैं जी अल्बर्टा दे विच बस थोड़े दिनां तक, ते कहंदे कि रिसर्च से पता चला है कि
अल्बर्टा खड़ो पहला क्लीयर करे जी, अल्बर्टा कैलीफोर्निया मकबर्टो ए मिक्स जी होगी कोई गल।
अल्बर्टा जी मैनू लगदा, अच्छा अल्बर्टा स्टेट नहीं हैगी जी, मेरा ख्याल एडमिंटन ओहदी राजधानी।
अल्बर्टा स्टेट दा हां अल्बर्टा स्टेट दा कैनेडा च आ, पर कैलिफोर्निया दा
नहीं नहीं उस
अपने सुखबीर बादल कोले उत्थे
मैनू लगदा जिहड़ा सीए नाल लिखिया ना ओह कैनेडा आ ओहदा मतलब ते
अल्बर्टा कैलिफोर्निया नहीं सीए तो कैनेडा तो।
हां जी मैनू लगदा है
जी जी
जी ਲਗਦਾ
ਨੀ ਹੈਗਾ ਹੀ ਆ ਜੀ।
ਹਾਂਜੀ ਕਹਿੰਦੇ ਰਿਸਰਚ ਸੇ ਪਤਾ ਚਲਾ ਹੈ ਕਿ ਸਮਾਨਿਆ ਇਨਸਾਨ ਸਲਾਨਾ 1800 ਕਿਲੋਮੀਟਰ ਚਲਤਾ ਹੈ ਔਰ ਸਾਲ ਮੇ ਕਰੀਬ 80 ਲੀਟਰ ਦਾਰੂ ਪੀਤਾ ਹੈ, ਯਾਨੀ ਹਮ 23 ਕਿਲੋਮੀਟਰ ਪ੍ਰਤੀ ਲੀਟਰ ਦਾਰੂ ਸੇ ਕੀ ਮਾਈਲੇਜ ਦੇਤੇ ਹੈ ਇਤਨਾ ਤੋਂ ਕਹਿੰਦੇ ਮਰੂਤੀ ਸਵਿਫਟ ਵੀ ਨਹੀਂ ਦਿੱਤਾ, ਦੇਖੋ ਕਈ ਫਿਕਰ ਹੈ। ਹਾਂਜੀ ਮਨਦੀਪ ਜੀ ਮੈਨੂੰ ਲੱਗਦਾ
ਦੇਖੋ ਫਿਰ ਅਸੀਂ ਤਾਂ ਡਰਾਈ ਐਵਰੇਜ ਦੇਈ ਜਾਂਦੇ ਬਿਨਾਂ ਮਤਲਬ ਤੋਂ ਹੀ, ਅਸੀਂ ਵੀ ਹਾਂ
ਸਾਡੀ ਐਵਰੇਜ ਤਾਂ ਦੇਖੋ ਕਿੰਨੀ ਆ, ਅਸੀਂ ਤਾਂ ਮਤਲਬ 1000 ਕਿਲੋਮੀਟਰ ਹੁਣ, ਤੁਸੀਂ ਦੇਖੋ ਇਸ ਮਹੀਨੇ ਦੇ ਵਿੱਚ ਹੀ ਜੇ ਮਤਲਬ ਮੇਰੇ ਕਿਲੋਮੀਟਰ ਗਿਣਨੇ ਹੁਣ 1400 ਇੱਕ ਪਾਸੇ ਨੂੰ ਤੇ 1400 ਇੱਕ ਪਾਸੇ ਨੂੰ ਗ੍ਰਿਫਿਥ ਨੂੰ, ਠੀਕ ਹੈ, ਤੇ ਉਦੋਂ ਪਹਿਲਾਂ ਇੱਕ ਸਿਡਨੀ ਦਾ ਗੇੜਾ ਲੱਗਾ 1200 ਕਿਲੋਮੀਟਰ, ਉਹ ਮਤਲਬ 3000 ਤੇ 1200 ਇੱਕ ਹੋ ਗਿਆ ਨਾ ਆਲਮੋਸਟ 4200, ਹੁਣ ਜਾਣਾ ਬ੍ਰਿਸਬਨ 400 ਕਿਲੋਮੀਟਰ ਉਹ ਤੇ ਆਲਮੋਸਟ 5000 ਕਿਲੋਮੀਟਰ ਤਾਂ ਐਸੇ ਮਹੀਨੇ ਹੋ ਚੱਲਿਆ, ਉਹ ਤੋਂ ਬਾਅਦ ਜਿਹੜਾ ਫਲਾਈ ਕਰਨਾ ਕੈਨੇਡਾ 5000 ਮੀਲ, ਮੈਨੂੰ ਲੱਗਦਾ ਅਸੀਂ 15000 ਕਿਲੋਮੀਟਰ ਨੂੰ ਢੁੱਕਾਂਗੇ, ਸਾਡੀ ਐਵਰੇਜ ਤਾਂ ਬਹੁਤ ਹੈ
ਤੇ ਮੇਰੀ ਨਿੱਤ ਦੀ ਹੈ ਜੀ ਐਵਰੇਜ, ਮੇਰੀ ਨਿੱਤ ਦੀ ਐਵਰੇਜ ਆ, ਮੇਰੀ ਕੰਪਨੀ ਨਾ ਜਿੱਦੇ ਮੈਨੂੰ 300 ਕਿਲੋਮੀਟਰ ਦਾ ਰੂਟ ਬਣਾ ਦੂਗੀ ਤੇ ਉਦੇ ਕਹਿਣਗੇ ਤਾਂ ਕੂਲ ਸੀ ਅੱਜ ਤੇਰੇ ਲਈ ਬਹੁਤ ਵਧੀਆ ਸੀ ਆਖਣਗੇ, ਤੇ ਨੀ ਐਵਰੇਜ 400-500 ਕਿਲੋਮੀਟਰ ਡੇਲੀ ਦਾ ਮੇਰਾ ਰੂਟ ਹੁੰਦਾ ਕੰਪਨੀ ਦਾ ਜਿਹੜਾ ਮੈਂ ਜਾਣਾ ਹੁੰਦਾ, ਤੇ ਜੇ 400 ਕਿਲੋਮੀਟਰ ਵੀ ਲਾਉਣੇ ਆ 20-22 ਦਿਨ ਕੰਮ ਕਰਦੇ ਆ ਮਹੀਨੇ ਚ ਤਾਂ ਦੇਖੋ 8-10000 ਕਿਲੋਮੀਟਰ ਤਾਂ ਹਰ ਮਹੀਨੇ ਕੱਲੀ ਜੋਬ ਲਈ ਕਰ ਦਿੰਦੇ, ਉਦੋਂ ਬਾਅਦ ਰਹਿ ਜਾਂਦਾ ਜਿਹੜੀ ਸਾਡੇ ਜਿਹੜੀ ਕਰਮਾਂ ਚ ਲਿਖੀ ਹੋਈ ਆ ਕੁੱਤੇ ਭਗਾਈ ਅਖਬਾਰ ਰੇਡੀਓ ਫਲਾਨੀਆਂ ਚੀਜ਼ਾਂ
ਜਿਹੜੀਆਂ ਉਹਦਾ ਕੋਈ ਹਿਸਾਬ ਨਹੀਂ,
ਬਾਕੀ ਦੇ ਕਿਲੋਮੀਟਰ ਉਹਦਾ ਹਿਸਾਬ ਨਹੀਂ ਹੈਗਾ।
ਹਾਂਜੀ ਵਰਿੰਦਰ ਚੀਮਾ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਵਰਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ, ਤੇ ਇਹ ਵੀ ਕਬੋਟਾ ਦੇ ਨਾਲ ਖੜ ਕੇ ਇਨ੍ਹਾਂ ਨੇ ਫੋਟੋ ਭੇਜੀ ਆ, ਤੇ ਮੈਨੂੰ ਲੱਗਦਾ ਇਹ ਵੀ ਕੰਮ ਕਾਰਾਂ ਤੇ ਹੋਣਗੇ, ਦੋ ਮਿੱਤਰ ਸੱਜਣ ਸਵੇਰ ਦੀ ਚਾਹ ਪੀ ਰਹੇ ਨੇ, ਸੂਰਜ ਨਿਕਲਿਆ ਹੋਇਆ ਮੈਨੂੰ ਲੱਗਦਾ ਸ਼ੈਪਟਨ ਇਲਾਕੇ ਦੇ ਨੇ, ਤੇ ਜਸਵੀਰ ਸਿੰਘ ਸੈਣੀ ਸਾਡੇ ਦੋਸਤ ਆਏ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ੍ਰੀ ਅਕਾਲ ਐਡਲੇਡ ਤੋਂ, ਪ੍ਰਦੀਪ ਸਿੰਘ ਤੂਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਬਾਕੀ ਕਹਿੰਦੇ ਤੁਹਾਡੇ ਤੇ ਬਹੁਤ ਮੀਲਾਂ ਪੈ ਗਈਆਂ ਜੀ। ਹਾਂਜੀ ਹਾਂਜੀ ਬੜਾ ਟਰੈਵਲ ਕਰਦੇ ਆ, ਤੇ ਇੰਦਰ ਦੁਬਲੀ ਕੇਂਸ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਬਾਈ ਜੀ ਮੀਂਹ ਨੂੰ ਚਾਹ ਪਕੌੜੇ ਨਾਲ ਨਾ ਜੋੜਿਆ ਕਰੋ, ਕੇਂਸ ਵਿਚ ਤਾਂ ਮੀਂਹ ਹਰ ਰੋਜ਼ ਪੈ ਜਾਂਦਾ ਹੈ, ਕਿਉਂ ਬਿਮਾਰ ਕਰਨਾ ਸਾਨੂੰ ਤੁਸੀਂ ਪਕੌੜੇ ਘਵਾ ਘਵਾ ਕੇ। ਉਹ ਇੱਦਾਂ ਹੈ ਜੀ, ਦੇਖੋ ਵੈਸੇ ਹੀ ਇੱਕ ਕਹਾਵਤ ਬਣੀ ਹੋਈ ਹੈ, ਮਤਲਬ ਥੋੜਾ ਜਿਹਾ ਇੱਦਾਂ ਵੀ ਸਪਾਈਸ ਅਪ ਕਰਨ ਨੂੰ ਅਸੀਂ ਗੱਲ ਕਹਿ ਦੇਦੀ ਆ। ਮੈਂ ਮਿੰਟੂ ਜੀ ਪਹਿਲਾਂ ਵੀ ਕਿਹਾ ਸੀਗਾ ਆਪਾਂ ਕੇਨਸ ਬਾਰੇ ਥੋੜੀ ਗੱਲ ਕਰਨੀ ਆ, ਨਾਰਥ ਕੁਈਨਜ਼ਲੈਂਡ ਦੇ ਵਿਚ ਬੜੇ ਸਾਡੇ ਪੰਜਾਬੀ ਵੀਰ ਰਹਿੰਦੇ ਵੀ ਨੇ ਉੱਥੇ, ਸਾਡਾ ਭਾਈਚਾਰਾ ਵੀ ਆ ਉੱਥੇ, ਮਤਲਬ ਕਾਫੀ ਵੱਡਾ ਇਲਾਕਾ ਆ ਉੱਥੇ, ਤਿੰਨ ਜਾਂ ਚਾਰ ਗੁਰੂ ਘਰ ਵੀ ਨੇ ਵੱਖਰੇ ਵੱਖਰੇ ਇਲਾਕਿਆਂ ਦੇ ਵਿਚ, ਟਾਊਨਸਵਿਲ, ਇਨਿਸਫਿਲ, ਕੇਨਜ਼, ਮਕੇ ਇਲਾਕੇ ਨੇ, ਤੇ ਬਹੁਤ ਪੁਰਾਣੇ ਪਰਿਵਾਰ ਉੱਥੇ ਆਏ ਨੇ, ਗੰਨੇ ਨਾਲ ਸੰਬੰਧਿਤ ਖੇਤੀ ਕਰਦੇ ਰਹੇ ਨੇ, ਫਿਰ ਕੇਲੇ ਦੀ ਖੇਤੀ ਆ, ਤੇ ਹੁਣ ਹੋਰ ਖੇਤੀਆਂ ਦੇ ਵਿਚ ਵੀ ਆ ਰਹੇ ਨੇ, ਨਵੇਂ ਮੁੰਡੇ ਵੀ ਬਹੁਤ ਉੱਥੇ ਕੰਮ ਕਰਦੇ ਨੇ, ਤੇ ਮਤਲਬ ਥੋੜਾ ਜਿਹਾ ਦੁੱਖ ਹੋਇਆ ਇਹ ਜਾਣ ਕੇ ਕਿ ਪਿਛਲੇ ਇੱਕ ਸਾਲ ਤੋਂ ਜਿਹੜੀ ਕੇਲੇ ਦੀ ਖੇਤੀ ਕਾਫੀ ਮੰਦੇ ਦੇ ਵਿਚੋਂ ਨਿਕਲ ਕੇ ਜਾ ਰਹੀ ਆ, ਭਾਅ ਜਿਹੜੇ ਨੇ ਉਹ ਬਹੁਤ ਮਾੜੇ ਰਹੇ ਨੇ। ਸੁਣਨ ਦੇ ਵਿਚ ਇਹ ਵੀ ਹੈ ਕਿਉਂਕਿ ਸਾਡੇ ਇਲਾਕੇ ਚ ਵੀ ਖੇਤੀ ਇਹੀ ਕੇਲੇ ਦੀ ਹੁੰਦੀ ਸੀ, ਸਾਡੇ ਨਾਲ ਇਹ 1900 ਕਹਿ ਲੋ ਕਿ 98 ਤੋਂ ਲੈ ਕੇ 2005 ਤੱਕ ਇਹ ਵਾਪਰਿਆ, ਬੜਾ ਦੁਖਾਂਤ ਪਰਿਵਾਰਾਂ ਨੂੰ ਛੱਡ ਛੱਡ ਜਾਣਾ ਪਿਆ, ਇਲਾਕੇ ਹੋਰ ਖੇਤੀਆਂ ਦੇ ਵੱਲ ਨੂੰ ਆਉਣਾ ਪਿਆ, ਔਰ ਇਸੇ ਦਾ ਨਤੀਜਾ ਕਿ ਅਸੀਂ ਹੁਣ ਸਾਡੇ ਇਲਾਕੇ ਵਿਚ ਬਲੂਬੇਰੀ ਦੀ ਖੇਤੀ ਜ਼ਿਆਦਾ ਕਿਉਂਕਿ ਕੇਲੇ ਦੀ ਖੇਤੀ ਕਾਫੀ ਮੰਦੀ ਹੋ ਗਈ ਸੀ। ਸੋ ਇਹੀ ਹਾਲ ਹੁਣ ਪਿਛਲੇ 1.5 ਸਾਲ ਤੋਂ ਨਾਰਥ ਕੁਈਨਜ਼ਲੈਂਡ ਦੇ ਵਿਚ ਹੈ। ਇਕ ਤਾਂ ਪਿਛਲੇ ਸਾਲ ਇਸ ਇਲਾਕੇ ਦੇ ਵਿਚ ਹਨੇਰੀ ਤੂਫਾਨ ਨਾ ਆਉਣ ਕਰਕੇ ਜਿਹੜੀ ਖੇਤੀ ਦੇ ਲਈ ਮਾਹੌਲ ਬਹੁਤ ਵਧੀਆ ਬਣਿਆ। ਵੈਸੇ ਇਹ ਜਿਹੜਾ ਨਾਰਥ ਕੁਈਨਜ਼ਲੈਂਡ ਟ੍ਰੋਪੀਕਲ ਏਰੀਆ, ਇੱਥੇ ਸਾਈਕਲੋਨ ਆਉਣੇ ਸੁਭਾਵਿਕ ਹੀ ਆ, ਇਕ ਜਾਂ ਦੋ ਹਨੇਰੀ ਝੱਖੜ ਜਿਹੜੇ ਸਮੁੰਦਰੀ ਤੂਫਾਨ ਆਉਂਦੇ ਨੇ ਉਹ ਸੁਭਾਵਿਕ ਹੀ ਆ। ਪਿਛਲੇ ਸਾਲ ਉਹ ਨਹੀਂ ਆਏ, ਵੈਸੇ ਤਾਂ ਚੰਗੀ ਗੱਲ ਹੈ, ਅਰਦਾਸ ਕਰਨੀ ਚਾਹੀਦੀ ਆ, ਪਰ ਉਹ ਮਾਹੌਲ ਇੰਨਾ ਵਧੀਆ ਬਣ ਗਿਆ ਖੇਤੀ ਲਈ ਕਿ ਮਤਲਬ ਪਰਫੈਕਟ ਕੰਡੀਸ਼ਨ ਬਣ ਗਈਆਂ, ਜਿਸ ਦੇ ਨਾਲ ਮਤਲਬ ਜਿਹੜੀ ਪੈਦਾਵਾਰ ਹੈ ਬਹੁਤ ਜ਼ਿਆਦਾ ਹੋ ਗਈ। ਮਿੰਟੂ ਜੀ, ਮੈਂ ਰਿਪੋਰਟ ਪੜ੍ਹ ਰਿਹਾ ਸੀ ਕਿ ਕੇਲੇ ਦੀ ਖੇਤੀ ਜਦੋਂ ਕਰਨੀ ਹੈ ਤਾਂ ਇਕ ਡੱਬਾ ਜਿਹੜਾ 15 ਜਾਂ 13 ਜਾਂ 14 ਕਿਲੋ ਦਾ ਹੁੰਦਾ ਨਾ, ਉਹਦਾ ਖਰਚਾ ਜਿਹੜਾ ਆ ਉਹਦਾ ਖਰਚਾ ਮਾਰਕੀਟ ਤੱਕ ਪਹੁੰਚਣ ਤੱਕ ਤਕਰੀਬਨ $20 ਆ ਜਾਂਦਾ, $18-20 ਕੁਈਨਜ਼ਲੈਂਡ ਤੋਂ, ਜੇ ਸਿਡਨੀ ਜਾਂ ਮੈਲਬਰਨ ਪਹੁੰਚਾਣਾ। ਤੇ ਇਸ ਵੇਲੇ ਜਿਹੜਾ ਭਾਅ ਮਿਲ ਰਿਹਾ ਜੀ ਉਹ $13 ਮਿਲ ਰਿਹਾ, ਤੇ ਮਤਲਬ ਹੁਣ ਇਹ ਦੇਖੋ ਵੀ $6-7 ਕੋਲੋਂ ਪਾਣੇ ਪੈਂਦੇ ਨੇ ਉਹ ਮਤਲਬ ਭੇਜਣ ਵਾਸਤੇ। ਪਰ ਹੁਣ ਦੇਖੋ ਉੱਥੇ ਖੇਤੀਆਂ ਵੱਡੀਆਂ ਨੇ, ਮਸ਼ੀਨਰੀ ਆ, ਬੰਦੇ ਆ, ਮਤਲਬ ਵੇਜਿਸ ਆ, ਉਹ ਸਾਰਾ ਖਰਚਾ ਹੁਣ ਸੁਪਰ ਮਾਰਕੀਟ ਦੇ ਵਿਚ ਮੈਂ ਮਤਲਬ 59 ਸੈਂਟ ਨੂੰ ਕੇਲੇ ਵਿਕਦੇ ਦੇਖੇ ਨੇ, ਜਾਂ ਰਿਪੋਰਟ ਵੀ ਆਈ ਆ। ਇਕ ਰਿਪੋਰਟ ਇਹ ਵੀ ਆਈ ਆ ਕਿ ਇਕ ਬਹੁਤ ਵੱਡੀ ਕੰਪਨੀ ਉਸਨੇ 2000 ਕਿੱਲਾ ਜਿਹੜਾ ਕੇਲੇ ਦਾ ਉਹ ਛੱਡ ਦਿੱਤਾ ਜੀ, ਮਤਲਬ ਖੇਤੀ ਅੱਡੇ ਖੜੀ ਛੱਡ ਦਿੱਤੀ ਆ। ਸੋ ਇਹ ਬੜੀਆਂ ਮਾੜੀਆਂ ਕੰਡੀਸ਼ਨ ਹੈ, ਵੱਡੀਆਂ ਕੰਪਨੀਆਂ ਬੜੀ ਛੇਤੀ ਬਰੋਕ ਹੋ ਜਾਂਦੀਆਂ, ਪਰ ਚਲੋ ਜਿਹੜੇ ਪੰਜਾਬੀ ਫਾਰਮਰ ਨੇ ਉਹ ਆਪਣਾ ਮਤਲਬ ਜ਼ੋਰ ਸਿਦਕ ਤੇ ਪਰਿਵਾਰ ਦੇ ਮੈਂਬਰਾਂ ਦੇ ਸਿਰ ਦੇ ਉੱਤੇ ਮਤਲਬ ਮਾੜੇ ਟਾਈਮ ਚੋਂ ਲੰਘ ਜਾਂਦੇ ਨੇ। ਸੋ ਮੈਂ ਇੱਥੇ ਇਹੀ ਕਹਿਣਾ ਚਾਹਾਂਗਾ ਸਾਰੇ ਨਾਰਥ ਕੁਈਨਜ਼ਲੈਂਡ ਜਿਹੜੇ ਪ੍ਰੋਗਰਾਮ ਸੁਣਦੇ ਨੇ ਸਾਡਾ, ਕਿ ਅਨੈਲਿਸਿਸ ਕਰੋ। ਕਈ ਵਾਰੀ ਇਮੋਸ਼ਨਲ ਹੋ ਕੇ ਅਸੀਂ ਕਹਿ ਦਈਦਾ ਵੀ ਨਹੀਂ ਯਾਰ ਅਸੀਂ ਤਾਂ ਕਰੀ ਜਾਣੀ ਆ ਖੇਤੀ, ਅਸੀਂ ਤਾਂ ਐਂ ਕਰਨਾ, ਅਸੀਂ ਤਾਂ ਕਰਨਾ, ਹੋਰ ਫਸਲਾਂ ਵੱਲ ਨੂੰ ਦੇਖੋ, ਹੋਰ ਰਿਸਰਚ ਕਰੋ, ਲੋਕਾਂ ਨੂੰ ਮਿਲੋ, ਕੀ ਹੋ ਸਕਦਾ ਤੁਹਾਡੇ ਇਲਾਕੇ ਦੇ ਵਿਚ, ਮਾੜੇ ਟਾਈਮ ਦੇ ਵਿਚੋਂ ਕਿੱਦਾਂ ਲੰਘਿਆ ਜਾ ਸਕਦਾ, ਪੁਰਾਣੇ ਫਾਰਮਰਾਂ ਨੂੰ ਮਿਲੋ, ਕਿਉਂਕਿ ਇਹ ਜਿਹੜੀਆਂ ਸਿਚੁਏਸ਼ਨਸ ਆ ਇਹ ਆਉਂਦੀਆਂ ਹੀ ਰਹਿੰਦੀਆਂ ਨੇ, ਇਹ ਕੋਈ ਇੱਦਾਂ ਨਹੀਂ ਵੀ ਪਹਿਲੀ ਵਾਰੀ ਆਈ ਆ, ਪਹਿਲਾਂ ਵੀ ਬੜੇ ਮੰਦੇ ਲੱਗੇ ਨੇ। ਉਨ੍ਹਾਂ ਦੇ ਵਿਚੋਂ ਪਹਿਲਾਂ ਜਿਹੜੇ ਪੁਰਾਣੇ ਪਰਿਵਾਰ ਨੇ ਉਹ ਕਿਸ ਤਰ੍ਹਾਂ ਨਿਕਲੇ ਨੇ, ਉਨ੍ਹਾਂ ਵੱਲ ਮਤਲਬ ਤੁਸੀਂ ਉਨ੍ਹਾਂ ਤੋਂ ਵੀ ਲੈਸਨ ਲੈ ਸਕਦੇ ਹੋ। ਸੋ ਮੈਂ ਸੋਚਿਆ ਮਿੰਟੂ ਜੀ ਕਿ ਥੋੜੀ ਜਿਹੀ ਗੱਲ ਕਰਨੀ ਬਣਦੀ ਆਪਾਂ ਹਨਾ।
ਦੇਖੋ ਮੈਂ ਜਦੋਂ ਵੀ ਕੇਲਿਆਂ ਦੀ ਗੱਲ ਛਿੜਦੀ ਆ ਤਾਂ ਮੈਨੂੰ ਆਲੂਆਂ ਦੇ ਜਿਹੜੇ ਇੰਡੀਆ ਦੇ ਵਿਚ ਉਤਪਾਦਕ ਆ ਉਹ ਚੇਤੇ ਆ ਜਾਂਦੇ ਆ ਜੀ, ਤੇ ਇਹ ਆਲੂਆਂ ਦੇ ਉਤਪਾਦਕਾਂ ਦੇ ਮਾਮਲੇ ਚ ਵੀ ਚਾਹੇ ਉਨ੍ਹਾਂ ਲਈ ਉਨ੍ਹਾਂ ਨੂੰ ਮਜ਼ਾਕ ਦਾ ਪਾਤਰ ਬਣ ਜਾਂਦੇ ਆ, ਕਿਤੇ ਉਨ੍ਹਾਂ ਨੂੰ ਸੜਕਾਂ ਤੇ ਰੁਲਣਾ ਪੈਂਦਾ, ਪਰ ਅਖੀਰ ਜਿਹੜੀ ਇਕ ਗੱਲ ਜਿਹੜਾ ਇਕ ਡਾਇਲੋਗ ਸਿਆਣੇ ਬੰਦੇ ਬੋਲਦੇ ਹੁੰਦੇ ਆਲੂਆਂ ਦੇ ਵਪਾਰੀਆਂ ਦੇ ਮਾਮਲੇ ਚ, ਉਹ ਕਹਿੰਦੇ ਹੁੰਦੇ ਆ ਵੀ ਆਲੂਆਂ ਦਾ ਵਪਾਰ ਇਕ ਇਹੋ ਜਿਹਾ ਵਪਾਰ ਆ ਜੇ ਬੰਦਾ ਇਹਨੂੰ ਲਗਾਤਾਰ ਕਰਦਾ ਰਹੂਗਾ ਤਾਂ ਖੱਟ ਲੂਗਾ, ਜੇ ਇਹਨੂੰ ਚਾਹੂਗਾ ਵੀ ਮੈਂ ਪੈਸੇ ਕਮਾਉਣ ਲਈ ਕਰ ਰਿਹਾ ਫੇਰ ਕੁਝ ਨਹੀਂ ਖੱਟ ਸਕਦਾ। ਸੋ ਇਹੀ ਜਿਹੜਾ ਫਾਰਮੂਲਾ ਕੇਲਿਆਂ ਤੇ ਲਾਗੂ ਹੁੰਦਾ, ਆਲੂਆਂ ਦੇ ਵਿਚ ਇਕ ਸਾਲ ਜੇ ਭਾਅ ਲੱਗ ਜੇ ਤਾਂ 4 ਸਾਲ ਗਾਂਹ ਦੀਆਂ ਅਗਲੀਆਂ ਪਿਛਲੀਆਂ ਜਿਹੜੀਆਂ ਪੂਰੀਆਂ ਕਰ ਜਾਂਦੇ ਆ ਕਿਉਂਕਿ ਵਜਨ ਬਹੁਤ ਹੁੰਦਾ। ਸੋ ਇਹੀ ਕੇਲਿਆਂ ਦੇ ਮਾਮਲੇ ਚ ਵੀ ਮੈਂ ਸੁਣਦਾ ਰਿਹਾ ਇੱਥੇ ਵੀ ਕੇਲਿਆਂ ਦਾ ਵਿਜਨ 4-5 ਸੀਜ਼ਨਾਂ ਬਾਅਦ ਇਕ ਸੀਜ਼ਨ ਲੱਗ ਜੇ ਤਾਂ ਉਹ ਅਗਲੇ ਪਿਛਲੇ ਪੂਰੇ ਕਰ ਜਾਂਦਾ। ਸੋ ਦੋਸਤੋ ਲੋੜ ਆ ਸਬਰ ਬਣਾਈ ਰੱਖਣ ਦੀ, ਤੇ ਸਬਰ ਨਾਲ ਹੀ ਜਿਹੜਾ ਜਿੱਤਿਆ ਜਾ ਸਕਦਾ ਤੇ ਸਬਰ ਦੇ ਫਲ ਮਿੱਠਾ ਹੁੰਦਾ
ਜੀ। ਇੰਦਰ ਹੁਣੀ ਦੱਸਦੇ ਨੇ ਕਿ ਹੁਣ $8 ਨੂੰ ਵਿਕ ਰਿਹਾ, 13 ਨੂੰ ਨਹੀਂ ਵਿਕ ਰਿਹਾ ਜੀ। ਸੋ ਮਤਲਬ $13 ਮੈਨੂੰ ਰਿਪੋਰਟ ਮਿਲੀ ਸੀ ਪਿਛਲੇ ਹਫ਼ਤੇ, ਪਰ $8 ਨੂੰ ਹੈ। ਵੈਸੇ ਨਾਰਮਲੀ ਕਹਿੰਦੇ $50 ਦਾ ਆਮ ਹੁੰਦਾ ਸੀ ਜੀ ਰੇਟ, $40-50 ਦਾ।
ਦੇਖੋ ਇੱਥੇ ਤਾਂ ਜੋ ਜਾਣੇ ਆ ਬਾਜ਼ਾਰ ਹਜੇ ਵੀ 1.99 ਨੂੰ ਸਾਨੂੰ ਮਿਲ ਰਿਹਾ ਕਿਲੋ ਜਾਂ ਕੱਲ ਹੀ ਮੈਂ ਲੈ ਕੇ ਆਇਆ ਤੇ ਆਪਣੇ ਕੇਨਜ਼ ਵਾਲੇ ਬਾਈ ਨੂੰ ਕਹਿਣੇ ਆ ਕਿ ਅੰਦਰ ਉਹਨਾਂ ਨੂੰ ਵੀ 1 ਡੱਬਾ ਇਧਰ ਭੇਜ ਦਿਆ ਕਰੋ ਜੀ ਹਰ ਹਫ਼ਤੇ।
ਹਾਂਜੀ, ਤੇ ਵੈਸੇ ਕਿਉਂਕਿ ਕਾਫੀ ਖਰਚਾ ਆ ਜਾਂਦਾ ਟਰਾਂਸਪੋਰਟ ਦਾ, ਤੇ 7-8 ਡਾਲਰ ਤੱਕ ਖਰਚਾ ਹੀ ਆ। ਤੇ ਵੈਸੇ ਉਹ ਕਹਿੰਦੇ ਸਾਈਕਲੋਨ ਦੇ ਟਾਈਮ ਜਦੋਂ ਮਤਲਬ ਸਾਈਕਲੋਨ ਆਉਂਦਾ ਤਾਂ 120 ਡਾਲਰ 130 ਡਾਲਰ ਨੂੰ ਵੀ ਭਾ ਰਿਹਾ। ਹਾਂਜੀ, ਕਈ ਕੰਡੀਸ਼ਨ ਆਇਆ ਜਿਸ ਕਰਕੇ ਇਹ ਸਿਚੁਏਸ਼ਨ ਪੈਦਾ ਹੋਈ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਤੁਸੀਂ ਅਲਕੋਹਲ ਨਾਲ ਨਹੀਂ ਜੀ, ਵੈਜੀਟੇਬਲ ਆਇਲ ਨਾਲ ਚੱਲਦੇ ਹੋ। ਹਾਂਜੀ, ਤੇ ਬਿਲਕੁਲ ਜੀ, ਇਹ ਤਾਂ ਪਾਣੀ ਨਾਲੇ ਚੱਲਦੇ ਆ, ਆਇਲ ਵੀ ਨਹੀਂ ਅੱਜ ਕੱਲ ਛਕਦੇ। ਤੇ ਪ੍ਰਦੀਪ ਸਿੰਘ ਟੂਰ ਫਰੈਜ਼ਨੋ ਕੈਲੀਫੋਰਨੀਆ ਤੋਂ ਜੁੜੇ ਨੇ ਜੀ, ਕਹਿੰਦੇ ਨੇ ਕਿ ਭਾਜੀ ਸਰੀ ਦੇ ਵਿਚ ਕਿੰਨੇ ਦਿਨ ਦਾ ਪ੍ਰੋਗਰਾਮ ਹੈ, ਮਿਲਣ ਦੀ ਕੋਸ਼ਿਸ਼ ਕਰਾਂਗੇ ਜੀ। ਸਰੀ ਦੇ ਵਿਚ ਜੀ ਪ੍ਰੋਗਰਾਮ ਸਾਡਾ ਹੈਗਾ 4 ਦਿਨ ਦਾ, 4-5 ਦਿਨ ਦਾ। ਅਸੀਂ ਫਰਾਈਡੇ ਪਹੁੰਚ ਜਾਣਾ ਜੀ ਅਗਲੇ, ਤੇ ਉਹ ਤੋਂ ਲੈ ਕੇ ਬੁੱਧਵਾਰ ਤੱਕ ਅਸੀਂ ਸਰੀ ਇਲਾਕੇ ਦੇ ਵਿਚ ਹੀ ਆ। ਸੋ ਕੋਸ਼ਿਸ਼ ਕਰਿਓ ਜੀ, ਅਗਰ ਮਿਲ ਹੋ ਸਕੇ ਤਾਂ ਜ਼ਰੂਰ ਸਵਾਗਤ ਹੈ ਜੀ ਤੁਹਾਡਾ, ਮਿਲੋ ਜ਼ਰੂਰ। ਤੇ
ਹੋ ਸਕੇ ਤਾਂ ਮੈਂ ਦੱਸਦਾ ਜੀ ਪ੍ਰਦੀਪ ਸਿੰਘ ਹੋਰਾਂ ਨੂੰ ਵੀ 25 ਤਰੀਕ ਨੂੰ 25 ਜੂਨ ਨੂੰ ਇੱਕ ਰੂਬਰੂ ਰੱਖੀ ਗਈ ਹੈ ਜੀ ਸਟੂਡੀਓ 7 ਦੇ ਵਿਚ, ਜਿਹੜਾ ਕਿ ਕਾਫੀ ਮਸ਼ਹੂਰ ਸਟੂਡੀਓ ਹੈ ਜੀ ਪੰਜਾਬੀਆਂ ਦਾ। ਸਟੂਡੀਓ 7 ਦੇ ਵਿਚ ਇੱਕ ਸਾਡੀ ਰੂਬਰੂ ਰੱਖੀ ਹੈ ਜੀ 1:30 ਵਜੇ, ਤੇ ਮੈਂ ਪੋਸਟਰ ਵੀ ਗੱਲ ਸ਼ੇਅਰ ਕੀਤਾ ਸੀ, ਤੁਸੀਂ ਉਥੋਂ ਜ਼ਿਆਦਾ ਡਿਟੇਲ ਲੈ ਸਕਦੇ ਹੋ ਜਾਂ ਮੈਂ ਤੁਹਾਨੂੰ ਟੈਗ ਕਰ ਦੂੰਗਾ। ਤੇ ਹੋ ਸਕੇ ਤਾਂ ਉਥੇ ਪਹੁੰਚਿਓ ਜੀ, ਕਿਉਂਕਿ ਉਥੇ ਕਾਫੀ ਸੱਜਣ ਮਿੱਤਰ ਹੋਰ ਵੀ ਆਉਣਗੇ ਤੇ ਖੁੱਲਾ ਟਾਈਮ ਮਿਲੂਗਾ ਜੀ ਗੱਲਾਂ ਬਾਤਾਂ ਕਰਨ ਦਾ
ਜੀ। ਤੇ ਤੁਹਾਡੇ ਜੀ ਪਿੰਡ ਵਾਲੇ ਹਰਗੋਬਿੰਦ ਸਿੰਘ ਸਿੱਧੂ ਜੀ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ, ਸੁਣ ਰਹੇ ਆ ਜੀ, ਬਹੁਤ ਵਧੀਆ ਚੱਲ ਰਿਹਾ ਤੇ ਪਿੰਡ ਸਭ ਠੀਕ ਠਾਕ ਆ, ਪਿੰਡ ਦੀ ਖ਼ਬਰ ਦੇ ਰਹੇ
ਮੈਂ ਮੈਂ ਬਿਲਕੁਲ ਜੀ। ਅੱਜ ਮੈਂ ਪਿੰਡ ਦੀ ਇੱਕ ਖ਼ਬਰ ਪੜ੍ਹੀ, ਦੇਖੋ ਸਿੱਧੂ ਸਾਹਿਬ ਅਧੂਣਕਤਾ ਜਿਹੜੀ ਨੇ ਸਾਨੂੰ ਦੇਖੋ ਕਿੰਨੇ ਨੇੜੇ ਕਰਤਾ। ਅੱਗੇ ਕੋਈ ਚਿੱਠੀ 20-20 ਦਿਨ ਜਾਈ ਨਹੀਂ ਸੀ, 20-20 ਦਿਨ ਆਉਂਦੀ ਨਹੀਂ ਸੀ, ਕੋਈ ਸੁਨੇਹਾ ਨਹੀਂ ਮਿਲਦਾ ਸੀ, ਸੁੱਖ ਸੁਨੇਹਾ ਨਹੀਂ ਮਿਲਦਾ ਸੀ। ਹੁਣ ਕੀ ਆ ਵੀ ਮੈਂ ਹੁਣ ਹਰ ਰੋਜ਼ ਸ਼ਾਮ ਨੂੰ ਆਪਦੇ ਪਿੰਡ ਦਾ ਨਿਊਜ਼ ਪੇਪਰ ਪੜ੍ਹ ਕੇ ਪੈਣਾ, ਸਾਡੇ ਸ਼ਹਿਰ ਦਾ ਨਿਊਜ਼ ਪੇਪਰ ਜਿਹੜਾ ਲੋਕਲ ਆ ਉਹ ਪੜ੍ਹ ਕੇ ਪੈਣਾ ਸ਼ਾਮ ਨੂੰ ਤਕਰੀਬਨ 8 ਦੇ ਵਿਚ ਮੰਡੀਆਂ ਚ ਨਾ, ਖਾਸ ਕਰਕੇ ਛੋਟੀਆਂ ਮੰਡੀਆਂ ਚ ਇੱਕ ਆਫਟਰਨੂਨ ਨਿਊਜ਼ ਪੇਪਰ ਨਿਕਲਦਾ ਹੁੰਦਾ ਜਿਹੜਾ 2 ਪੰਨਿਆਂ ਦਾ ਹੀ ਹੁੰਦਾ ਤੇ 4 ਵਜੇ ਨਿਕਲਦਾ ਹੁੰਦਾ, ਸਾਰੇ ਦਿਨ ਦੀਆਂ ਗਤੀਵਿਧੀਆਂ ਉਹ ਚ ਸਮੇਟੀਆਂ ਹੁੰਦੀਆਂ। ਤਾਂ ਉਹ ਉਸ ਪੇਪਰ ਦੀ ਮੈਂ ਮੇਰੇ ਕੋਲ ਡੇਲੀ ਜਿਹੜੀ ਡਿਜੀਟਲ ਕਾਪੀ ਆ ਜਾਂਦੀ ਹੈ, ਸਾਡੇ ਉੱਥੇ ਮਿੱਤਰ ਪਿਆਰੇ ਆ ਉਹ ਭੇਜ ਦਿੰਦੇ ਆ ਵਟਸਐਪ ਦੇ ਉੱਤੇ, ਤੇ ਮੈਂ ਕੱਲ ਹੀ ਪੜ੍ਹ ਰਿਹਾ ਸੀ ਆਪਦੇ ਪਿੰਡ ਦੀ ਖ਼ਬਰ ਵੀ ਮੇਰੇ ਪਿੰਡ ਦੀ ਜਿਹੜੀ ਪੰਚਾਇਤ ਹੋਈ ਤੇ ਪੰਚਾਇਤ ਨੇ ਕਿਹਾ ਜੀ ਵੀ ਦੇਸੂ ਮਲਕਾਣਾ ਨਸ਼ਿਆਂ ਤੋਂ ਕਿਤੇ ਨਾ ਕਿਤੇ ਬਚਿਆ ਹੋਇਆ, ਤੇ ਉਸ ਪੰਚਾਇਤ ਦੀ ਫੋਟੋ ਛਪੀ ਤੇ ਉਹਦੇ ਚ ਜਿਹੜੇ ਸਾਡੇ ਨਵੇਂ ਥਾਣੇਦਾਰ, ਰੋਜ਼ ਹੀ ਉਨ੍ਹਾਂ ਦੀ ਕਾਫੀ ਚਰਚਾ ਰਹਿੰਦੀ ਆ, ਹਵਾ ਸਿੰਘ ਉਨ੍ਹਾਂ ਦਾ ਨਾਂ, ਤੇ ਉਹ ਕਾਫੀ ਸੁਧਾਰਵਾਦਕ ਦੱਸੇ ਜਾਂਦੇ ਆ, ਉਨ੍ਹਾਂ ਨੂੰ ਕਹਿੰਦੇ ਵੀ ਬਹੁਤ ਸੁਧਾਰ ਕਰਦੇ ਆ, ਉਹ ਏਰੀਏ ਦਾ ਸੁਧਾਰ ਕਰ ਰਹੇ ਆ। ਤੇ ਉਨ੍ਹਾਂ ਨੇ ਕੱਲ ਇੱਕ ਟੀਮ ਗਠਨ ਕਰਨ ਲਿਆ ਕਿਹਾ ਮੇਰੇ ਪਿੰਡ ਦੇ ਵਿਚ ਵੀ ਇੱਕ ਟੀਮ ਗਠਨ ਕੀਤੀ ਜਾਵੇ ਜਿਹੜੇ ਵੀ ਨਸ਼ਿਆਂ ਵਿਰੋਧੀ ਇਕੱਠੇ ਹੋਣ ਤੇ ਜਿਹੜੇ ਨਸ਼ਿਆਂ ਦਾ ਕੰਮ ਕਰਦੇ ਆ ਤੇ ਉਨ੍ਹਾਂ ਦੇ ਖਿਲਾਫ਼ ਖੜਾ ਹੋਇਆ ਜਾਵੇ। ਤੇ ਇਹੀ ਫਾਰਮੂਲਾ ਮੈਂ ਪਿਛਲੇ 5-7 ਸਾਲ ਤੋਂ ਤਾਂ ਰੇਡੀਓ ਤੇ ਹੀ ਰੌਲਾ ਪਾ ਰਿਹਾ ਵੀ ਜੇ ਪਿੰਡ ਚ 5 ਬੰਦੇ ਖਰਾਬ ਕਰ ਸਕਦੇ ਆ ਤੇ ਬਾਕੀ ਬੰਦੇ ਠੀਕ ਕਿਉਂ ਨੀ ਕਰ ਸਕਦੇ ਪਿੰਡ ਨੂੰ। ਸੋ ਆਸ ਦੀ ਕਿਰਨ ਜਾਗੀ ਜੀ ਮੈਨੂੰ ਇਹ ਖ਼ਬਰ ਸੁਣ ਕੇ ਤੇ ਪੜ੍ਹ ਕੇ, ਤੇ ਪਿੰਡ ਪਿੰਡ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ।
ਦੇਖੋ ਵਧੀਆ ਗੱਲ ਹੈ ਜੀ, ਵਧੀਆ ਖ਼ਬਰ ਆ ਰਹੀ ਹੈ, ਪਰ ਸਾਡੇ ਬੜੀ ਮਾੜੀ ਖ਼ਬਰ ਆ ਰਹੀ ਹੈ। ਸਾਡੇ ਪਿੰਡ ਇੱਕ ਨੌਜਵਾਨ ਦੀ ਹੋਰ ਮੌਤ ਹੋਈ ਸਾਡੇ ਸਕਿਆਂ ਦੇ ਵਿਚੋਂ ਹੀ ਨਸ਼ੇ ਦੇ ਕਰਕੇ, ਔਰ ਸਾਡੇ ਹੀ ਪਰਿਵਾਰ ਦੇ ਮਤਲਬ ਸਕੇ ਹੀ ਹੈ ਜੀ ਸਾਡੇ, ਉਨ੍ਹਾਂ ਚੋਂ ਮਤਲਬ ਤਿੰਨ ਨੌਜਵਾਨ ਜਿਹੜੇ ਆ ਉਹ ਮਤਲਬ ਪੂਰੇ ਹੋ ਚੁੱਕੇ ਨੇ ਜੀ ਆਪਣੇ 20-20, 25-25 ਸਾਲ ਦੀ ਉਮਰ ਦੇ। ਸੋ ਜਿਹੜੇ ਬੰਦੇ ਕਹਿੰਦੇ ਨੇ ਕਿ ਪੰਜਾਬ ਚ ਨਸ਼ਾ ਨੀ, ਨਸ਼ਿਆਂ ਦੀ ਮਾਰ ਨੀ ਹੈਗੀ, ਮਤਲਬ ਸਾਨੂੰ ਪੁੱਛ ਕੇ ਦੇਖੋ ਪੰਜਾਬ ਦੇ ਵਿਚ ਕੀ ਹੈਗਾ ਤੇ ਕੀ ਨਹੀਂ, ਅਸੀਂ ਤਾਂ ਆਪ ਹੱਡੀ ਹੰਡਾਇਆ। ਖੈਰ ਮੈਸੇਜ ਅੱਗੇ ਲੈਂਦੇ ਹਾਂ, ਤੇ ਮਨਰਾਜ ਸਿੰਘ ਜੋਸ਼ਨ ਸਾਡੇ ਨਾਲ ਐਡਰੇਟ ਤੋਂ ਜੁੜੇ ਨੇ, ਤੇ ਹਾਂਜੀ ਉਨ੍ਹਾਂ ਨੇ ਇਕ ਲਾਈਨਾਂ ਭੇਜੀਆਂ ਇੰਗਲਿਸ਼ ਦੇ ਵਿਚ, ਬਿਫੋਰ ਮੈਰਿਜ ਕਹਿੰਦੇ ਰੋਜ਼ਿਸ ਆਰ ਰੈਡ, ਸਕਾਈ ਇਜ਼ ਬਲੂ, ਯੂ ਆਰ ਬਿਊਟੀਫੁਲ, ਆਈ ਲਵ ਯੂ। ਤੇ ਜਦੋਂ ਵਿਆਹ ਹੋ ਜਾਂਦਾ ਜੀ, ਵਿਆਹ ਦੇ ਵਿਚ, ਵਿਆਹ ਤੋਂ ਬਾਅਦ ਕੀ ਹੁੰਦਾ, ਰੋਜ਼ਿਸ ਆਰ ਉਹੀ ਜਿਹੜੇ ਗੁਲਾਬ ਨੇ, ਰੋਜ਼ਿਸ ਆਰ ਡੈਡ, ਆਈ ਹੈਵ ਫਲੂ, ਡੋਂਟ ਈਟ ਮਾਈ ਹੈਡ, ਪਰੇ ਮਰ ਤੂੰ। ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਜਾਂਦਾ। ਤੇ ਸਤਿੰਦਰਪਾਲ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਆ ਜੀ। ਤੇ ਕਹਿੰਦੇ ਕਿ ਅਮਨ ਭਾਜੀ ਬਿੱਗ ਬਨਾਨੇ ਦਾ ਨਾਂ ਵੀ ਚੇਂਜ ਕਰਕੇ ਬਿੱਗ ਬੈਰੀ ਰੱਖ ਲਓ। ਦੇਖੋ ਬਿੱਗ ਬੈਰੀ ਬਣ ਰਹੀ ਆ, ਮੈਨੂੰ ਲੱਗਦਾ ਕਿ ਆਉਣ ਵਾਲੇ 2-4 ਸਾਲਾਂ ਦੇ ਵਿਚ ਤੁਸੀਂ ਜਦੋਂ ਕੌਫ ਸਰਵਰ ਐਂਟਰ ਕਰੋਗੇ ਨਾ, ਤਾਂ ਉਹ ਬੈਰੀ ਵਾਲਿਆਂ ਨੇ ਬਨਿੰਗ ਦੀ ਜਿਹੜੀ ਲੈ ਲਈ ਆ ਸਾਡੇ ਗਰੁੱਪ ਨੇ, ਤੇ ਉਥੇ ਕੋਸ਼ਿਸ਼ ਆਏ ਉਥੇ ਬੈਰੀ ਇੰਸਟਾਲ ਕੀਤੀ ਜਾਵੇ। ਸੋ ਬਿੱਗ ਬਨਾਨਾ ਤਾਂ ਚਲੋ ਉਥੇ ਬਿੱਗ ਬਨਾਨਾ ਰਹੂਗਾ ਹੀ, ਪਰ ਬੇਰੀ ਜ਼ਰੂਰ ਇੱਕ ਐਕਸਟਰਾ ਹੋਰ ਲਾ ਦਿੱਤੀ ਜਾਊਗੀ। ਔਰ ਦਿਲਪਿੰਦਰ ਸਿੰਧੂ ਬ੍ਰਿਸਬਨ ਤੋਂ ਕਹਿੰਦੇ ਨੇ ਕਿ ਮੈਂ ਫਰੂਟ ਸ਼ਾਪ ਦੇ ਵਿਚ ਕੰਮ ਕਰਦਾ, ਤੇ ਅਸੀਂ ਜਿਹੜਾ ਬਨਾਨਾ ਆ ਜੀ ਉਹ 79 ਸੈਂਟ ਕਿ 79 ਸੈਂਟ ਕਿਲੋ ਵੇਚ ਰਹੇ ਆ, ਤੇ ਇਹੀ ਪ੍ਰਾਈਸਿਸ ਆ ਜੀ, 59 ਸੈਂਟ, 69 ਸੈਂਟ, 79 ਸੈਂਟ, ਕਾਫੀ ਸਸਤਾ ਮਤਲਬ ਵੇਚਣਾ ਪੈ ਰਿਹਾ ਦੁਕਾਨ ਇਹਦੇ ਵਿਚ ਮਿੰਟੂ ਜੀ ਦੁਕਾਨਦਾਰਾਂ ਨੂੰ ਵੀ ਘੱਟ ਆਇਆ ਕਿਉਂਕਿ ਉਹਨਾਂ ਦਾ ਵੀ ਮਾਰਜਿਨ ਬੜਾ ਘੱਟ ਜਾਂਦਾ ਪਰ ਇਹ ਇਕ ਤਰ੍ਹਾਂ ਬਹੁਤ ਸਾਰੇ ਜਿਹੜੇ ਸੁਪਰ ਮਾਰਕਿਟ ਹੈ ਦੁਕਾਨਦਾਰ ਹੈ ਉਹ ਹੈਲਪ ਕਰ ਰਹੇ ਨੇ ਫਾਰਮਰਾਂ ਦੀ ਕਿ ਫਰੂਟ ਨਿਕਲ ਜਾਵੇ ਸਸਤਾ ਆ ਜਾਂਦਾ ਸਸਤਾ ਬੰਦਾ ਜ਼ਿਆਦਾ ਖਰੀਦ ਲੈਂਦਾ ਹੈ ਨਾ ਤੇ ਉਹ ਇਕ ਤਰ੍ਹਾਂ ਨਾਲ ਮਦਦ ਹੈ ਤੇ ਪ੍ਰਦੀਪ ਸਿੰਘ ਤੂਰ ਧੰਨਵਾਦ ਕਰ ਰਹੇ ਸਤਵੀਰ ਮਨਿਹਾਸ ਡਰੋਲੀ ਗੱਲਾਂ ਵਾਲੇ ਉਹ ਵੀ ਮੈਸੇਜ ਭੇਜ ਰਹੇ ਨੇ ਤੇ ਕਹਿੰਦੇ ਅਮਰੀਕਾ ਦੇ ਦੋ ਸਾਇੰਟਿਸਟ ਉਸ ਵਕਤ ਬੇਹੋਸ਼ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਚੱਪਲ ਉਲਟੀ ਹੋਣ ਨਾਲ ਘਰ ਦੇ ਵਿਚ ਲੜਾਈ ਹੋ ਜਾਂਦੀ ਆ ਠੀਕ ਹੈ ਜੀ ਵਹਿਮ ਭਰਮ ਜਿਹੜੇ ਨੇ ਵੈਸੇ ਛੋਟੀਆਂ ਛੋਟੀਆਂ ਗੱਲਾਂ ਚਲੋ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਜੀ ਤੇ ਕਹਿੰਦੇ ਨੇ ਕਿ ਟਾਈਮ ਤੋਂ ਪਹਿਲਾਂ ਹੀ ਟਿਊਨ ਕਰ ਲਿਆ ਜੀ ਪ੍ਰੋਗਰਾਮ ਦੇ ਵਿਚ ਥੈਂਕ ਯੂ ਤੇ ਦੀਪ ਪੜਾਹੀ ਸਾਡੇ ਨਾਲ ਜੁੜੇ ਨੇ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗ੍ਰਿਫਿਥ ਵਿਚ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਹਰ ਵੇਲੇ ਹਸੂ ਹਸੂ ਕਰਦਾ ਚਿਹਰਾ ਬਹੁਤ ਵਧੀਆ ਲੱਗਿਆ ਜਿੰਨੀਆਂ ਵਧੀਆ ਆਵਾਜ਼ਾਂ ਜੀ ਉਹ ਤੋਂ ਵਧੀਆ ਤੁਹਾਨੂੰ ਤੁਸੀਂ ਸਾਡੀਆਂ ਸਿਫਤਾਂ ਕੱਲ ਨੂੰ ਕਰੀ ਜਾਂਦੇ ਹਾਂ ਜੀ ਤੇ ਕਹਿੰਦੇ ਕਿ ਸਗੋਂ ਡਰਦੇ ਸੀਗੇ ਕਿ ਪਤਾ ਨੀ ਸਿੱਧੂ ਸਾਹਿਬ ਕਿਹੋ ਜਿਹੇ ਹੋਣਗੇ ਕਿ ਗੱਲ ਕਰੂਗੇ ਵੀ ਜਾਂ ਨਹੀਂ ਪਰ ਮਿਲ ਕੇ ਪਤਾ ਲੱਗਾ ਕਿ ਤੁਸੀਂ ਤਾਂ ਬਹੁਤ ਵਧੀਆ ਗੱਲਾਂ ਕਰਦੇ ਹੋ ਸਿਆਣੇ ਵੀ ਹੋ ਨਿਆਣਿਆਂ ਚ ਨਿਆਣੇ ਬਣ ਜਾਂਦੇ ਬਾਕੀ ਭਾਜੀ ਤੁਸੀਂ ਮੰਨੇ ਹੋਏ ਫਰੂਟ ਤੇ ਸਬਜ਼ੀਆਂ ਦੇ ਫਾਰਮਰ ਹੋ ਪਲੀਜ਼ ਸਾਨੂੰ ਹਰ ਹਫ਼ਤੇ ਕੁਛ ਨਾ ਕੁਛ ਜਾਣਕਾਰੀ ਦਿਆ ਕਰੋ ਕਿ ਹੁਣ ਕਿਸ ਚੀਜ਼ ਦਾ ਟਾਈਮ ਹੈ ਤੇ ਕਦੋਂ ਕੀ ਲਾਉਣਾ ਹੈ ਦੇਖੋ ਅਸੀਂ ਇਹ ਅਕਸਰ ਵੈਸੇ ਪ੍ਰੋਗਰਾਮਾਂ ਦੇ ਵਿਚ ਦੱਸਦੇ ਹਾਂ ਕੱਲ ਅਸੀਂ ਦੱਸਿਆ ਸੀ ਸਾਨੂੰ ਬਾਲੀ ਸਿੰਘ ਉਨ੍ਹਾਂ ਨੇ ਮਿੰਟੂ ਜੀ ਮੈਸੇਜ ਕੀਤਾ ਸੀਗਾ ਕਿ ਹੁਣ ਸਿਆਲ ਨੇ ਤੇ ਅਗਰ ਤੁਸੀਂ ਗਾਰਡਨ ਦੇ ਵਿਚ ਗੁਲਾਬ ਲਾਏ ਹੋਏ ਨੇ ਨਾ ਗੁਲਾਬਾਂ ਦੇ ਫੁੱਲ ਹੈ ਤੇ ਉਹ ਕੈਂਚੀ ਚੱਕੋ ਤੇ ਉਨ੍ਹਾਂ ਨੂੰ ਹੁਣ ਪ੍ਰੂਨਿੰਗ ਕਰ ਦਿਓ ਹੈਵੀ ਜਿੰਨੀ ਕੁ ਵੀ ਹੋ ਸਕਦੀ ਹੈ ਹੁਣ ਰਾਈਟ ਟਾਈਮ
ਜੀ 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 ਬਿਲਕੁਲ ਇਹ ਟਾਈਮ ਹੁੰਦਾ ਤੇ ਕਿਉਂਕਿ ਜਿਹੜੀਆਂ ਇਹ ਜਦੋਂ ਇੱਕ ਵਾਰੀ ਰਸ ਪੈ ਗਿਆ ਨਾ ਟਾਹਣੀਆਂ ਦੇ ਵਿਚ ਤਾਂ ਫੇਰ ਉਹ ਤੁਸੀਂ ਇੱਕ ਨੁਕਸਾਨ ਕਰ ਰਹੇ ਹੋਣੇ ਹੋ ਕਿਸੇ ਵੀ ਪੌਦੇ ਦਾ ਕਿਸੇ ਵੀ ਬੂਟੇ ਦਾ ਸੋ ਕੋਸ਼ਿਸ਼ ਕਰੋ ਜੀ ਜਿਹੜਾ ਬੇਲਾ ਹੁੰਦਾ ਜਿਮੀਦਾਰੀ ਦੇ ਵਿਚ ਖਾਸ ਕਰਕੇ ਜਿਹੜੀ ਬੱਤ ਆ ਉਹਦੇ ਉੱਤੇ ਕੋਈ ਵੀ ਚੀਜ਼ ਨਹੀਂ ਹੁੰਦੀ ਜੇ ਬੱਤ ਜੀ ਨੇ ਸਾਂਭ ਲਈ ਬਸ
ਜੀ ਜੀ ਤੇ ਬੇਕਰਫੀਲਡ ਤੋਂ ਸਾਡੇ ਨਾਲ ਜੁੜੇ ਨੇ ਜੀ ਰਿੱਕੀ ਤੇ ਉਨ੍ਹਾਂ ਦਾ ਮੈਸੇਜ ਵੀ ਆਪਾਂ ਲੈਣੇ ਆ ਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਲੌਂਗ ਤੋਂ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਸਵਾਗਤ ਹੈ ਤੁਹਾਡਾ ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ ਜੀ ਤੇ ਵਿਊ ਪੁੱਛ ਰਹੇ ਨੇ ਜੀ ਉੜਤਾ ਪੰਜਾਬ ਦਾ ਤੇ ਆਪਾਂ ਜੀ ਉਹ ਉੜਤਾ ਪੰਜਾਬ ਦੀ ਵੀ ਗੱਲ ਕਰਨੀ ਆ ਤੇ ਬੌਬੀ ਸੋਹਾਣਾ ਜੀ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਮੇਰਾ ਬੇਟਾ ਅਗੰਮਜੋਤ ਸੋਹਾਣਾ ਵੀ ਪ੍ਰੋਗਰਾਮ ਸੁਣ ਰਿਹਾ ਆਨੰਦ ਮਾਣ ਰਿਹਾ ਜੀ ਸੋ ਪਿਓ ਪੁੱਤ ਨੂੰ ਜੀ ਆਇਆ ਕਹਿੰਦੇ ਆ ਜੀ ਪ੍ਰੋਗਰਾਮ ਦੇ ਵਿਚ ਤੇ ਵੈਲਕਮ ਅਗਮ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੁਹਾਡਾ ਤੇ ਗੱਲਾਂ ਸੁਣੀ ਦੀਆਂ ਹੁੰਦੀਆਂ ਜੀ ਜਿੰਨੀਆਂ ਗੱਲਾਂ ਸੁਣੋਗੇ ਉਨੀਆਂ ਤੁਹਾਡਾ ਜਿਹੜਾ ਆ ਪ੍ਰੋਗਰਾਮ ਹੋਊਗਾ ਦਿਮਾਗ ਦੇ ਵਿਚ ਲੋਡ ਹੋਊਗਾ ਮੈਮਰੀ ਦੇ ਵਿਚ ਤੇ ਦੈਨ ਯੂ ਕੈਨ ਫਾਲੋ ਇਟ ਤੇ ਵਿਮਲ ਲੰਦਾ ਜੀ ਵੀ ਸਾਡੇ ਨਾਲ ਜੁੜ ਗਏ ਨੇ ਤੇ ਉਨ੍ਹਾਂ ਨੇ ਵੀ ਇਕ ਸ਼ਾਰਟ ਸਟੋਰੀ ਸ਼ੇਅਰ ਕੀਤੀ ਉਹ ਵੀ ਗੱਲ ਕਰਾਂਗੇ ਸੋ ਮਿੰਟੂ ਜੀ ਪਹਿਲਾਂ ਕੁਝ ਖ਼ਬਰਾਂ ਨਾ ਉਨ੍ਹਾਂ ਤੇ ਝਾਤੀ ਮਾਰਨੀ ਆ ਇਕ ਤਾਂ ਇਹ ਹੈ ਕਿ ਇੰਗਲੈਂਡ ਦੀ ਜਿਹੜੀ ਇਕ ਐਮਪੀ ਆ ਉਸ ਨੂੰ ਕਤਲ ਕੀਤਾ ਗਿਆ ਇੰਗਲੈਂਡ ਦੀਆਂ ਸੜਕਾਂ ਦੇ ਉੱਤੇ ਤੇ ਉਸ ਦੇ ਵਿਚ ਇਕ ਜਿਹੜਾ ਬ੍ਰਿਟਿਸ਼ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਹ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ ਬ੍ਰਿਟਿਸ਼ ਆ ਉਹ ਯੂਰਪੀਅਨ ਯੂਨੀਅਨ ਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਤੇ ਪਰ ਇਸ ਦਾ ਮਤਲਬ ਜਿਹੜਾ ਕਾਫੀ ਜਿਹਨੂੰ ਕਹਿ ਲਓ ਕਿ ਕੱਟੜਪੰਥੀ ਫੀਲਿੰਗ ਦੇ ਨਾਲ ਉਹਨਾਂ ਨੇ ਕਤਲ ਕਰ ਦਿੱਤਾ ਹੁਣ ਇੱਥੇ ਮਤਲਬ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ ਉਹਨੂੰ ਕੋਰਟ ਦੇ ਵਿਚ ਲੈ ਕੇ ਜਾਇਆ ਗਿਆ ਪਰ ਇਹ ਜਿਹੜੀ ਐਮ ਪੀ ਸੀਗੀ ਇਹ ਬੜੀ ਐਕਟਿਵ ਐਮ ਪੀ ਸੀ ਕੱਲ ਵੀ ਅਸੀਂ ਗੱਲ ਕੀਤੀ ਹੈ ਹੁਣ ਦੇਖਣਾ ਇਹ ਹੈ ਕਿ ਮਤਲਬ ਇਕ ਹੋਰ ਐਂਗਲ ਤੋਂ ਆਪਾਂ ਥੋੜਾ ਜਿਹਾ ਦੇਖਣਾ ਕਿ ਅਗਰ ਇਹ ਕਿਸੇ ਨਾ ਜਿਹਨੇ ਮਾਰਿਆ ਜੇ ਕਿ ਉਹਦਾ ਨਾਮ ਕੋਈ ਇੰਡੀਅਨ ਹੁੰਦਾ ਜਾਂ ਉਹਦਾ ਨਾਮ ਕੋਈ ਮੁਸਲਮਾਨ ਹੁੰਦਾ ਤੇ ਹੁਣ ਨੂੰ ਦੁਨੀਆਂ ਦਾ ਬਹੁਤ ਵੱਡਾ ਸਕੈਂਡਲ ਬਣਨਾ ਸੀਗਾ ਹਨਾ ਤੇ ਮਸਲਾ ਬਣ ਜਾਣਾ ਸੀ ਟੈਰੋਰਿਜ਼ਮ ਨਾਲ ਜੋੜ ਦੇਣਾ ਸੀ ਤੇ ਹੁਣ ਉਹੀ ਮੀਡੀਆ ਉਹੀ ਕੋਈ ਟੈਰੋਰਿਜ਼ਮ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਤੇ ਇਹ ਇਹੋ ਜਿਹੀਆਂ ਗੱਲਾਂ ਮਤਲਬ ਥੋੜੀਆਂ ਆਪਾਂ ਨੂੰ ਵਾਚ ਕਰਨੀਆਂ ਪੈਣੀਆਂ ਕਿ ਬਿਨਾਂ ਕਿਸੇ ਗੱਲ ਤੋਂ ਕਿਸੇ ਧਰਮ ਦੇ ਉੱਤੇ ਫਿਰਕੇ ਦੇ ਉੱਤੇ ਲੇਬਲ ਲਾ ਦੇਣਾ ਨਾਮ ਦਾ ਦੇਖ ਕੇ ਕੋਈ ਬਹੁਤੀ ਸੂਝਵਾਨ ਵਿਅਕਤੀਆਂ ਦੀ ਗੱਲ ਨਹੀਂ ਹੈਗੀ ਤੇ ਦੂਜੇ ਪਾਸੇ ਉਧਰ ਬੈਲਜੀਅਮ ਦੇ ਵਿਚ ਯੂਰੋ 2016 ਫੁੱਟਬਾਲ ਗੇਮ ਤੋਂ ਪਹਿਲਾਂ ਫੜੋ ਫੜਾਈ ਜਾਰੀ ਹੈ ਕਿਉਂਕਿ ਕਾਫੀ ਵੱਡਾ ਮਸਲਾ ਬਣ ਗਿਆ ਤੇ ਟੈਰੋਰਿਜ਼ਮ ਰੇਡ ਵੀ ਪੈ ਰਹੀਆਂ ਨੇ ਬੈਲਜੀਅਮ ਦੇ ਵਿਚ ਇਹ ਵੀ ਇਕ ਮਸਲਾ ਬਣ ਗਿਆ ਤੇ ਕੱਲ ਆਸਟ੍ਰੇਲੀਆ ਤੇ ਆਪਣੇ ਇੰਗਲੈਂਡ ਦਾ ਮੈਚ ਸੀਗਾ ਜੀ ਰਗਬੀ ਯੂਨੀਅਨ ਦਾ ਬੜਾ ਫਸਵਾਂ ਮੈਚ ਹੋਇਆ ਅਸੀਂ ਦੇਖਿਆ ਜੀ ਉਸ ਦੇ ਵਿਚ ਇੰਗਲੈਂਡ ਜੇਤੂ ਰਿਹਾ ਤੇ ਬਹੁਤ ਵਧੀਆ ਉਨ੍ਹਾਂ ਨੇ ਡਿਫੈਂਸ ਕੀਤੀ ਕਾਬਲੇ ਤਾਰੀਫ ਸੀ ਔਰ ਹੋਰ ਖ਼ਬਰਾਂ ਦੇ ਵਿਚ ਇਲੈਕਸ਼ਨਜ਼ ਆ ਰਹੀਆਂ ਨੇ ਤੇ ਮਿੰਟੂ ਜੀ ਤੁਸੀਂ ਪਹਿਲਾਂ ਇਹ ਦੱਸੋ ਵੀ ਵੋਟ ਪਾ ਦਿੱਤੀ ਆ ਕਿਤੇ ਉਹੀ ਕੰਮ ਨਾ ਹੋਵੇ ਤੁਹਾਨੂੰ ਫਾਈਨ ਆ ਜਾਵੇ
ਬਿਲਕੁਲ ਜੀ ਬਿਲਕੁਲ, ਪਰ ਕਈ ਚੀਜ਼ਾਂ ਵੋਟ ਜਦੋਂ ਪਹਿਲੀ ਵਾਰ ਮੈਂ ਵੋਟ ਪਾਈ ਸੀ ਨਾ ਤੇ ਉਦੋਂ ਮੈਂ ਆ ਕੇ ਇੱਕ ਕਵਿਤਾ ਲਿਖੀ ਸੀ ਤੇ ਉਹ ਕਵਿਤਾ ਕਾਫੀ ਲੋਕਾਂ ਨੇ ਪਸੰਦ ਕੀਤੀ, ਕਿਉਂਕਿ ਉਹ ਕੀ ਹੁੰਦਾ ਤੁਹਾਡੇ ਅੰਦਰਲੀ ਬੋਲ ਹੁੰਦਾ, ਚਾਹੇ ਮੈਂ ਕਵਿਤਾ ਨਹੀਂ ਲਿਖ ਸਕਦਾ, ਮੇਰਾ ਉਹਦੇ ਵਿੱਚ ਕੋਈ ਮਹਾਰਤ ਨਹੀਂ ਹੈ, ਪਰ ਜਿਹੜੀ ਅੰਦਰਲੀ ਭਾਵਨਾ ਹੁੰਦੀ ਉਹ ਕਿਸੇ ਨਾ ਕਿਸੇ ਰੂਪ ਚ ਫੁੱਟਦੀ ਆ, ਤੇ ਮੈਂ ਵੋਟ ਪਾ ਕੇ ਆਇਆ, ਰਾਹ ਚ ਆਉਂਦੇ ਆਉਂਦੇ ਨੇ ਮੈਂ ਉਹ ਕਵਿਤਾ ਲਿਖੀ, ਤੇ ਕੱਲ ਫੇਰ ਜਦੋਂ ਕੱਲ ਨੀ ਪਰਸੋਂ ਮੈਂ ਸ਼ਾਮੀ ਵੋਟ ਪਾ ਕੇ ਆਇਆ, ਤਾਂ ਵੋਟ ਪਾਉਣ ਤੋਂ ਬਾਅਦ ਮੇਰੇ ਅੰਦਰ ਬਹੁਤ ਸਾਰੇ ਸਵਾਲ ਖੜੇ ਹੋ ਗਏ, ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਮੈਂ ਇੱਕ ਦੋ ਗੱਲਾਂ ਤਾਂ ਉੱਥੇ ਉਹਦੇ ਨਾਲ ਕੀਤੀਆਂ ਵੀ, ਜਿਹੜਾ ਪੋਲਿੰਗ ਬੂਥ ਦੇ ਉੱਤੇ ਵਲੰਟੀਅਰ ਕੰਮ ਕਰ ਰਿਹਾ ਸੀ, ਤਾਂ ਉਹ ਚੀਜ਼ਾਂ ਦੇਖ ਕੇ ਸਾਡਾ ਸਿਸਟਮ ਦੇਖ ਕੇ ਬੜਾ ਅਜੀਬ ਫਰਕ ਆ ਤੇ ਅਜੀਬ ਗੱਲਾਂ, ਤੇ ਕਿੰਨਾ ਜਿਹੜਾ ਵਿਸ਼ਵਾਸ ਹਜੇ ਵੀ ਕਹਿੰਦੇ ਨੀ ਹੁੰਦੇ ਵਿਸ਼ਵਾਸ ਦੇ ਉੱਤੇ ਡੋਰ ਖੜੀ ਆ, ਤੇ ਹਜੇ ਵੀ ਵਿਸ਼ਵਾਸ ਜਤਾਇਆ ਜਾ ਰਿਹਾ ਵੋਟਰਾਂ ਚ ਤੇ ਪੋਲਿੰਗ ਬੂਥਾਂ ਚ ਤੇ ਜਿਹੜਾ ਚੋਣ ਕਮਿਸ਼ਨ ਚ, ਮੈਂ ਤਾਂ ਵੀ ਚੋਣ ਕਮਿਸ਼ਨ ਚ ਅੰਨਾ ਵਿਸ਼ਵਾਸ ਜਤਾਇਆ ਜਾ ਰਿਹਾ, ਇੱਕ ਇੱਕ ਵੋਟ ਪਿੱਛੇ ਚਾਹੇ ਸਾਡੇ ਕੈਂਡੀਡੇਟ ਇੱਥੇ ਵੀ ਮੈਂ ਲੜਦੇ ਝਗੜਦੇ ਦੇਖੇ ਆ, ਪਰ ਜਦੋਂ ਤੁਸੀਂ ਵੋਟਿੰਗ ਸਿਸਟਮ ਦੇਖੋਗੇ ਤਾਂ ਉੱਥੇ ਬੜੀ ਹੈਰਾਨੀ ਹੁੰਦੀ ਹੈ ਜੀ, ਵੀ ਪਹਿਲੀ ਗੱਲ ਤਾਂ ਤੁਸੀਂ ਵੋਟ ਜਿਹੜੀ ਟਿੱਕ ਕਰ ਰਹੇ ਹੋ, ਜਿਹੜੀ ਨੰਬਰਿੰਗ ਦੇ ਰਹੇ ਹੋ, ਉਹ ਤੁਸੀਂ ਕਾਲੀ ਪੈਨਸਲ ਨਾਲ ਦੇ ਰਹੇ ਹੋ, ਤੇ ਤੁਹਾਨੂੰ ਉਹ ਕਹਿ ਵੀ ਰਿਹਾ ਵੀ ਜੇ ਤੁਸੀਂ ਗਲਤ ਨੰਬਰਿੰਗ ਦੇ ਦਿਓ, ਆਪਦਾ ਸੁਧਾਰ ਕਰਨਾ ਚਾਹੋ ਤਾਂ ਰਬੜ ਪਈ ਹੈ, ਤੁਸੀਂ ਰਬੜ ਨਾਲ ਸਾਫ਼ ਕਰਕੇ ਦੁਬਾਰੇ ਦੇ ਲਿਓ, ਠੀਕ ਆ ਵੀ ਤੁਹਾਨੂੰ ਕਾਲੇ। ਹੁਣ ਇੰਡੀਆ ਦੇ ਵਿਚ ਜਦੋਂ ਆਈ ਐਸ ਦੇ ਜਾਂ ਪੀ ਸੀ ਐਸ ਦੇ ਪੇਪਰ ਆ, ਉਹ ਕਾਲੀ ਪੈਨਸਲ ਨਾਲ ਹੁੰਦੇ ਹੁੰਦੇ ਸੀ, ਤੇ ਉਹਦੇ ਤੇ ਕਿੰਤੂ ਪਰੰਤੂ ਇਹ ਉੱਡਦਾ ਹੁੰਦਾ ਸੀ ਵੀ ਆਪਦੇ ਚਹੇਤਿਆਂ ਨੂੰ ਬਾਅਦ ਚ ਰਬੜ ਨਾਲ ਰੱਬ ਕਰਕੇ ਗਲਤ ਸਵਾਲਾਂ ਨੂੰ ਸਹੀ ਕਰਕੇ ਜਿਤਾ ਲਿਆ ਜਾਂਦਾ ਸੀ, ਇਹ ਇੰਡੀਆ ਦੇ ਵਿਚ ਸੀ। ਤਾਂ ਹੁਣ ਇੱਥੇ ਕਿਉਂ ਨੀ ਹੋ ਸਕਦਾ ਵੀ ਜਦੋਂ ਮਰਜ਼ੀ ਬਦਲ ਲੈਣ ਰਬੜ ਨਾਲ, ਤੁਸੀਂ ਜਦੋਂ ਤੁਹਾਡੇ ਹੱਥ ਚ ਰਬੜ ਹੈਗੀ। ਪਰ ਬੜੀ ਹੈਰਾਨੀ ਹੁੰਦੀ ਹੈ ਜੀ ਵੀ ਤੁਹਾਨੂੰ ਬੈਲਟ ਪੇਪਰ ਦੇ ਦਿੰਦੇ ਆ, ਉਹ ਚ ਦੱਸ ਦਿੰਦੇ ਆ ਵੀ ਦੋ ਤਰੀਕੇ ਆ, ਤੁਸੀਂ ਬਾਏ ਕੈਂਡੀਡੇਟ ਜਾਣਾ ਜਾਂ ਬਾਏ ਪਾਰਟੀ ਜਾਣਾ। ਤਾਂ ਜੇ ਬਾਏ ਪਾਰਟੀ ਜਾਣਾ ਤਾਂ ਤੁਸੀਂ ਇੱਥੇ 6 ਟਿਕ ਕਰਨੇ ਆ, ਜੇ ਬਾਏ ਕੈਂਡੀਡੇਟ ਜਾਣਾ ਤਾਂ ਤੁਹਾਨੂੰ 12 ਟਿਕ ਕਰਨੇ ਪੈਣੇ ਆ, ਉਹ ਉਹਨਾਂ ਦੇ ਉਹ ਵਰਲਡ ਪੇਪਰ ਦੇ ਉੱਤੇ ਆਪਸ਼ਨ ਹੁੰਦੀ ਆ। ਉਦੋਂ ਬਾਅਦ ਤੁਸੀਂ ਜਿਹੜੇ ਲੋਕਲ ਜਿਹੜੀ ਵੋਟ ਪਾਉਣੀ ਆ ਜਿਹੜੇ ਕੈਂਡੀਡੇਟ ਨੂੰ, ਉਹਦੇ ਚ ਤੁਸੀਂ 7 ਟਿੱਕਾਂ ਕਰਨੀਆਂ ਹੁੰਦੀਆਂ, ਟੋਟਲ 7 ਬੰਦੇ ਆ ਉਹ ਚ, ਜਿੰਨੇ ਵੀ ਬੰਦੇ, ਟੋਟਲ 7 ਨੀ ਮੈਂ ਕਹੂੰਗਾ, ਮੇਰੀ ਕੌਂਸਟੀਚੁਸੀ 7 ਸੀ। ਤਾਂ ਉਹ 7 ਨੂੰ ਤੁਸੀਂ ਨੰਬਰਿੰਗ ਦੇਣੀ ਹੁੰਦੀ ਆ ਵੀ ਤੁਸੀਂ ਕਿਵੇਂ ਚਾਹੁੰਦੇ ਉਹਨਾਂ ਨੂੰ। ਹੁਣ ਪੋਜੀਸ਼ਨ ਇਹ ਆ ਜਾਂਦੀ ਹੈ ਜੀ ਵੀ ਪਹਿਲੀ ਗੱਲ ਤਾਂ ਬਹੁਤ ਵੱਡੀ ਇਸ ਚੀਜ਼ ਨੂੰ ਇਮਾਨਦਾਰੀ ਦੀ ਇੱਕ ਮਿਸਾਲ ਕਹੀ ਜਾਊਗੀ ਇਸ ਗੱਲ ਦੀ ਵੀ ਤੁਸੀਂ ਚੋਣ ਕਮਿਸ਼ਨ ਤੇ ਇੰਨਾ ਵਿਸ਼ਵਾਸ ਕਰਦੇ ਹੋ ਵੀ ਤੁਸੀਂ ਕਾਲੀ ਪੈਨਸਲ ਨਾਲ ਲਿਖਦੇ ਹੋ। ਉਦੋਂ ਬਾਅਦ ਜਿਹੜੀ ਨੈਕਸਟ ਆ ਗਈ ਆ, ਨੈਕਸਟ ਇਹ ਆ ਵੀ ਜਿਹੜੀਆਂ ਪੇਟੀਆਂ, ਚੋਣ ਮਤ ਪੇਟੀਆਂ ਜਿਨ੍ਹਾਂ ਨੂੰ ਕਹਿੰਦੇ, ਮਤ ਪੇਟੀਆਂ ਬਦਲ ਗਈਆਂ, ਮਤ ਪੇਟੀਆਂ ਦੇ ਜਿੰਦੇ ਟੁੱਟੇ ਪਾਏ ਗਏ, ਸਾਡੇ ਅਖਬਾਰਾਂ ਦੀਆਂ ਸੁਰਖੀਆਂ ਨੀ ਹੁੰਦੀਆਂ ਅਕਸਰ ਹੀ, ਉਹ ਮਤ ਪੇਟੀਆਂ ਗੱਤੇ ਦੇ ਡੱਬੇ ਆ, ਉਨ੍ਹਾਂ ਨੂੰ ਜੋ ਮਰਜ਼ੀ ਆਪ ਹੀ ਗੱਤੇ ਦਾ ਉਨ੍ਹਾਂ ਨੇ ਮਰੋੜ ਕੇ ਡੱਬਾ ਬਣਾ ਕੇ ਰੱਖਿਆ ਹੋਇਆ ਤੇ ਉਹਦੇ ਚ ਉੱਤੇ ਇੱਕ ਥਾਂ ਰੱਖਿਆ ਪਾਉਣ ਨੂੰ, ਦੈਟਸ ਇਟ, ਜਦੋਂ ਮਰਜ਼ੀ ਉਹਨੂੰ ਬਦਲ ਲਓ, ਉਹਦੇ ਚ ਕੋਈ ਚੀਜ਼ ਹੀ ਨੀ ਹੈਗੀ, ਲੋਕ ਨੀ, ਕੁਛ ਨੀ, ਕੋਈ ਸੀਲ ਨੀ।
ਤੁਸੀਂ ਸਾਰੇ ਆਈਡੀਏ ਦੇ ਰਹੇ ਹੋ, ਮੈਨੂੰ ਲੱਗਦਾ ਇਹ ਕੰਮ ਕਰਾਣਾ ਤੁਸੀਂ ਹੁਣ, ਕਿਉਂਕਿ ਨਿਊਜ਼ੀਲੈਂਡ ਦੇ ਵਿਚ ਵੀ, ਨਿਊਜ਼ੀਲੈਂਡ ਚ ਵੀ 350 ਮਤਲਬ ਵੋਟਾਂ ਇੱਕੋ ਐਡਰੈਸ ਤੇ ਹੋ ਗਈਆਂ ਸੀਗੀਆਂ ਰਜਿਸਟਰ।
ਜੀ ਜੀ ਜੀ, ਪਰ ਜਿਹੜੀ ਚੀਜ਼ਾਂ ਮੈਂ ਦੇਖੀਆਂ ਨਾ ਸਿੱਧੂ ਸਾਹਿਬ, ਮੈਨੂੰ ਇਹ ਸੀ ਵੀ ਮੇਰੇ ਕੋਈ ਸਾਈਨ ਹੋਣਗੇ ਉੱਥੇ, ਮੇਰੇ ਕਿਤੇ ਨੇ ਕੋਈ ਤਾਂ ਕੋਈ ਅਜਿਹੀ ਚੀਜ਼, ਉਹ ਕੁਛ ਨੀ, ਉਹਨਾਂ ਨੇ ਮੈਨੂੰ ਦੇਖਿਆ, ਮੇਰੀ ਆਈਡੀ ਦੇਖੀ, ਕਹਿੰਦੇ ਕੋਈ ਆਈਡੀ ਹੈਗੀ, ਮੈਂ ਕਿਹਾ ਹੈਗੀ ਆ ਜੀ, ਬਸ ਉਹਨਾਂ ਨੇ ਉਹ ਵੀ ਸਰਸਰੀ ਝਾਤ ਨਿਗਾਹ ਮਾਰੀ ਆ ਤੇ ਉਹ ਟਿਕ ਕੀਤਾ ਮੇਰਾ ਵੋਟ, ਤੇ ਉਦੋਂ ਬਾਅਦ ਉਹਨਾਂ ਨੇ ਮੈਨੂੰ ਬੈਲਟ ਪੇਪਰ ਫੜਾ ਤਾ, ਨੰਬਰਿੰਗ ਲਾ ਤੀ, ਤੇ ਪਰ ਮੇਰੇ ਜਿਹੜੇ ਅੰਦਰ ਆ ਉਹ ਹਜ਼ਾਰਾਂ ਸਵਾਲ ਵਾਲੇ ਮਾਰਨ ਲੱਗ ਗਏ ਵੀ ਦੇਖੋ ਕਿੱਥੇ ਵਿਸ਼ਵਾਸ, ਕਿੱਥੇ ਕਾਲੀ ਪੈਨਸਲ, ਕਿੱਥੇ ਗੱਤੇ ਦੇ ਡੱਬੇ। ਇਹ ਚੀਜ਼ਾਂ ਦਾ ਜੇ ਅਸੀਂ ਸੋਚ ਕੇ ਜਾਂ ਕਿਸੇ ਨੂੰ ਦੱਸਦੇ ਆ ਇੰਡੀਆ ਦੇ ਵਿਚ, ਤਾਂ ਉਹ ਯਕੀਨ ਨਹੀਂ ਕਰੂਗਾ, ਕਿਉਂਕਿ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਜਿੱਥੇ ਇੱਕ ਇੱਕ ਵੋਟ ਲਈ ਕਤਲ ਹੋ ਜਾਂਦੇ ਆ, ਜਿੱਥੇ ਵੋਟਾਂ ਲਈ ਪੈਸਿਆਂ ਦਾ ਮੀਂਹ ਭਰਾ ਦਿੱਤਾ ਜਾਂਦਾ, ਤੇ ਉਥੇ ਕਾਲੀਆਂ ਰਬੜਾਂ ਤੇ ਇਹ ਚੀਜ਼ਾਂ ਤਾਂ ਕੋਈ ਚੀਜ਼ ਹੀ ਨਹੀਂ ਹੈਗੀਆਂ, ਕਾਲੀਆਂ ਪੈਨਸਲਾਂ ਤੇ ਰਬੜਾਂ ਦੀ।
ਮਿੰਟੂ ਜੀ, ਤੁਸੀਂ ਹੈਰਾਨ ਹੋ ਜਾਓਗੇ ਕਿ ਤਕਰੀਬਨ 4 ਮਿਲੀਅਨ ਵੋਟਾਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ, ਮਤਲਬ ਜਿਹੜੀਆਂ ਮਤਲਬ ਪ੍ਰੀ ਪੋਲਿੰਗ ਜਿਹੜੀਆਂ ਨੇ, ਸੋ ਪੈ ਜਾਣੀਆਂ ਨੇ ਮਤਲਬ ਡੇ ਤੋਂ ਪਹਿਲਾਂ। ਉਸ ਦੀ ਵਜ੍ਹਾ ਇਹ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਜਾ ਰਹੇ ਹਾਂ, ਅਸੀਂ ਉਸ ਟਾਈਮ ਹੋਣਾ ਨਹੀਂ ਇੱਥੇ, ਹੈ ਨਾ, ਆਸਟ੍ਰੇਲੀਆ ਦੇ ਵਿਚ, ਤੇ ਅਸੀਂ ਪਾ ਸਕਦੇ ਹਾਂ ਵੋਟਾਂ ਜਿਹੜੀਆਂ। ਹੁਣ ਫੌਜੀ ਗਏ ਨੇ ਬਾਹਰ ਡਿਪਲੋਇਮੈਂਟ ਤੇ, ਜਾਂ ਜਿਹੜੇ ਡਿਪਲੋਮੈਟ ਹੈ ਜਾਂ ਅੰਬੈਸੀ ਦੇ ਸਟਾਫ ਹੈ ਓਵਰਸੀਜ਼ ਕੰਮ ਕਰ ਰਿਹਾ, ਜਾਂ ਜਿਹੜਾ ਕਿ ਓਵਰਸੀਜ਼ ਫੈਕਟਰੀਆਂ ਰਿਫਾਇਨਰੀਆਂ ਦੇ ਵਿਚ, ਆਇਲ ਫੀਲਡਸ ਦੇ ਵਿਚ ਕੰਮ ਕਰ ਰਿਹਾ, ਉਨ੍ਹਾਂ ਵਾਸਤੇ ਮਤਲਬ ਇਹ ਪਹਿਲਾਂ ਜਿਹੜੀਆਂ ਪੋਸਟਲ ਵੋਟਾਂ ਵੀ, ਮੈਂ ਪੋਸਟਲ ਵੋਟ ਦੀ ਵੀ ਗੱਲ ਕਰਾਂਗਾ। ਤੇ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਸ਼ਿਫਟ ਵਰਕਰ ਨੇ ਉਸ ਦਿਨ ਇਲੈਕਸ਼ਨ ਦੇ ਵਿਚ, ਜਿਨ੍ਹਾਂ ਕਿ ਉਨ੍ਹਾਂ ਨੇ ਸ਼ਿਫਟ ਤੇ ਜਾਣਾ ਹੁੰਦਾ, ਕੰਮ ਤੋਂ ਕੰਮ ਨੂੰ ਛੱਡ ਨਹੀਂ ਸਕਦੇ, ਉਹ ਵੀ ਪ੍ਰੀ ਪੋਲਿੰਗ ਪਹਿਲਾਂ ਜਾ ਕੇ ਪੋਲਿੰਗ ਸਟੇਸ਼ਨ ਤੇ ਕਿਸੇ ਵੀ ਵੇਲੇ ਉਹ ਪਾ ਸਕਦੇ ਨੇ, 2 ਹਫ਼ਤੇ ਪਹਿਲਾਂ, 3 ਹਫ਼ਤੇ ਖੁੱਲ ਜਾਂਦੀਆਂ ਨੇ। ਤੇ ਇੱਕ ਪੋਸਟਲ ਵੋਟ ਹੈ, ਮੈਂ ਇਸ ਵਾਰੀ ਜੀ ਪੋਸਟਲ ਵੋਟ ਪਾਈ ਹੈ, ਮੈਂ ਉਹਦੇ ਬਾਰੇ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਆਨਲਾਈਨ ਜਾ ਕੇ ਮਤਲਬ ਮੈਂ ਆਪਣਾ ਫਾਰਮ ਭਰਤਾ, ਆਪਣਾ ਨਾਮ ਅਡਰੈਸ ਸਾਰਾ ਭਰਤਾ, ਤੇ ਵੀ ਮੈਂ ਰੀਜਨ ਦੱਸਦਾ ਵੀ ਮੈਂ ਹੋਣਾ ਨੀ ਉੱਥੇ, ਟਰੈਵਲ ਕਰ ਰਿਹਾ ਹੋਣਾ ਇੰਟਰਨੈਸ਼ਨਲ, ਤੇ ਉਹ ਮੇਰੇ ਘਰੇ ਨਾ ਵੋਟ ਆ ਗਏ ਜੀ ਪਰਸੋਂ, ਤੇ ਫਿਰ ਮੈਂ ਉਹਨੂੰ ਖੋਲ ਕੇ ਨਾਲੇ ਹੀ ਲਿਫਾਫਾ ਆਇਆ ਜੀ ਸਾਰਾ, ਮਤਲਬ ਭੇਜਣ ਦਾ ਸਮਾਨ ਵੀ ਨਾਲੇ ਆਇਆ ਸਾਰਾ, ਬੈਲਟ ਪੇਪਰ ਜਿਹੜਾ ਵੋਟ ਪੈਂਦੀ ਹੈ ਬਿਲਕੁਲ ਉਸ ਤਰ੍ਹਾਂ ਮੈਂ ਟਿਕ ਕਰਕੇ ਉਹਨੂੰ ਲਿਫਾਫੇ ਚ ਬੰਦ ਕਰਕੇ ਉਹਨੂੰ ਹੀ ਮੋੜ ਕੇ ਉਹਦੇ ਵਿਚ ਨਾ ਉਹ ਪੁੱਛਿਆ ਕੁਛ ਵੀ ਨੀ, ਉਹਦੇ ਪਰ ਨਾਮ ਲਿਖਿਆ ਹੋਇਆ ਸੀ, ਅਡਰੈਸ ਲਿਖਿਆ ਹੋਇਆ ਸੀ, ਤੇ ਹੇਠਾਂ ਮੇਰੇ ਸਿਗਨੇਚਰ ਹੋਣੇ ਸੀਗੇ ਇਸ ਸਾਈਡ ਦੇ ਉੱਤੇ ਚਿੱਠੀ ਦੇ ਐਨਵੈਲਪ ਦੇ, ਔਰ ਉਹਦੇ ਹੇਠਾਂ ਇੱਕ ਵਿਟਨੈਸ ਵੀ ਹਾਂ ਬਈ ਇਸ ਬੰਦੇ ਨੂੰ ਜਿਹੜੀ ਆ ਵੋਟ ਮੈਂ ਹੀ ਮਤਲਬ ਦੇਖੀ ਆ ਪਾਉਂਦੇ ਨੂੰ, ਬਸ ਇੰਨਾ ਹੀ। ਤੁਸੀਂ ਯਕੀਨ ਦੀ ਗੱਲ ਕਰ ਰਹੇ ਸੀ ਨਾ, ਤੇ ਉਹ ਹੁਣ ਮੈਂ ਪੋਸਟ ਕਰ ਦਿੱਤੀ ਹੈ, ਤੇ ਉਹ ਪ੍ਰਾਇਓਰਿਟੀ ਮੇਲ ਹੈ, ਉੱਤੇ ਕੋਈ ਸਟੈਂਪ ਨਹੀਂ ਲੱਗਣੀ, ਉਹ ਆਲਰੇਡੀ ਪ੍ਰੀ ਪੇਡ ਹੈ, ਸੋ ਵੋਟ ਜਿਹੜੀ ਹੈ ਮੇਰੀ ਗਿਣੀ ਜਾਣੀ ਹੈ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜੀ ਵੋਟ ਕੰਪਲਸਰੀ ਹੈ, ਜ਼ਰੂਰੀ ਹੈ, ਕਿਉਂਕਿ ਲੋਕ ਜਿਹੜੇ ਕੰਮਾਂ ਕਾਰਾਂ ਦੇ ਵਿੱਚ ਮਸ਼ਰੂਫ ਹੁੰਦੇ ਨੇ, ਤੇ ਉਨ੍ਹਾਂ ਨੂੰ ਇੱਕ ਤਾਂ ਹੁੰਦਾ ਵੋਟ ਪਾਉਣ ਦਾ ਹੱਕ, ਜਿੱਦਾਂ ਮੈਨੂੰ ਹੈ, ਤੁਹਾਨੂੰ ਹੈ, ਅਸੀਂ ਆਸਟ੍ਰੇਲੀਅਨ ਸਿਟੀਜ਼ਨ ਹੈ, ਕੋਈ ਵੀ ਆਸਟ੍ਰੇਲੀਅਨ, ਉਹਨੂੰ ਵੋਟ ਪਾਉਣ ਦਾ ਹੱਕ ਹੈ। ਇਹ ਇੰਡੀਆ ਦੇ ਵਿੱਚ ਵੀ ਹਰ ਬੰਦੇ ਨੂੰ ਹੱਕ ਹੈ, ਪਰ ਆਸਟ੍ਰੇਲੀਆ ਦੇ ਵਿੱਚ ਹੱਕ ਨਹੀਂ ਹੈਗਾ, ਆਸਟ੍ਰੇਲੀਆ ਦੇ ਵਿੱਚ ਫਰਜ਼ ਹੈ ਇਹ। ਆਸਟ੍ਰੇਲੀਆ ਦੇ ਵਿੱਚ ਇਹ ਮਤਲਬ ਕੰਪਲਸਰੀ ਹੈ ਵੋਟ ਪਾਉਣੀ ਜਿਹੜੀ ਹੈ ਨਾ, ਉਹ ਕਹਿੰਦੇ
ਜ਼ਰੂਰੀ ਹੈ,
ਇਹ ਜ਼ਰੂਰੀ ਹੈ। ਤੁਹਾਨੂੰ ਜਿਹੜਾ ਹੈ ਪ੍ਰਸ਼ਾਸਨ ਨੂੰ ਕਿਨ ਚਲਾਉਣਾ ਹੈ ਦੇਸ਼ ਦੀ ਪੋਲੀਟੀਕਲ ਰਾਜਨੀਤੀ ਦੇ ਵਿੱਚ, ਤੁਹਾਨੂੰ ਇਨਵੋਲਵ ਹੋਣਾ ਹੀ ਪੈਣਾ ਹੈ, ਤੁਹਾਡੀ ਸੇ ਜਿਹੜੀ ਹੈ ਤੁਹਾਨੂੰ ਕਹਿਣੀ ਹੀ ਪੈਣੀ ਹੈ। ਅਦਰਵਾਇਜ਼ ਇੱਦਾਂ ਨਹੀਂ ਵੀ ਤੁਸੀਂ ਆਰਾਮ ਨਾਲ ਆਪਣੇ ਘਰ ਜਾ ਕੇ ਬਹਿ ਜਾਓਗੇ ਤਾਂ ਸਾਨੂੰ ਕੀ ਹੈ, ਉਹ ਜਿਹੜੇ ਮੈਨੂੰ ਕੀ ਵਾਲੀ ਨਾ, ਮੈਨੂੰ ਕੀ ਵਾਲੀ ਜਿਹੜੀ ਤੁਸੀਂ ਕਹਿੰਦੇ ਹੁੰਦੇ ਆ, ਉਹ ਫੀਲਿੰਗ ਜਿਹੜੀ ਆ ਉਹ ਕਹਿੰਦੇ ਨਹੀਂ ਇੱਦਾਂ ਨਹੀਂ ਹੋਣੀ, ਤੁਹਾਨੂੰ ਮੈਨੂੰ ਕੀ ਨਹੀਂ ਕਹਿ ਕੇ ਸਰ ਨਾ, ਤੁਹਾਨੂੰ ਆਉਣਾ ਹੀ ਪੈਣਾ, ਤੁਹਾਨੂੰ ਇਨਵੋਲਵ ਹੋਣਾ ਹੀ ਪੈਣਾ ਆ। ਸੋ ਜਿਹੜੀ ਵੋਟ ਹੈ ਇਸ ਕਰਕੇ ਕੰਪਲਸਰੀ ਹੈ। ਮੈਂ ਇਹ ਸੋਚਦਾ, ਮੇਰੀ ਆਪਣੀ ਪਰਸਨਲ ਰਾਏ ਆ, ਪਿਛਲੀਆਂ ਬਹੁਤ ਸਾਰੀਆਂ ਇਲੈਕਸ਼ਨਸ ਦੇ ਵਿੱਚ ਮੈਂ ਅਕਸਰ ਇਹ ਕਹਿਣਾ ਹੈ ਕਿ ਇੰਡੀਆ ਦੇ ਵਿੱਚ ਵੀ ਇਹ ਵੋਟ ਜਿਹੜੀ ਆ ਕੰਪਲਸਰੀ ਹੋਣੀ ਚਾਹੀਦੀ ਆ, ਜ਼ਰੂਰੀ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਕਹਿੰਦੇ ਆ ਕਿ ਚਲੋ ਆ ਜੀ ਇੰਨੇ ਪਰਸੈਂਟ 30% ਵੋਟਾਂ ਅਕਾਲੀਆਂ ਦੀ, 10-20% ਉਹਨਾਂ ਦੀਆਂ, 30% ਕਾਂਗਰਸ ਦੀਆਂ, ਜਿਹੜੀ ਬਾਕੀ ਜਿਹੜੀ ਆ ਆਲਮੋਸਟ ਉੱਥੇ 32% ਵੋਟ ਜਿਹੜੀ ਆ ਉਹ ਪੈਂਦੀ ਨਹੀਂ ਹੈਗੀ, 68% 65% ਇੰਨੀ ਕੁ ਵੋਟ ਪੈਂਦੀ ਆ, ਉਹ ਲੋਕ ਨਹੀਂ ਪਾਉਂਦੇ ਵੋਟ ਜਿਹੜੇ ਰੌਲਾ ਪਾਉਂਦੇ ਨੇ, ਜਿਹੜੇ ਮਤਲਬ ਪੈਂਦੇ ਨਾ ਐਂ ਹੋਣਾ ਚਾਹੀਦਾ, ਇਉਂ ਹੋਣਾ ਚਾਹੀਦਾ, ਉਹ ਆਹ ਹੋਣਾ ਚਾਹੀਦਾ, ਉਹ ਤਾਂ ਵੋਟ ਹੀ ਨਹੀਂ ਪਾਉਂਦੇ ਜਦੋਂ ਉਨ੍ਹਾਂ ਨੂੰ ਵੋਟ ਪਾਉਣ ਦਾ ਟਾਈਮ ਆਉਂਦਾ, ਉਹ ਵੋਟ ਹੀ ਨਹੀਂ ਪਾਉਂਦੇ ਹੈਗੇ, ਉਦਾਂ 5 ਸਾਲ ਰੌਲਾ ਪਾਈ ਜਾਣਗੇ, ਹੈਂ, ਵੱਡੇ ਵੱਡੇ ਲੇਖ, ਵੱਡੇ ਵੱਡੇ ਲੈਕਚਰ, ਵੱਡੇ ਵੱਡੇ ਮਤਲਬ, ਤੇ ਉਹਨਾਂ ਨੂੰ ਲਿਆਉਣ ਦੇ ਲਈ ਵੀ ਹਾਂ ਵੀ ਪਾਓ ਤਾਂ ਸਹੀ ਵੀ ਹੁਣ ਮੌਕਾ ਆ, ਆ ਇੱਕ ਦਿਨ ਦਾ ਮੌਕਾ, ਇਹਦੇ ਵਿੱਚ ਤੁਸੀਂ ਕਰ ਲਓ ਫਿਰ ਜੋ ਕਰਨਾ। ਜੇ ਉਹ ਵੋਟ ਪਾਉਣ ਲੱਗ ਜਾਣ ਨਾ ਉਹ ਲੋਕ ਪੜ੍ਹੇ ਲਿਖੇ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਕਹਿੰਦੇ ਨੇ, ਤਾਂ ਜਿਹੜੇ ਦੇਸ਼ ਦੇ ਸਮੀਕਰਨ ਹੀ ਬਦਲ ਸਕਦੇ ਨੇ।
ਜੀ 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 ਸਿੱਧੂ ਸਾਹਿਬ, ਗੱਲ ਇਹ ਆ ਵੀ ਜਿਹੜੀਆਂ ਵੋਟਾਂ ਤਾਂ ਜ਼ਰੂਰੀ ਹੋ ਜਾਣ, ਤੇ ਪਰ ਹੁਣ ਜਿਹੜਾ ਇੱਥੇ ਇੱਕ ਇੰਨੇ ਕਰੋੜਾਂ ਬੰਦਿਆਂ ਨੂੰ ਇੱਕੋ ਦਿਨ ਚ ਵੋਟ ਤਾਂ ਪਵਾਈ ਨਹੀਂ ਜਾ ਸਕਦੀ। ਹੁਣ ਆਸਟ੍ਰੇਲੀਆ ਚ ਦੇਖੋ ਵੀ ਵਲੰਟੀਅਰ ਬੰਦੇ ਉੱਥੇ ਬੈਠੇ ਆ, ਤੇ ਉਹ ਵੋਟਾਂ ਪਵਾ ਰਹੇ ਆ ਉੱਥੇ, ਪਹਿਲਾਂ ਹੀ ਬੂਥ ਸ਼ੁਰੂ ਹੋ ਗਏ 2 ਵੀਕ ਪਹਿਲਾਂ। ਹੁਣ 2 ਵੀਕ ਪਹਿਲਾਂ ਬੂਥ ਜਦੋਂ ਸ਼ੁਰੂ ਹੋਇਆ, ਮੈਂ ਆਖਿਆ ਉੱਥੇ ਕਿਹਨੇ ਹੋਣਾ, ਮੈਨੂੰ ਇਹ ਸੀਗਾ ਵੀ ਕੋਈ ਇੱਕ ਬੰਦਾ ਬੈਠਾ ਹੋਣਾ। ਜਦੋਂ ਮੈਂ ਗਾਂ ਗਿਆ, ਪੂਰਾ ਸੈਟਅਪ ਲੱਗਿਆ ਹੋਇਆ ਜੀ ਉੱਥੇ, ਸਾਰੀਆਂ ਪਾਰਟੀਆਂ ਦੇ ਵਲੰਟੀਅਰ ਉੱਥੇ ਪਰਚੇ ਵੰਡ ਰਹੇ ਆ। ਮੈਂ ਪਹਿਲੀ ਪਾਰਟੀ ਕੋਲੋਂ ਗਿਆ, ਉਹਨੇ ਮੈਨੂੰ ਪਰਚਾ ਫੜਾਤਾ ਵੀ ਡੰਮੀ ਵੋਟ ਫੜਾਤੀ, ਤੇ ਮੈਂ ਉਹਨੂੰ ਕਿਹਾ ਵੀ ਮੈਂ ਜਾਵਾਂ ਪਾਉਣ, ਉਹ ਕਹਿੰਦੇ ਨਹੀਂ ਸਾਰੇ ਪਾਰਟੀਆਂ ਵਾਲਿਆਂ ਕੋਲੇ ਜਾਣਾ ਤੇਰਾ ਫਰਜ਼ ਬਣਦਾ, ਉਹਨਾਂ ਦੀਆਂ ਉਹਨਾਂ ਤੋਂ ਉਹਨਾਂ ਉਹ ਦੱਸਣਗੇ ਤੈਨੂੰ ਵੀ, ਇਹ ਨਹੀਂ ਵੀ ਮੈਂ ਕੱਲੀ ਤੁਹਾਨੂੰ ਦੱਸਦਾ ਵੀ ਇਸ ਪਾਰਟੀ ਦਾ। ਤਾਂ ਉਹ ਸਾਰਿਆਂ ਤੋਂ ਉਹ ਲਏ, ਸਾਰਿਆਂ ਨੂੰ ਮਿਲੇ, ਤੇ ਫਿਰ ਜਾ ਕੇ ਉਹ ਅਸੀਂ ਵੋਟ ਪਾਈਗੀ। ਹੁਣ 1-2 ਹਫ਼ਤੇ ਪਹਿਲਾਂ ਐਡਾ ਸਿਸਟਮ ਨੂੰ ਬਚਾ ਕੇ ਰੱਖਣਾ, ਸਾਡੇ ਤੋਂ ਇੱਕ ਅਹੁਦੇ ਦੇ 6-7-8-10 ਘੰਟੇ ਨਹੀਂ ਲੰਘਦੇ ਜਿਹੜੇ ਵੋਟਾਂ ਦੇ, ਤਾਂ ਅਸੀਂ ਕਿਵੇਂ ਇਹਨੂੰ ਸੰਭਵ ਬਣਾ ਸਕਾਂਗੇ 100% ਵੋਟਾਂ ਨੂੰ। ਬਾਕੀ ਸਿੱਧੂ ਸਾਹਿਬ ਛੱਡੋ ਇਹ ਗੱਲਾਂ, ਤਾਂ ਤੁਸੀਂ ਇੱਕ ਕੰਮ ਕਰੋ, ਮੈਨੂੰ ਨਾ ਕਵਿਤਾ ਦਾ ਜ਼ੋਰ ਪੈ ਗਿਆ ਤੇ ਬਾਹਲੇ ਜ਼ੋਰ ਦੀ ਆ ਗਈ, ਤੇ ਪਰ ਹੁਣ ਜੇ ਸੁਣਾਉਣਿਆ ਹੈ ਤਾਂ ਹੋ ਜੂਗੀ ਗਲਤ। ਤੁਸੀਂ ਕਰੋ ਨਾ, ਤੁਸੀਂ ਪੜੋ ਇੱਕ ਈਮੇਲ ਵੀ ਫਲਾਣੇ ਫਲਾਣਿਆਂ ਦੀ ਈਮੇਲ ਆਈ ਆ ਵੀ ਮਿੰਟੂ ਭਾਜੀ ਕਵਿਤਾ ਤਾਂ ਸੁਣਾਓ ਮੁਫ਼ਤ ਚ ਵੋਟਾਂ ਵਾਲੀ, ਤੇ ਫਿਰ ਮੈਂ ਸੁਣਾ ਦਿੰਦਾ ਥੋੜਾ ਜਿਹਾ, ਮੇਰਾ ਵੀ ਜਤਮਾਨ ਜਾ ਰਿਹਾ।
ਆਪਾਂ ਜਾਲੀ ਕੰਮ ਨਹੀਂ ਕਰਦੇ, ਆਪਾਂ ਨਾ ਜਾਲੀ ਵੋਟਾਂ ਪਾਉਂਦੇ ਆ ਤੇ ਨਾ ਜਾਲੀ ਕੰਮ ਕਰਦੇ ਆ। ਜਦ ਤੱਕ ਈਮੇਲ ਨਹੀਂ ਆਉਂਦੀ ਉਦ ਤੱਕ ਮੈਂ ਉਹ ਪੜ੍ਹ ਦਿੰਦੀ ਨਾ, ਮੈਂ ਤੁਹਾਨੂੰ ਸੁਣਾਉਣ ਦੇਣੀ ਆ। ਤੇ ਲਓ ਜੀ
ਮੈਂ ਗੁਬਾਰੇ ਨੂੰ ਫੜ ਜਾ,
ਤੁਹਾਨੂੰ ਚਾਹੇ ਹਾਰਟ ਅਟੈਕ ਹੋ ਜਾਵੇ ਹਾਂਜੀ ਕੋਈ ਚੱਕਰ ਨੀ,
ਜਦੋਂ ਇੰਨੇ ਜ਼ੋਰ ਦੀ ਕਵਿਤਾ ਆ ਜਾਏ ਨਾ ਤੇ ਉਦੋਂ ਰੋਕਣੀ ਬਹੁਤ ਔਖੀ ਹੁੰਦੀ ਆ।
ਹੁਣ ਕੀ ਕਰੀਏ, ਹੁਣ ਆਓ ਜੀ ਕੋਈ ਮੈਸੇਜ ਪਾਓ, ਜਦ ਤੱਕ ਮੈਂ ਇਧਰ ਉਧਰੋਂ ਬ੍ਰੇਕ ਲੈ ਲਾਂ ਇੱਕ ਮਾੜੀ ਜੀ। ਚਲੋ ਇੱਕ ਗੀਤ ਸੁਣਾਉਂਦੇ ਆ ਜੀ ਤੁਹਾਨੂੰ, ਮੈਂ ਪਹਿਲਾਂ ਵੀ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ, ਗੰਗਾ ਰਾਮ ਕੀ ਸਮਝ ਮੇ ਨਾ ਆਏ। ਆਪਾਂ ਇਹ ਗੀਤ ਤਾਂ ਸੁਣਾਇਆ ਸੀ ਜੀ ਕਿ ਉਹ ਕੁੜੀ ਵਾਲੇ ਮੁੰਡਾ ਦੇਖਦੇ ਆ, ਮੁੰਡੇ ਵਾਲੇ ਕੁੜੀ ਦੇਖਦੇ ਆ, ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਹਨੂੰ ਚੁਣਿਆ ਜਾਵੇ ਵਿਆਹ ਵਾਸਤੇ। ਇਹੀ ਹਾਲ ਇਲੈਕਸ਼ਨਾਂ ਦੇ ਵਿੱਚ ਵੀ ਕਈ ਵਾਰੀ ਇੰਨੇ ਕੈਂਡੀਡੇਟ ਹੁੰਦੇ ਨੇ, ਸਮਝ ਨਹੀਂ ਆਉਂਦੇ ਵੀ ਕਿਹੜੇ ਕੈਂਡੀਡੇਟ ਨੂੰ ਵੋਟ ਪਾਈ ਜਾਵੇ। ਸੋ ਸੁਣਦੇ ਆ ਜੀ ਮੁਕੇਸ਼ ਤੇ ਸੁਮਨ ਕਲਿਆਣਪੁਰੀ।
ਗੰਗਾ ਰਾਮ ਕੀ ਸਮਝ ਮੈਂ ਨਾ ਆਏ। तक मेरा रंग हुआ पक छोरी होके ये हजामत कराए, ये गंगा राम की समझ में न आए।
वो परी कहां से लाऊं, तेरी दुल्हन जिसे बनाऊं, के गोरी कोई पसंद ना आए तुझको, के चोरी कोई पसंद ना आए तुझको। खिला है गुलाब देख पूरा है पंजाब, देख रूप की वुमन जैसे हिरनी का अंग, जैसे मिट्टी हो खजूर ऐसा मुकर तिनोर, बोल है मंजूर।
ये तो नाचे छम छम मेरा निकले है दम, इसे भांगड़ा कौन नचाए, ये गंगा राम की समझ में न आए।
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu।
हां भाई, किद्दां तू? इन्ना पतला किवें हो गया?
मेरा कुलार वाले डॉक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौ जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसीं भी पता नोट कर लो, कुलार हस्पताल GT रोड पीजा नेड़े खन्ना पंजाब इंडिया। संपर्क नंबर 9878090001, 9880 90001। वेबसाइट विजिट करो kularhospital.com।
मोरिंडा मोटर्स कल पंचर ट्रकां कारां ते ट्रेलरां दी संपूर्ण तसल्ली बख्श मुरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दी मैकेनिकल ते इलेक्ट्रिकल रिपेयर, डेंटिंग, पेंटिंग ते रोडवेयर दी सर्टिफिकेट दा वी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। टो सर्विस का भी प्रबंध है। फोन करो साबी नो मोबाइल नंबर 0430179890। पता नोट करो, 15 ब्रुकलिन एवेन्यू, डेंडीनोंग, मेलबर्न। सानू कोटेशन भेजो, असी उसनु भेंट करांगे। ऑस्ट्रेलिया पर च पर्सनल इंजरी संबंधी अपने किसी भी किस्म दे मसले चा मदद लई याद रखो ज्यूरिस ऑस्ट्रेलिया लॉयर्स नू। एक्सीडेंट जा किसी होर कारण लगियां सट्टा फेटां दे क्लेम संबंधी प्रोफेशनल मदद जा सलाह लई एजाज खान साहब नू तुरंत संपर्क करो। फोन नंबर 02-9687-4748 जा वेबसाइट विजिट करो juristaustralia.com.au। ए ऑस्ट्रेलिया पर च अपनी सेवावां दिंदे ने।
टैक्स रिटर्न भरन ते अपने बिजनेस दे अकाउंट तैयार करन दी चिंता छड्डो, ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
ब्रिस्बेन तो जसपाल संधू हरमन रेडियो दी दिलों सपोर्ट करदे ने, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कालजां विच दाखले लई संपर्क करो जसपाल संधू नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
दिल नाल दिल मिले ताइयों गल बनदी है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
दिल वाली गल प्रोग्राम चल रहा जी, ते तुहाडा स्वागत करदे हां। दूसरा पड़ा 10:09 घड़ी दिखा रही है, दिन एतवार 19 जून 2016। बहुत सारे सज्जन मित्र साडे नाल जुड़े ने। मिंटू जी, पहला आपां मतलब रसीदा दे दईए केड़े केड़े सज्जन आए ने। हां जी, ते साडे नाल पुष्प डरवाल जापान तो, राजविंदर खक कुलविंदर सिंह गोल्ड कोस्ट तो, साडे नाल जसप्रीत सिंह टिवाणा, मनदीप सिंह, हरनेक सिंह, जनदीप सिंह, विमल लंदा, रिक्की मदर, ਤੇ ਇਧਰ ਟੈਲੀਗ੍ਰਾਮ ਦੇ ਉੱਤੇ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਹਰਮੀਤ ਚੰਨਾ ਜੀ, ਮਹਿੰਦਰ ਸਿੰਘ ਬ੍ਰੈਮਟਨ ਤੋਂ, ਰਵਨੀਤ ਮੈਲਬਨ ਤੋਂ, ਇੰਦਰ ਦੁਬਲੀ, ਮਨਪ੍ਰੀਤ ਸਿੰਘ ਐਸ ਐਸ ਕੇ ਅਕਾਊਂਟੈਂਟ ਵਾਲੇ ਸਾਡੇ ਵੀਰ, ਤੇ ਰਾਜਨਦੀਪ ਸਿੰਘ ਕੈਨਬਰਾ ਤੋਂ, ਸੁਖਦੀਪ ਸਿੰਘ ਰਿਆੜ, ਦਲਜੀਤ ਸਿੰਘ ਮਹਿਤਾ ਚੌਂਕ, ਅਮਰ ਸਿੰਘ ਸ਼ੈਪਟਨ ਤੋਂ, ਕੁਲਦੀਪ ਸਿੰਘ ਵੱਲ, ਅਮਰਦੀਪ ਸਿੰਘ ਪਰਥ, ਕਰਮਜੀਤ ਕੌਰ ਮਾਨ, ਜਗਤਾਰ ਜੌਲ ਮਨੀਲਾ ਵਾਲੇ, ਸੁਖਜੀਤ ਸਿੰਘ ਢਿੱਲੋਂ, ਅਮਰਿਤ ਸਿੱਧੂ ਸਿਡਨੀ ਵਾਲੇ, ਕੁਲਵੀਰ ਸਿੰਘ ਧੰਜੂ ਸਿਡਨੀ ਤੋਂ, ਨਿਰਵੈਰ ਸਿੰਘ ਨਵੀ, ਲਖਵੀਰ ਸਰਾਂ ਪਰਥ, ਸਤਨਾਮ ਗਿੱਲ ਮੈਲਬਨ, ਰਾਜ ਫਰੋਮ ਬੇਕਰਫੀਲਡ ਕੈਲੀਫੋਰਨੀਆ, ਰਾਜਾ ਧਾਲੀਵਾਲ ਬ੍ਰਿਸਬੇਨ ਤੋਂ, ਜੱਗਾ ਸੈਦੋ ਕੇ ਵਾਲਾ ਮੈਲਬਨ ਤੋਂ, ਤੇ ਸਾਡੇ ਅਮਰਜੀਤ ਸਿੰਘ ਮਰਿੰਡਾ ਮੋਟਰ ਵਾਲੇ ਤੇ ਸੀ ਡੀ ਬੈਟਰੀ ਵਾਲੇ ਸਿਡਨੀ ਤੋਂ, ਸਾਰੇ ਸੱਜਣ ਮਿੱਤਰ ਜੁਆਇਨ ਕਰ ਗਏ ਨੇ। ਸੋ ਅਸੀਂ ਸਾਰੇ ਮੈਸੇਜ, ਪਰ ਐਡੀ ਭਾਰੀ ਮੰਗ ਆਈ ਹੈ ਨਾ ਮਿੰਟੂ ਜੀ, ਮਤਲਬ ਇੰਨੀ ਭਾਰੀ ਮੰਗ ਕਵਿਤਾ ਦੀ, ਹੈਨਾ?
ਅੱਛਾ ਜੀ।
ਹਾਂ, ਬਹੁਤ ਬਹੁਤ ਏਦਾਂ ਹੈ ਜੀ ਬਈ, ਕਹਿੰਦੇ ਕਿ ਭਾਰੀ ਡਿਮਾਂਡ ਆ ਰਹੀ ਹੈ ਕਵਿਤਾ ਦੀ, ਜਿਹੜੀ ਵੋਟਾਂ ਦੇ ਉੱਤੇ ਤੁਸੀਂ ਲਿਖੀ ਸੀ, ਕਿਉਂਕਿ ਮਤਲਬ ਇਧਰ ਜਪਾਨ ਵਾਲੇ ਵੀ ਕਹਿੰਦੇ ਨੇ ਪੁਸ਼ਪ ਡਡਵਾਲ ਕਿ ਸਾਡੇ ਵੀ ਇਲੈਕਸ਼ਨ ਨੇ ਜਪਾਨ, ਮੈਨੂੰ ਤਾਂ ਇਉਂ ਲੱਗਦਾ ਸਾਰੇ ਵਰਲਡ ਚ ਇਲੈਕਸ਼ਨ ਹੈ, ਹੈਨਾ? ਤੇ
ਜੀ ਜੀ ਜੀ
ਹਾਂਜੀ, ਤੇ ਉਹ ਕਹਿੰਦੇ ਨੇ
ਸਿੱਧੂ ਸਾਹਿਬ
ਕਵਿਤਾ ਸੁਣਾਓ, ਕਹਿੰਦੇ ਮਤਲਬ, ਪਰ ਇੱਕ ਕੰਡੀਸ਼ਨ ਆਈ ਸੀਗੀ ਜੀ ਕਵਿਤਾ ਦੀ, ਤੇ ਉਹ ਕਹਿੰਦੇ ਆ ਵੀ ਹਾਂਜੀ, ਕਹਿੰਦੇ ਮਿੰਟੂ ਬਰਾੜ ਜੀ ਹੁਣਾਂ ਨੇ ਨਾ ਕਹਿੰਦੇ ਜੇ ਕਵਿਤਾ ਸੁਣਾਉਣੀ ਆ, ਰਾਜਵਿੰਦਰ ਕੱਕ ਕਹਿੰਦੇ ਸੀਗੇ, ਤਾਂ ਇਨ੍ਹਾਂ ਨੂੰ ਕਹੋ ਭਾਈ ਕਵਿਤਾ ਸੁਣਾ ਦੋ, ਪਰ ਹੋਵੇ 30 ਸੈਕਿੰਡ ਦੀ, ਖੁੱਲੀ ਕਵਿਤਾ ਦੀ ਮਨਾਹੀ ਆ ਜੀ।
ਦੇਖੋ ਜੀ, ਕਵਿਤਾ ਦੀ ਕੋਸ਼ਿਸ਼ ਕਰਾਂਗੇ ਸਦਿਆ ਬਣਨ ਦੀ, ਪਰ ਉਹ ਮਾਣਕ ਦੀ ਗੱਲ ਚਾਦ ਆ ਗਈ, ਮਾਣਕ ਨੂੰ ਜਦੋਂ ਕੋਈ ਹੈ ਕਹਿ ਦਿੰਦਾ ਹੁੰਦਾ ਸੀ ਨਾ ਗਾਣਾ ਗੁਣਾ ਸੁਣਾਉਣ ਨੂੰ, ਤੇ ਫਿਰ ਕਹਿੰਦਾ ਉਹ ਮਿੱਤਰੋ, ਵੈਸੇ ਤਾਂ ਗੱਲ ਇਹ ਹੈ ਮਿੱਤਰੋ ਵੀ ਮੈਂ ਕਿਸੇ ਦੇ ਕਹੇ ਤੇ ਕੋਈ ਗੱਲ ਨੀ ਗਾਉਂਦਾ ਹੁੰਦਾ, ਤੇ ਪਰ ਤੁਸੀਂ ਇੰਨਾ ਜ਼ੋਰ ਦੇ ਰਹੇ ਹੋ ਤੇ ਮਾਣ ਸਤਿਕਾਰ ਰੱਖਣਾ ਹੁਣ ਮੇਰਾ ਫਰਜ਼ ਬਣਦਾ, ਇੱਦਾਂ ਕਰਕੇ ਬੋਲਦੇ ਹੁੰਦੇ ਸੀ।
ਇੱਦਾਂ ਤੁਸੀਂ ਦੇਖੋ, ਤੁਸੀਂ 30-30 ਸੈਕਿੰਡ ਕਰਕੇ ਸੁਣਾ ਦਿਓ ਨਾ ਕਈ ਵਾਰੀ।
ਨਹੀਂ ਨਹੀਂ, ਪਹਿਲੇ ਦੇਖੋ, ਮਾਣ ਸਤਿਕਾਰ ਸੱਜਣਾਂ ਨੇ ਦਿੱਤਾ ਤੇ ਮਾਣ ਚਾਹੇ ਅਸੀਂ ਮੰਗ ਕੇ ਲਿਆ, ਉਹ ਵੱਖਰੀ ਗੱਲ ਆ, ਸਾਡਾ ਹੱਕ ਆ, ਮੰਗ ਸਕਦੇ ਹਾਂ ਅਸੀਂ। ਤੇ ਪਰ ਉਹ ਇਹ ਕਵਿਤਾ ਮੈਂ ਜ਼ਰੂਰ, ਛੋਟੀ ਜੀ ਆ ਜੀ, 30 ਸੈਕਿੰਡ ਦੀ ਹੋਣੀ ਆ ਸਾਰੀ, ਤੇ ਜ਼ਰੂਰ ਸ਼ੇਅਰ ਕਰਦਾ। ਤੇ ਮੈਂ ਜਿਵੇਂ ਦੱਸਿਆ 2010 ਦੀ ਮੈਨੂੰ ਹੁਣ ਦੇਖ ਰਿਹਾ ਵੀ ਮੇਰੇ ਬਲੌਗ ਤੇ ਪਈ ਆ, ਤੇ ਇਹਦਾ ਮਤਲਬ ਉਦੋਂ ਪਹਿਲਾਂ ਦੀ ਲਿਖੀ ਆ, ਅਗਸਤ 2010 ਤੋਂ ਪਹਿਲਾਂ ਦੀ ਲਿਖੀ ਆ। ਸੋ ਇਹ ਨਵੀਂ ਨਹੀਂ ਹੈ, ਪਿਛਲੇ ਵਾਰ ਜਦੋਂ ਮੈਂ ਵੋਟ ਪਾ ਕੇ ਨਿਕਲਿਆ, ਪਹਿਲੀ ਵਾਰ ਵੋਟ ਪਾਈ ਆਸਟ੍ਰੇਲੀਆ ਦੇ ਵਿੱਚ, ਤਾਂ ਉਦੋਂ ਇਹ ਕਵਿਤਾ ਲਿਖੀ ਸੀ, ਉਹਦਾ ਟਾਈਟਲ ਸੀ ਜੀ ਮੁਫਤ ਚ ਵੋਟ।
ਅੱਛਾ, ਇੱਦਾਂ ਆ ਵੀ ਇਹ ਇਹ ਅੱਜ ਜਿਹੜੇ ਐਤਕੀ ਇਲੈਕਸ਼ਨ ਹੈ ਨਾ, ਉਹਦੇ ਵਿੱਚ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਪਹਿਲੀ ਵਾਰੀ ਵੋਟ ਪਾ ਰਹੇ ਨੇ, ਉਹਨਾਂ ਨੇ ਕੁਐਸਚਨ ਵੀ ਪੁੱਛਿਆ, ਸੋ ਕਹਿ ਲਓ ਕਿ ਇਹ ਕਵਿਤਾ ਉਹਨਾਂ ਲਈ ਬੜੀ ਲਾਹੇਵੰਦ ਹੋਏਗੀ।
ਜੀ ਜੀ ਬਿਲਕੁਲ, ਉਹਨਾਂ ਨੂੰ ਵੀ ਇਹੀ ਚੀਜ਼ਾਂ ਦਾ ਅਹਿਸਾਸ ਹੋਊਗਾ, ਮੈਂ ਇਹ ਕਹਿ ਸਕੂਗਾ ਵੀ ਉਹਨਾਂ ਨੂੰ ਅਹਿਸਾਸ ਹੋਊ ਇਹਨਾਂ ਚੀਜ਼ਾਂ ਦਾ ਜਦੋਂ ਵੋਟ ਪਾਉਣਗੇ। ਅੱਜ ਆਸਟ੍ਰੇਲੀਆ ਦੀਆਂ ਵੋਟਾਂ ਯਾਰੋ, ਸਾਡੇ ਸੀਨੇ ਕਰ ਗਈਆਂ ਚੋਟ
ਜੀ,
ਅੱਜ ਆਸਟ੍ਰੇਲੀਆ ਦੀਆਂ ਵੋਟਾਂ ਯਾਰੋ, ਸਾਡੇ ਸੀਨੇ ਕਰ ਗਈਆਂ ਚੋਟ, ਸਾਰਾ ਦਿਨ ਅਸੀਂ ਤੱਕਦੇ ਰਹਿ ਗਏ, ਪਰ ਨਾ ਚੱਲੇ ਇੱਥੇ ਦਾਰੂ ਪੋਸਤ, ਨਾ ਹੀ ਚੱਲੇ ਸੋਟ। ਇੰਡੀਆ ਦੇ ਵਿੱਚ ਦਾਰੂ ਪੋਸਤ ਤੇ ਸੋਟ ਨੀ, ਡਾਂਗਾਂ ਚੱਲਦੀਆਂ ਜਿਹੜੀਆਂ। ਸਾਰਾ ਦਿਨ ਅਸੀਂ ਤੱਕਦੇ ਰਹਿ ਗਏ, ਪਰ ਨਾ ਚੱਲੇ ਇੱਥੇ ਦਾਰੂ ਪੋਸਤ, ਨਾ ਹੀ ਚੱਲੇ ਸੋਟ। ਕਈਆਂ ਕੋਲ ਜਾ ਕੇ ਅਸੀਂ ਗੱਲੀ ਬਾਤੀ, ਦੱਸਣੀ ਚਾਹੀ ਆਪਣੇ ਦਿਲ ਦੀ ਖੋਟ।
ਅੱਛਾ, ਉਹ
ਪੈਸੇ ਨਾ ਰੈਲੀ ਕੀਤੀ ਮੈਂ ਉਦੋਂ ਵੋਟ ਪਾਉਣ ਤੋਂ ਪਹਿਲਾਂ।
ਅੱਛਾ,
ਕਿਵੇਂ ਸਿਸਟਮ ਹੁੰਦਾ?
ਠੀਕ ਹੈ ਜੀ,
ਵੀ ਮੈਨੂੰ ਪੁੱਛ ਪੜਤਾਲ ਨੀ ਹੋ ਰਹੀ, ਕਹਿਣ ਦਾ ਭਾਵ ਆਪਣੇ ਅੰਦਰ ਦੀ ਭਾਵਨਾ ਵੀ ਮੇਰੇ ਕੋਲ
ਕੁਝ ਉਹ ਚਾਹ ਪਾਣੀ ਪਕੌੜੇ ਹੋਰ ਲਟਰਮ ਪਟਰਮ
ਕਿਸੇ ਨੇ ਆਇਆ ਹੀ ਨੀ ਇੱਜ਼ਤ ਮਾਣ ਕਰਨ। ਕਈਆਂ ਕੋਲ ਜਾ ਕੇ ਅਸੀਂ ਗੱਲੀ ਬਾਤੀ, ਦੱਸਣੀ ਚਾਹੀ ਆਪਣੇ ਦਿਲ ਦੀ ਖੋਟ। ਸਾਡੇ ਪਿੰਡ ਤਾਂ ਵੋਟਾਂ ਵਾਲੇ ਦਿਨ ਚਮਚਿਆਂ ਦੇ ਝੋਲਿਆਂ ਵਿਚ ਭਰੇ ਹੁੰਦੇ ਸੀ ਨੋਟ, ਉਡੀਕ ਉਡੀਕ ਕੇ ਆਥਣ ਹੋ ਗਈ, ਪਰ ਇੱਥੇ ਸਾਡੇ ਨਾ ਕੋਈ ਨੇਤਾ ਆਇਆ ਲੋਟ, ਨਾ ਕਿਸੇ ਨੇ ਵੋਟ ਪਵਾਉਣ ਲਈ ਸਵਾਰੀ ਭੇਜੀ, ਨਹੀਂ ਭਲਾ ਇਨ੍ਹਾਂ ਕੋਲੇ ਕਾਰਾਂ ਦੀ ਕੀ ਸੀ ਟੋਟ, ਨਾ ਕਿਸੇ ਨੇ ਮੁਫ਼ਤ ਚ ਲੰਗਰ ਚਲਾਇਆ। ਦੇਖ ਲੋ ਯਾਰੋ, ਅੱਜ ਵੀ ਅਸੀਂ ਘਰੇ ਪਾੜੇ ਰੋਟ। ਜੁਰਮਾਨਾ ਹੋਣ ਤੋਂ ਡਰਦੇ ਯਾਰੋ, ਜੁਰਮਾਨਾ ਹੋਣ ਤੋਂ ਡਰਦੇ ਯਾਰੋ, ਪਾਉਣੀ ਪੈ ਗਈ ਬਰਾੜ ਨੂੰ ਮੁਫ਼ਤੋਂ ਮੁਫ਼ਤੀ ਵੋਟ।
ਕੀ ਬਾਤ ਹੈ ਜੀ, ਸੋ ਮੁਫ਼ਤੋਂ ਮੁਫ਼ਤੀ ਵੋਟ ਪਾ ਕੇ ਆਨੇ। ਵੈਸੇ ਹੋਣੀ ਇਦਾਂ ਹੀ ਚਾਹੀਦੀ ਆ, ਇਹ ਇਹ ਜਿਹੜੀ ਸਿੱਖਿਆ ਹੈ ਨਾ ਆਪਾਂ ਨੂੰ, ਚਲੋ ਆਪਾਂ ਤਾਂ ਆਸਟ੍ਰੇਲੀਆ ਦੇ ਵਿਚ ਤਾਂ ਕਰਨੀ ਕਰਨੀ ਆ ਸਾਰਾ, ਮਤਲਬ ਆਪਣੀ ਡੈਮੋਕ੍ਰੇਟਿਕ ਰਾਈਟ ਜਿਹੜਾ ਉਹ ਸਿੱਧ ਕਰਨਾ, ਪਰ ਇਹੋ ਜਿਹੜੀ ਜਿਹੜੀ ਪ੍ਰਚਾਰ ਹੈ, ਚੇਂਜ ਹੈ, ਉਹ ਭਾਰਤ ਦੇ ਵਿਚ ਬੜੀ ਲੋੜ ਹੈ, ਕੱਲੀ ਪੰਜਾਬ ਚ ਨਹੀਂ, ਭਾਰਤ ਸਾਰੇ ਭਾਰਤ ਦੇ ਵਿਚ, ਈਵਨ ਕਿ ਪਾਕਿਸਤਾਨ ਦੇ ਵਿਚ ਵੀ ਜਿਹੜੀ ਵੋਟ ਦਾ ਅਧਿਕਾਰ ਦੀ ਤੁਹਾਡੀ ਚੋਇਸ ਹੈ, ਇੰਡੀਪੈਂਡੈਂਸ ਹੈ, ਮਤਲਬ ਤੁਹਾਡਾ ਹੱਕ ਬਣਦਾ, ਉਹ ਉਹ ਬੜੀ ਲੋੜ ਹੈ। ਸਾਡੇ ਸੱਜਣੇ ਨੇ ਰਾਜਵਿੰਦਰ ਹੁਣਾਂ ਨੇ ਪੁੱਛਿਆ ਸੀ ਵੀ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ। ਦੇਖੋ ਜੀ, ਆਪਣੀ ਆਪਣੀ ਪਸੰਦ ਹੁੰਦੀ ਆ, ਆਪਣੀ ਆਪਣੀ ਜਿਹੜੀ ਆ ਚੋਇਸ ਹੁੰਦੀ ਆ, ਤੇ ਇਸ ਕਰਕੇ ਤੁਸੀਂ ਆਪਣੇ ਏਰੀਏ ਦੇ ਵਿਚ ਜਿਹੜਾ ਐਮ ਪੀ ਤੁਹਾਨੂੰ ਵਧੀਆ ਲੱਗਦਾ ਕੰਮ ਕਰਦਾ ਆ, ਕੈਂਡੀਡੇਟ ਕੰਮ ਕਰੂਗਾ ਜਾਂ ਕਰਦਾ ਆ, ਜਾਂ ਜਿਹੜੀ ਪਾਰਟੀ ਨੈਸ਼ਨਲ ਲੈਵਲ ਤੇ ਤੁਹਾਨੂੰ ਲੱਗਦਾ ਆ ਵੀ ਇਹ ਤੁਹਾਡੀਆਂ ਜਿਹੜੀਆਂ ਲੋੜਾਂ ਦੇ ਅਨੁਕੂਲ ਖਰਾ ਉਤਰੇਗੀ, ਤੁਸੀਂ ਉਸ ਪਾਰਟੀ ਨੂੰ ਵੋਟ ਪਾਓ। ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕਿਹੜੀ ਪਾਰਟੀ ਨੂੰ ਪਾਓ, ਤੇ ਸਾਰਿਆਂ ਦੇ ਮੈਨੀਫੈਸਟੋ ਪੜੋ, ਸਾਰਿਆਂ ਦਾ ਟਰੈਕ ਰਿਕਾਰਡ ਦੇਖੋ ਪਿਛਲੇ 30 ਸਾਲ ਦਾ, ਘੱਟੋ ਘੱਟ 30 ਸਾਲ ਦਾ, ਵੀ ਪਿਛਲੇ 30 ਸਾਲ ਦੇ ਵਿਚ ਕਿਹੜੀ ਪਾਰਟੀ ਨੇ ਕੀ ਕੀਤਾ ਆ, ਤੇ ਉਹਨੂੰ ਸਟੱਡੀ ਕਰਕੇ ਤੁਸੀਂ ਉਸ ਪਾਰਟੀ ਨੂੰ ਵੋਟ ਪਾ ਸਕਦੇ ਆ। ਪਾਓ, ਆਪਣੀ ਮਰਜ਼ੀ ਨਾਲ ਪਾਓ, ਅਸੀਂ ਨਹੀਂ ਤੁਹਾਨੂੰ ਦੱਸ ਸਕਦੇ। ਬਾਕੀ ਇਹ ਆ ਵੀ ਮਿੰਟੂ ਜੀ, ਸੋਰੀ ਮੈਂ ਥੋੜੀ ਗੱਲ ਕੰਪਲੀਟ ਕਰਨਾ ਕਿ ਅਕਸਰ ਇਹ ਕੁਐਸਚਨ ਆਉਂਦਾ ਆ ਸਾਡੇ ਸਾਰੇ ਸਰੋਤਿਆਂ ਦਾ ਆਉਂਦਾ, ਕਿਹੜੀ ਪਾਰਟੀ ਨੂੰ ਵੋਟ ਪਾਈਏ ਕਿਹੜੀ ਪਹਿਲੀ। ਮੈਂ ਉਨ੍ਹਾਂ ਨੂੰ ਇਹੀ ਕਹਿਣਾ ਹੁੰਦਾ ਕਿ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਜਿਹੜਾ ਆਸਟ੍ਰੇਲੀਆ ਦਾ ਮੇਨ ਸਟ੍ਰੀਮ ਮੀਡੀਆ ਆ, ਚਲੋ SBS ਹੋ ਗਿਆ, ABC ਰੇਡੀਓ ਹੋ ਗਿਆ, ਸਕਾਈ ਨਿਊਜ਼ ਹੋ ਗਿਆ, ਜਾਂ ਕੋਈ ਵੀ ਹੋ ਗਿਆ, TV ਹੋ ਗਿਆ, ਤੁਸੀਂ ਨਾ ਘੱਟੋ ਘੱਟ ਅੱਧਾ ਘੰਟਾ ਜ਼ਰੂਰ ਖਬਰਾਂ ਰੇਡੀਓ ਦੀਆਂ ਜਾਂ TV ਦੇ ਉੱਤੇ ਸੁਣਿਆ ਕਰੋ ਕਰੰਟ ਅਫੇਅਰ। ਤਾਂ ਤੁਸੀਂ 6 ਮਹੀਨੇ ਸੁਣੋਗੇ ਨਾ, ਤੁਹਾਨੂੰ ਪਿਛਲੇ 20-30 ਸਾਲ ਦਾ ਰਿਕਾਰਡ ਪਤਾ ਲੱਗ ਜਾਊਗਾ ਕਿ ਆਸਟ੍ਰੇਲੀਆ ਦੇ ਵਿਚ ਕਿਹੜੀ ਪਾਰਟੀ, ਕਿਹੜਾ ਬੰਦਾ, ਕੀ ਆਸਟ੍ਰੇਲੀਆ ਦੇ ਵਿਚ ਹੋ ਰਿਹਾ। ਤਾਂ ਤੁਸੀਂ ਫੈਸਲਾ ਕਰਨ ਦੇ ਵਿਚ ਤੁਹਾਨੂੰ ਮਤਲਬ ਕੋਈ ਦਿੱਕਤ ਨਹੀਂ ਹੋਊਗੀ। ਇਹ ਕੁਐਸਚਨ ਉਦੋਂ ਆਉਂਦੇ ਆ ਜਦੋਂ ਕਈ ਵਾਰੀ ਇਹ ਆ ਵੀ ਅਸੀਂ ਮੇਨ ਸਟ੍ਰੀਮ ਮੀਡੀਆ ਨੂੰ ਜਾਣਦੇ ਨਹੀਂ ਕੀ ਹੋ ਰਿਹਾ, ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਕੌਣ ਹੈ, ਡਿਫੈਂਸ ਮਿਨਿਸਟਰ ਕੌਣ ਹੈ, ਤੇ ਟ੍ਰੇਜਰਰ ਕੌਣ ਹੈ, ਤੇ ਉਨ੍ਹਾਂ ਨੇ ਕੀ ਕੀਤਾ ਸੀ। ਉਹ ਇਹਦੀ ਸਾਰਿਆਂ ਨਾਲ ਵੱਡੀ ਇੱਕ ਕਾਰਨ ਇਹ ਹੈ ਕਿ ਅਸੀਂ ਮੀਡੀਆ ਨਾਲ ਨਹੀਂ ਜੁੜਦੇ। ਸੋ ਇਸ ਕਰਕੇ ਤੁਸੀਂ ਪਲੀਜ਼ ਮੀਡੀਆ ਨਾਲ ਜੁੜਿਆ ਕਰੋ, ਸੁਣਿਆ ਕਰੋ, ਵੱਧ ਤੋਂ ਵੱਧ ਦੇਖਿਆ ਕਰੋ, ਤੇ ਤਾਂ ਕਿ ਤੁਹਾਨੂੰ ਦੇਸ਼ ਦਾ ਪਤਾ ਲੱਗੇ। ਇੰਡੀਆ ਦੇ ਵਿਚ ਵੀ ਇਹੀ ਪ੍ਰੋਬਲਮ ਹੈ ਜੇ ਦੇਖਿਆ ਜਾਵੇ, ਇੰਡੀਆ ਦੇ ਵਿਚ ਵੀ।
ਬਸ ਜੀ, ਸਰਲ ਭਾਸ਼ਾ ਚ ਮੈਂ ਜੇ ਕਹਾਂ ਨਾ, 7:30 ਵਾਲੀਆਂ ਖਬਰਾਂ ਸੁਣਿਆ ਕਰੋ ਜੀ। ਪੰਜਾਬ ਚ 7:30 ਵਾਲੀਆਂ ਖਬਰਾਂ ਜਿਹੜਾ ਬੰਦਾ ਸੁਣਦਾ ਸੀ ਨਾ ਜਲੰਧਰ ਦੂਰਦਰਸ਼ਨ ਤੇ, ਉਹ ਬੰਦਾ ਜੁੜਿਆ ਰਹਿੰਦਾ ਸੀਗਾ ਸਾਰੀ ਚੀਜ਼ ਨਾਲ। ਸੋ ਇੱਥੇ ਵੀ ਜੇ ਤੁਸੀਂ ਕਿਸੇ ਵੀ ਚੈਨਲ ਦੀਆਂ ਸ਼ਾਮ ਦੀਆਂ ਜਾਂ ਕਿਸੇ ਵੀ ਇੱਕ ਟਾਈਮ ਦੀਆਂ ਜਾਂ ਮਾਰਨਿੰਗ ਸ਼ੋਅ ਚ ਤੁਸੀਂ ਖਬਰਾਂ ਸੁਣ ਲੈਂਦੇ ਹੋ ਨਾ, ਤਾਂ ਤੁਸੀਂ ਕਾਫੀ ਕੁਝ ਜਿਹੜਾ ਲੋਕ ਜਿਹੜੀ ਕਰੰਟ ਰਾਜਨੀਤੀ ਨਾਲ ਜਿਹੜੇ ਰੀਫਰੈਸ਼ ਰਹਿੰਦੇ ਹੋ, ਤੇ ਤੁਹਾਨੂੰ ਇਹ ਜ਼ਰੂਰੀ ਆ। ਕਿਉਂਕਿ ਕਈ ਵਾਰ ਕੀ ਹੁੰਦਾ ਨਾ ਵੀ ਦਿਸੇ ਦਸਾਏ ਇੱਕ ਦੂਜੇ ਦੇ ਕਹੇ ਦੇ ਉੱਤੇ ਵੋਟ ਪਾਉਣਾ, ਤਾਂ ਫਿਰ ਉਹੀ ਪੰਜਾਬ ਵਾਲੀ ਤੇ ਉਹੀ ਡੰਗਰਾਂ ਵਾਲੀ ਸੋਚ ਹੀ ਹੋਗੀ ਫਿਰ ਸਾਡੀ, ਵੀ ਜਿੱਧਰ ਨੂੰ ਭੇਡਾਂ ਵਾਂਗੂ ਸਾਨੂੰ ਮੋੜ ਲਿਆ ਤੇ ਮੋੜ ਲਿਆ, ਸਾਡੀ ਆਪਣੀ ਪਸੰਦ ਨਾ ਪਸੰਦ ਕਿੱਥੇ ਗਈ ਫਿਰ।
ਬਿਲਕੁਲ, ਔਰ ਇਧਰ ਨਾ ਉਹ ਗੱਲ ਇਹ ਆ ਵੀ ਸੁਣੀ ਸੁਣਾਈ ਗੱਲ ਦੀ ਕਈ ਵਾਰੀ ਹੋਰ ਗੱਲ ਬਣ ਜਾਂਦੀ ਹੈ, ਤੈਅ ਤੱਕ ਨਹੀਂ ਜਾਇਆ ਜਾਂਦਾ। ਤੇ ਜਗਤਾਰ ਗਿੱਲ ਹੁਣਾਂ ਨੇ, ਸਾਡੇ ਵੀਰ ਨੇ ਹਾਂਗਕਾਂਗ ਵਾਲੇ, ਉਨ੍ਹਾਂ ਨੇ ਮੈਸੇਜ ਭੇਜਿਆ ਸੀ, ਉਹ ਮੈਂ ਸ਼ੇਅਰ ਕਰਨਾ ਚਾਹੁੰਦਾ। ਵੈਸੇ ਫੇਸਬੁੱਕ ਤੇ ਕਾਫੀ ਚੱਲ ਰਿਹਾ, ਪ੍ਰਚਲਿਤ ਹੈ, ਪਰ ਮੈਂ ਸੋਚਿਆ ਕਿ ਹੋਰ ਵੀ ਸਾਡੇ ਇੱਕ ਸੱਜਣ ਹੈ, ਉਨ੍ਹਾਂ ਨੇ ਵੀ ਇਹੀ ਮੈਸੇਜ ਭੇਜਿਆ, ਜਿਹੜਾ ਉਹ ਉਂਗਲ ਲਾਉਣ ਵਾਲਾ ਨੀ ਜੀ ਮੈਸੇਜ, ਕਹਿੰਦੇ ਕਿ ਉਂਗਲ ਕਿੱਦਾਂ ਲੱਗਦੀ।
ਬਿਲਕੁਲ
ਬਿਲਕੁਲ ਹਾਂਜੀ, ਉਹ
ਕਈ ਦਿਨਾਂ
ਦਾ ਬਹੁਤ ਚੱਲ ਰਿਹਾ, ਤੇ ਉਨ੍ਹਾਂ ਨੇ ਉਹ ਗੱਲ ਇਸ ਤਰ੍ਹਾਂ ਜਿਹੜੀ ਜਗਤਾਰ ਹੋਣਾ ਨੇ ਵੀ ਭੇਜੀ ਹੈ ਤੇ ਸਾਡੇ ਸੱਜਣ ਹੋਰ ਹੈ ਉਨ੍ਹਾਂ ਨੇ ਵੀ ਭੇਜੀ ਹੈ, ਕਹਿੰਦੇ ਕਿ ਕਈ ਵਾਰੀ ਕਹਿੰਦੇ ਹਲਕੀਆਂ ਫੁਲਕੀਆਂ ਗੱਲਾਂ ਵੀ ਸਿਰੇ ਦੀ ਗੱਲ ਸਮਝਾ ਜਾਂਦੀਆਂ ਹਨ। ਵੈਸੇ ਸਭ ਨੇ ਪੜ੍ਹੀ ਸੁਣੀ ਹੋਵੇਗੀ, ਪਰ ਜਿਸ ਨਜ਼ਰ ਨਾਲ ਮੈਂ ਦੇਖ ਰਿਹਾ ਉਹ ਕੋਈ ਹੋਰ ਐਨਕ ਹੈ। ਕੀ ਤੁਹਾਡੇ ਵਿਚ ਕਿਸੇ ਕੋਲ ਮੇਰੇ ਨਾਲ ਦੀ ਐਨਕ ਹੈ? ਕਹਿੰਦੇ ਇਕ ਵਾਰ ਇਕ ਆਦਮੀ ਕਿਸੇ ਲਾਲੇ ਦੀ ਦੁਕਾਨ ਤੇ ਜਾ ਕੇ ਖੱਲ ਵਾਲੀ ਬੋਰੀ ਤੇ ਬੈਠ ਗਿਆ, ਲਾਗੇ ਪਏ ਰਾਬ ਵਾਲੇ ਪੀਪੇ ਦੇ ਵਿਚ ਚੋ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ, ਲਾਲਾ ਆ ਕੀ ਰੱਖਿਆ ਈ? ਥੋੜੀ ਦੇਰ ਬਾਅਦ ਰਾਬ ਤੇ ਮੱਖੀਆਂ ਬੈਠਣ ਲੱਗ ਪਈਆਂ। ਰਾਬ ਮਤਲਬ ਜਿਹੜਾ ਸੀਰਾ ਟਾਈਪ ਹੁੰਦਾ ਨਾ, ਤੇ ਹਾਂਜੀ ਹਾਂਜੀ, ਥੋੜੀ ਦੇਰ ਬਾਅਦ ਰਾਬ ਤੇ ਮੱਖੀਆਂ ਬੈਠਣ ਲੱਗ ਪਈਆਂ ਤੇ ਮੱਖੀਆਂ ਨੂੰ ਖਾਣ ਲਈ ਇਕ ਕੋੜ ਕਿੜਲੀ ਆ ਗਈ। ਕਿੜਲੀ ਨੂੰ ਦੇਖ ਕੇ ਇਕ ਚੂਹਾ ਝਪਟ ਪਿਆ, ਲਾਲੇ ਨੇ ਇਕ ਬਿੱਲੀ ਰੱਖੀ ਹੋਈ ਸੀ ਤੇ ਉਹ ਚੂਹੇ ਨੂੰ ਫੜਨ ਦੇ ਲਈ ਬਿੱਲੀ ਝਪਟ ਪਈ। ਇੰਨੇ ਨੂੰ ਇਕ ਗਾਹਕ ਸੌਦਾ ਲੈਣ ਆਇਆ ਤੇ ਨਾਲ ਉਹਦੇ ਇਕ ਕੁੱਤਾ ਸੀ, ਤੇ ਉਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਦੇ ਅੰਦਰ ਝਪਟ ਪਿਆ। ਲਾਲੇ ਕੋਲ ਡਾਂਗ ਪਈ ਸੀ, ਉਹਨੇ ਕੁੱਤੇ ਦੇ ਸਿਰ ਚ ਮਾਰ ਕੇ ਕੁੱਤਾ ਮਾਰਤਾ, ਕੁੱਤੇ ਦਾ ਮਾਲਕ ਨੇ ਲਾਗੇ ਪਈ ਇੱਟ ਚੁੱਕ ਕੇ ਲਾਲੇ ਦੇ ਸਿਰ ਚ ਮਾਰ ਦਿੱਤੀ। ਰੌਲਾ ਪੈ ਗਿਆ ਤੇ ਉਂਗਲ ਲਾਉਣ ਵਾਲਾ ਹੱਥ ਜੋੜ ਕੇ ਸਹਿਜੇ ਹੀ ਕਹਿੰਦਾ ਹੋਇਆ ਖਿਸ ਗਿਆ ਕਿ ਚੰਗਾ ਲਾਲਾ ਜੀ, ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ, ਮੈਂ ਚੱਲਦਾ ਕਿਤੇ ਫੇਰ ਆਉਂਗਾ। ਸੋ ਦੇਖਿਆ ਉਂਗਲੀ ਦਾ ਕਮਾਲ, ਇੱਥੇ ਵੀ ਕਿਤੇ ਇਹੀ ਕੰਮ ਤਾਂ ਨਹੀਂ ਕਰਦੀ। ਸੋ ਮਤਲਬ ਇਹ ਜਿਹੜੇ ਨਾ ਛੋਟੇ ਛੋਟੇ ਹੁੰਦੇ ਆ, ਬਈ ਅਸਲ ਦੇ ਵਿਚ ਪਿੱਛੇ ਕਹਾਣੀ ਕੀ ਹੈ? ਇਹ ਕਹਾਣੀ ਇਹ ਹੈ ਕਿ ਅਸੀਂ ਜੇ ਤੁਹਾਨੂੰ ਦੱਸ ਦਈਏ ਤਾਂ ਤੁਹਾਨੂੰ ਨਹੀਂ ਪਤਾ ਲੱਗਣੀ, ਪਰ ਤੁਸੀਂ ਲੌਂਗ ਟਰਮ ਮੀਡੀਆ ਨਾਲ ਜੁੜੋ, ਆਪਣਾ ਟਾਈਮ ਕੱਢੋ, ਇਹ ਵੀ ਇਕ ਜ਼ਰੂਰੀ ਹਿੱਸਾ ਹੁੰਦਾ ਸੋਸਾਇਟੀ ਦੇ ਵਿਚ। ਤੇ ਬਾਕੀ ਮਿੰਟੂ ਜੀ, ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ, ਮੈਸੇਜ ਵੀ ਬੜੇ ਆ ਰਹੇ ਨੇ, ਉਹ ਵੀ ਆਪਾਂ ਸ਼ੇਅਰ ਕਰ ਰਹੇ ਨੇ, ਤੇ ਇੱਕ ਜਸਪਾਲ ਸੰਧੂ ਹੁਣਾਂ ਨੇ ਸੈਮੀਨਾਰ ਰੱਖਿਆ ਉਹਦੇ ਬਾਰੇ ਵੀ ਆਪਾਂ 10:30 ਤੋਂ ਬਾਅਦ ਗੱਲਾਂ ਕਰਾਂਗੇ, ਪਰ ਹੁਣ ਆਪਾਂ ਮੈਸੇਜ ਲੈਣੇ ਸ਼ੁਰੂ ਕਰੀਏ ਹਨਾ। ਤੇ ਇੱਕ ਕੱਲ ਵੀ ਆਇਆ ਸੀ ਮੈਸੇਜ ਤੇ ਅੱਜ ਵੀ ਆ, ਤੇ ਭਾਜੀ ਕਹਿੰਦੇ ਆਸਕਿੰਗ ਅਬਾਊਟ ਬਲੈਕ ਮਨੀ ਐਂਡ ਸੁਬਰਾਮਨੀਅਮ ਸਵਾਮੀ ਕੰਫਲਿਕਟ। ਤੇ ਸਤਿ ਸ੍ਰੀ ਅਕਾਲ ਬੁਲਾਈਏ, ਕੀ ਇਹ ਰੌਲਾ ਕੀ ਹੈ ਜੀ ਸੁਬਰਾਮਨੀਅਮ ਦਾ ਤੇ ਬਲੈਕ ਮਨੀ ਦਾ?
ਦੇਖੋ ਸੁਬਰਾਮਨੀਅਮ ਸਵਾਮੀ ਆ ਜਿਹੜਾ ਸਦਾ ਹੀ ਚਰਚਾ ਚ ਰਿਹਾ ਬੰਦਾ ਜੀ, ਉਹ ਉਹਨੇ ਵੀ ਟੇਢੀਆਂ ਬਿੰਗੀਆਂ ਬਿਆਨਬਾਜ਼ੀਆਂ ਨਾਲ ਅਕਸਰ ਚਰਚਾ ਚ ਰਹਿੰਦਾ। ਤੇ ਬਲੈਕ ਮਨੀ ਦੇ ਮਾਮਲੇ ਦੇ ਵਿਚ ਜੇ ਹੁਣ ਗੱਲ ਜੇ ਛਿੜਦੀ ਆ, ਵੈਸੇ ਤਾਂ ਉਦੋਂ ਦੀ ਛਿੜੀ ਜਾਂਦੀ ਆ, ਤਾਂ ਮੇਨ ਜਿਹੜੀ ਹੁਣ ਤਾਂ ਜਿਹੜਾ ਸੁਬਰਾਮਨੀਅਮ ਦਾ ਕਲੇਸ਼ ਚੱਲ ਰਿਹਾ ਉਹ ਚੱਲ ਰਿਹਾ ਜੀ, ਜਿਹੜਾ ਰਿਜ਼ਰਵ ਬੈਂਕ ਦਾ ਮੁਖੀ ਸੀ ਉਹਦੇ ਮਾਮਲੇ ਚ, ਤੇ ਉਹਨੂੰ ਦੂਜਾ ਜਿਹੜਾ ਦੇਣ ਤੋਂ ਨਾ ਹੋ ਰਹੀ ਆ, ਦੂਜੀ ਟਰਮ ਦੇਣ ਤੋਂ ਨਾ ਹੋ ਰਹੀ ਆ, ਕਿਉਂਕਿ ਕਿਸੇ ਨੇ ਇਹ ਕਹਿਦਾ ਸੀ ਵੀ ਕਹਿੰਦੇ ਜੀ ਤੁਸੀਂ ਇਹ ਬੰਦਾ ਅਮੈਰੀਕਨ ਆ, ਰਘੁਰਾਮ ਰਾਜਨ ਦੀ ਗੱਲ ਆ ਜੀ, ਤੇ ਉਹ ਪਰ ਰਾਜਨ ਨੇ ਆਪ ਹੀ ਕਹਿਤਾ ਜੀ ਵੀ ਮੈਂ ਲੈਣਾ ਨੀ ਚਾਹੁੰਦਾ ਇਹ ਅਹੁਦਾ, ਕਿਉਂਕਿ ਉਹ ਕਹਿੰਦੇ ਮੈਂ ਅਮੈਰੀਕਾ ਚ ਜਾ ਕੇ ਪੜ੍ਹਾਉਣਾ ਚਾਹੁੰਦਾ ਇਸ ਲਾਈਨ ਚ, ਆਰਥਿਕ ਲਾਈਨ ਦੇ ਵਿਚ ਆਰਥਿਕ ਮਾਹਰਾਂ ਨੂੰ ਸਟੱਡੀ ਦੇਣਾ ਪੜ੍ਹਾਉਣਾ ਚਾਹੁੰਗਾ, ਅੱਗੇ ਟੀਚ ਕਰਨਾ ਚਾਹੁੰਗਾ। ਪਰ ਸੁਬਰਾਮਨੀਅਮ ਸਵਾਮੀ ਕਹਿੰਦਾ ਵੀ ਇਹਨੂੰ ਪਹਿਲਾਂ ਪਤਾ ਸੀ ਵੀ ਮੈਨੂੰ ਮਿਲਣਾ ਨੀ ਅਹੁਦਾ, ਇਸ ਲਈ ਉਹਨੇ ਛੱਡੀ ਇਹ ਗੱਲ। ਸੋ ਕੁੱਲ ਮਿਲਾ ਕੇ ਤਾਰਾਂ ਜਿਹੜੀਆਂ ਨਾ ਉਹ ਅੰਦਰ ਖਾਤੇ ਉੱਥੇ ਜਾ ਮਿਲਦੀਆਂ ਜੀ, ਵੀ ਕਿਤੇ ਕੋਈ ਭੇਦੀ ਨੀ ਹੋ ਜਾਂਦਾ ਬੰਦਾ, ਕਿਸੇ ਚੀਜ਼ ਦਾ ਭੇਤ ਪਾ ਜਾਂਦਾ ਜਾਂ ਕਿਸੇ ਚੀਜ਼ ਤੋਂ ਨੇੜੇ ਲੱਗ ਜਾਂਦਾ ਉਸ ਨੂੰ ਹੱਲ ਕਰਨ ਦੇ। ਤਾਂ ਜਿਹੜਾ ਇਹ ਰਾਜਨ ਆ ਜੀ, ਇਹ ਕਾਫੀ ਇਮਾਨਦਾਰ ਤੇ ਵਧੀਆ ਅਰਥਸ਼ਾਸਤਰੀ ਦੇ ਤੌਰ ਤੇ ਮੰਨਿਆ ਜਾਂਦਾ, ਤੇ ਉਹਨੂੰ ਸਪੈਸ਼ਲ ਅਮੈਰੀਕਾ ਤੋਂ ਲਿਆ ਕੇ ਜੁਆਇਨ ਕਰਵਾਇਆ ਗਿਆ ਸੀ। ਪਰ ਹੁਣ ਜੋ ਦੂਜੀ ਟਰਮ ਦੀ ਗੱਲ ਆਈ, ਜਦੋਂ ਇੱਕ ਬੰਦਾ ਸਹੀ ਕੰਮ ਕਰ ਰਿਹਾ, ਸੁਧਾਰ ਕਰ ਰਿਹਾ, ਤੇ ਉਹਨੂੰ ਦੂਜੀ ਟਰਮ ਨਾ ਦੇਣੀ ਹੋਵੇ, ਨਾ ਹੀ ਦਿੱਤੀ ਜਾ ਰਹੀ, ਤਾਂ ਉਹਦੇ ਪਿੱਛੇ ਫਿਰ ਇਹੀ ਕਾਰਨ ਆ ਰਿਹਾ ਜੀ ਵੀ ਉਹਨੂੰ ਕੁਛ ਭੇਦ ਪਤਾ ਲੱਗ ਗਿਆ।
ਹਾਂਜੀ, ਫਿਰ ਇੱਦਾਂ ਹੋ ਜਾਂਦੀ ਵੀ ਆਟਾ ਗੁੰਦੀ ਦਾ ਸਿਰ ਹਿਲਦਾ ਆ, ਤੇ ਉਹੀ ਕੰਮ ਹੋ ਗਿਆ। ਤੇ ਇੱਕ ਨਾ ਕੱਲ ਵੀ ਮਸਲਾ ਆਇਆ ਸੀਗਾ, ਸਾਡੇ ਸੱਜਣਾਂ ਨੇ ਪੁੱਛਿਆ ਸੀ ਕਿ ਲੰਗਰ ਦੇ ਵਿਚ ਅੱਧੀ ਰੋਟੀ ਕਿਉਂ ਨੀ ਦਿੱਤੀ ਜਾਂਦੀ, ਇਹਦੇ ਬਾਰੇ ਜਾਣਨਾ ਚਾਹੁੰਦੇ ਸੀ ਕਿ ਸਾਡਾ ਇਹਦੇ ਬਾਰੇ ਸਾਡੇ ਕੀ ਰਾਏ ਆ। ਤੇ ਮਿੰਟੂ ਜੀ ਤੁਸੀਂ ਕੁਛ ਕਹਿਣਾ ਚਾਹੋ ਇਹਦੇ ਬਾਰੇ?
ਦੇਖੋ ਜੀ, ਜੇ ਤਾਂ ਤੁਸੀਂ ਜੋੜਨੀਆਂ ਚਾਹੁੰਦੇ ਹੋ ਵਹਿਮ ਭਰਮ, ਜੇ ਤਾਂ ਤੁਸੀਂ ਕੋਈ ਚੀਜ਼ ਹੀ ਜੋੜ ਲਓ ਫਲਾਨੀ ਚੀਜ਼ ਦਾ ਵਹਿਮ ਹੋ ਗਿਆ ਭਰਮ ਹੋ ਗਿਆ, ਤਾਂ ਤਾਂ ਕਿੰਨੀਆਂ ਮਰਜ਼ੀਆਂ ਸਟੋਰੀਆਂ ਬਣ ਜਾਣਗੀਆਂ। ਪਰ ਇੱਕ ਚੀਜ਼ ਪਹਿਲਾਂ ਦਿਮਾਗ ਦੇ ਵਿਚ ਲਿਆ ਉਹ ਆਪਦੇ ਚ, ਸਿੱਖ ਧਰਮ ਦੇ ਵਿਚ ਗੁਰੂ ਘਰ ਦੇ ਵਿਚ ਜੇ ਕੋਈ ਵੀ ਵਰਤਾਰਾ ਕੀਤਾ ਜਾਂਦਾ, ਕੋਈ ਵੀ ਕੰਮ ਕੀਤਾ ਜਾਂਦਾ, ਉਹਦੇ ਪਿੱਛੇ ਵਹਿਮ ਭਰਮ ਵਾਲੀ ਚੀਜ਼ ਨਹੀਂ ਹੈ, ਨਾ ਉਸ ਮਕਸਦ ਨਾਲ ਸਾਡੇ ਸਿੱਖ ਧਰਮ ਦੇ ਵਿੱਚ ਉਹ ਵਹਿਮ ਭਰਮ ਵਾਲੀ ਗੱਲ ਲਿਆਂਦੀ ਗਈ ਆ। ਜੇ ਸਿੱਖ ਧਰਮ ਦੇ ਵਿੱਚ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਉਹਦਾ ਲੌਜਿਕ ਆ, ਲੌਜਿਕ ਹੋਣ ਦੇ ਨਾਲ ਹੀ ਗੱਲ ਕੀਤੀ ਜਾਂਦੀ ਹੈ ਵੀ ਕਿਉਂ ਬੈਠ ਕੇ ਪ੍ਰਸ਼ਾਦ ਲੈਣਾ, ਕਿਉਂ ਇੱਦਾਂ ਕਰਕੇ ਆ ਸਿਰ ਢੱਕਣਾ, ਕਿਉਂ ਤੁਸੀਂ ਜੁੱਤੀ ਲਾ ਕੇ ਆਉਣੀ ਆ। ਇਹ ਚੀਜ਼ਾਂ ਨਾ ਇਕੱਲੇ ਵਹਿਮ ਭਰਮ ਨਾਲ ਨਹੀਂ ਜੁੜੀਆਂ ਹੋਈਆਂ, ਇਹ ਲੌਜਿਕ ਨਾਲ ਜੁੜੀਆਂ ਹੋਈਆਂ ਵੀ ਉਹਦਾ ਲੌਜਿਕ ਕੀ ਆ, ਕਿਵੇਂ ਕਿਵੇਂ ਤੁਸੀਂ ਆਪਦੇ ਆਪ ਨੂੰ ਹਾਈਜੀਨਿਕ ਰੱਖ ਸਕਦੇ ਹੋ, ਕਿੱਥੇ ਕਿੱਥੇ ਕੀ ਚੀਜ਼ਾਂ ਰੱਖ ਸਕਦੇ ਹੋ। ਐਵੇਂ ਲੰਗਰ ਦੇ ਮਾਮਲੇ ਚ ਆ ਜਾਂਦੀ ਆ, ਲੰਗਰ ਦੇ ਮਾਮਲੇ ਚ ਪੰਗਤ ਚ ਬਹਿ ਕੇ ਜੀ ਜੀ, ਤੇ ਜਾਂ ਤੁਸੀਂ ਪੰਗਤ ਚ ਬਹਿ ਕੇ ਜਾਂ ਤੁਸੀਂ ਇਕੱਠਿਆਂ ਨੇ ਜਾਂ ਉਹ ਛਕਣਾ, ਉਹਦੇ ਮਗਰ ਵੀ ਸਾਰੇ ਇਹ ਲੌਜਿਕ ਆਉਂਦੇ ਆ। ਇੱਕ ਤਾਂ ਜਿਹੜਾ ਅਸੀਂ ਲੌਜਿਕ ਮੰਨਦੇ ਆ ਵੀ ਇਹਦੇ ਨਾਲ ਬਰਾਬਰਤਾ ਆਉਂਦੀ ਆ, ਉਹ ਤਾਂ ਇੱਕ ਵੱਡੀ ਚੀਜ਼ ਆ, ਉਹ ਤਾਂ ਹੋਣੀ ਹੋਣੀ ਚੀਜ਼, ਜੇ ਤੁਸੀਂ ਥੱਲੇ ਬੈਠ ਕੇ ਸਾਰੇ ਇੱਕ ਲਾਈਨ ਚ ਛਕਦੇ ਹੋ ਤਾਂ ਬਰਾਬਰਤਾ ਤਾਂ ਦੀ ਫੀਲਿੰਗ ਆਉਂਦੀ ਆਉਂਦੀ ਆ। ਦੂਜੀ ਕਿਤੇ ਨਾ ਕਿਤੇ ਵਰਤਾਉਣਾ ਸੌਖਾ, ਫੜਾਉਣਾ ਸੌਖਾ, ਛੇ ਇੱਕੋ ਵਾਰੀ ਚ ਸਾਰਿਆਂ ਜਾਣਿਆਂ ਨੂੰ ਦਿੱਤੀ ਜਾਂਦੀ ਆ ਚੀਜ਼, ਇਹ ਜਿਹੀਆਂ ਚੀਜ਼ਾਂ ਵੀ ਨਾਲ ਕੰਮ ਕਰਦੀਆਂ। ਸੋ ਹੁਣ ਅੱਧੀ ਰੋਟੀ ਦੇ ਮਾਮਲੇ ਦੇ ਵਿਚ ਜੇ ਨਾਰਮਲੀ ਸੋਚੀਏ ਤਾਂ ਇਹਨੂੰ ਨਾ ਲੋਕ ਵਹਿਮ ਨਾਲ ਜੋੜ ਦਿੰਦੇ ਆ ਜੀ, ਅੱਧੀ ਰੋਟੀ ਨਹੀਂ ਦੇਣੀ ਚਾਹੀਦੀ, ਇਹ ਚੰਗੀ ਨਹੀਂ ਹੁੰਦੀ, ਅੱਧੀ ਰੋਟੀ ਨਹੀਂ ਲੰਗਰ ਚ ਮੰਗੀ ਦੀ, ਇਹਨੂੰ ਵਹਿਮ ਭਰਮ ਨਾਲ ਨਾ ਜੋੜੋ। ਮੇਰੇ ਹਿਸਾਬ ਨਾਲ ਸਿੱਧੂ ਸਾਹਿਬ, ਮੈਨੂੰ ਤਾਂ ਇਹੀ ਲੱਗਦਾ ਵੀ ਬੰਦੇ ਦੇ ਹੱਥ ਚ ਇੱਕ ਛਾਬਾ ਹੁੰਦਾ ਰੋਟੀਆਂ ਵਾਲਾ, ਕੋਈ ਵੀ ਬਰਤਨ ਹੁੰਦਾ, ਦੂਜੇ ਹੱਥ ਨਾਲ ਉਹ ਰੋਟੀ ਵਰਤਾ ਰਿਹਾ ਹੁੰਦਾ। ਜੇ ਉਹਨੂੰ ਅੱਧੀ ਰੋਟੀ ਮੰਗੋਗੇ ਤਾਂ ਅੱਧੀ ਰੋਟੀ ਦੇਣੀ ਉਹਨੂੰ ਕਿਹੜੇ ਢੰਗ ਨਾਲ, ਉਹ ਜਾਂਦਾ ਛਾਪਾ ਥੱਲੇ ਰੱਖੂਗਾ, ਫੇਰ ਅੱਧੀ ਕਰੂਗਾ।
ਬਿਲਕੁਲ ਬਿਲਕੁਲ, ਐਗਜੈਕਟਲੀ ਆਹੀ ਰੀਜ਼ਨ,
ਇੱਥੇ ਜੇ ਸੀਮਤ ਆ ਜੀ,
ਐਗਜੈਕਟਲੀ ਆਹੀ ਰੀਜ਼ਨ ਹੈ।
ਬਾਕੀ ਜਿਹਨੂੰ ਬਣਾ ਲਓ ਜਿਹੜਾ ਮਰਜ਼ੀ।
ਹਾਂਜੀ, ਜਿਹੜਾ ਲੋਜਿਸਟਿਕ ਇਹਨੂੰ ਕਹਿੰਦੇ ਆ ਕਿ ਵਰਤਾਣ ਦੀ ਜਿਹੜੀ ਪ੍ਰਕਿਰਿਆ ਉਹਨੂੰ ਉਹਦੇ ਚ ਵਿਘਨ ਪੈਂਦਾ ਹੈ, ਤੇ ਜਿਹੜੀ ਉਹ ਸਪੀਡ ਦੇ ਨਾਲ ਬਾਕੀਆਂ ਨੂੰ ਵੀ ਵਰਤਾਣਾ ਹੁੰਦਾ, ਉਹ ਅੱਧੀ ਅੱਧੀ ਰੋਟੀ ਹੋਣ ਕਰਨ ਲੱਗ ਗਏ, ਉਹ ਤਾਂ ਫਿਰ ਅੱਧੀ ਰੋਟੀ ਕਰਦਾ ਰਹਿ ਜੂਗਾ। ਪਹਿਲੀ ਗੱਲ ਤਾਂ ਉਹਦਾ ਇੱਕ ਹੱਥ ਬਿਜ਼ੀ ਹੁੰਦਾ ਪਕਾਉਣ ਫੜਿਆ ਹੁੰਦਾ, ਦੂਜੇ ਹੱਥ ਦੇ ਨਾਲ। ਹੁਣ ਤਾਂ ਚਲੋ ਛੋਟੇ ਭਾਂਡੇ ਆ ਗਏ, ਪਲੇਟਾਂ ਆ ਗਈਆਂ ਜਾਂ ਉਹਦੇ ਚ ਆ ਗਏ, ਪਰ ਪਹਿਲਾਂ ਮੈਨੂੰ ਯਾਦ ਆ ਕਿ ਜਦੋਂ ਲੰਗਰ ਚੱਲਦੇ ਹੁੰਦੇ ਸੀ ਮੇਲਿਆਂ ਮਸਾਬਿਆਂ ਦੇ ਵਿਚ, ਵੱਡੇ ਮਤਲਬ ਗੁਰੂ ਘਰਾਂ ਦੇ ਵਿਚ, ਦਿਨ ਸੋਧੇ ਦੇ ਉੱਤੇ ਉਹ ਟੋਕਰੇ ਦੇ ਨਾਲ ਵਰਤਾਉਂਦੇ ਹੁੰਦੇ ਸੀ ਜੀ, ਟੋਕਰਾ ਹੁੰਦਾ ਸੀ ਛੋਟਾ ਟੋਕਰਾ, ਤੇ ਉਹ ਮਤਲਬ
ਸਿੱਧੀ ਹੱਥਾਂ ਤੇ ਰੋਟੀ ਦੇਣੀ।
ਹਾਂਜੀ, ਤੇ ਉਹ ਟੋਕਰੇ ਦੇ ਨਾਲ ਫੁਲਕੇ ਵਰਤਾਉਂਦੇ ਹੁੰਦੇ ਸੀ ਵੱਡੇ, ਹਨਾ। ਤੇ ਇਸ ਕਰਕੇ ਉਹ ਉਹ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਸੀ ਹੁੰਦਾ ਤੇ ਉਦੋਂ ਦੀ ਸ਼ਾਇਦ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਕੋਈ ਇਲਤੀ ਮੈਨੂੰ ਜੀ ਅੱਧੀ ਰੋਟੀ ਦੇ ਦਿਓ ਮੈਨੂੰ ਜੀ ਚੱਪਾ ਰੋਟੀ ਦੇ ਦਿਓ ਫਿਰ ਅੱਧੀ ਤੋਂ ਬਾਅਦ ਚੱਪੇ ਤੇ ਵੀ ਆ ਜਾਂਦੇ ਹਨ ਪ੍ਰੋਬਲਮ ਇਹ ਥੋੜਾ ਤੇ ਇੱਕ ਥੋੜਾ ਸੋ ਇਸ ਕਰਕੇ ਮਤਲਬ ਉਸ ਚੀਜ਼ ਨੂੰ ਇਲਤ ਨੂੰ ਰੋਕਣ ਵਾਸਤੇ ਇਹ ਵੀ ਸ਼ਾਇਦ ਧਾਰਨਾ ਬਣ ਗਈ ਹੋਵੇ ਵੀ ਨਹੀਂ ਜੀ ਅੱਧੀ ਰੋਟੀ ਨਹੀਂ ਮੰਗੀਦੀ ਉਹ ਜਾਣੀ ਕਿ ਪਹਿਲਾਂ ਹੀ ਸਿਆਣਿਆਂ ਨੇ ਘਰ ਦੀਆਂ ਲੇਡੀਜ਼ ਨੇ ਬੀਬੀਆਂ ਨੇ ਬੁੜੀਆਂ ਨੇ ਨਿਆਣਿਆਂ ਨੂੰ ਟ੍ਰੇਨ ਕਰਨਾ ਸ਼ੁਰੂ ਕਰਤਾ ਵੀ ਲੰਗਰ ਦੇ ਵਿਚ ਜਾ ਕੇ ਅੱਧੀ ਰੋਟੀ ਨਹੀਂ ਮੰਗੀਦੀ ਤਾਂ ਕਿ ਉਹ ਉੱਥੇ ਮਤਲਬ ਉਹ ਵਿਘਨ ਨਾ ਪੈ ਸਕੇ ਸੋ ਇਹਦੇ ਵਿਚ ਕੋਈ ਵਹਿਮ ਭਰਮ ਨਹੀਂ ਹੈਗਾ ਇੱਕ ਗੁੱਡ ਐਜੂਕੇਸ਼ਨ ਤੇ ਗੁੱਡ ਐਟੀਕੇਟ ਦੀ ਇਹ ਨਿਸ਼ਾਨੀ ਆ ਤੇ ਮਤਲਬ ਦੈਟਸ ਓਨਲੀ ਲੋਜੀਕਲ ਰੀਜ਼ਨ ਜਿਹੜਾ ਸਾਨੂੰ ਪਤਾ ਹੋ ਸਕਦਾ ਮਤਲਬ ਕੋਈ ਹੋਰ ਰੀਜ਼ਨ ਵੀ ਹੋਵੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਵੀ ਸ਼ੇਅਰ ਕਰ ਸਕਦਾ ਕਿਉਂਕਿ ਇਹ ਦਿਲ ਵਾਲੀ ਗੱਲ ਹੈ ਜੀ ਤੇ ਗੱਲਾਂ ਚੋਂ ਗਿਆਨ ਚੋਂ ਗੱਲਾਂ ਚੋਂ ਗਿਆਨ ਕੱਢਣਾ ਹੈ ਤੇ ਹੋ ਸਕਦਾ ਅਸੀਂ ਵੀ ਕੁਝ ਹੋਰ ਸਿੱਖੀਏ ਸੋ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਅਗਰ ਉਹਨਾਂ ਕੋਲ
ਇੱਕ ਮੈਸੇਜ ਸਿੱਧੂ ਸਾਹਿਬ ਮੈਨੂੰ ਲੈਣਾ ਪੈਣਾ ਗੱਲ ਚੋਂ ਗੱਲ ਨਿਕਲੀ ਹੈ ਗਿਆਨ ਦੀ ਸਰਦਾਰ ਅਜਮੇਰ ਸਿੰਘ ਆਪਣੇ ਨਾਲ ਜੁੜਦੇ ਆ ਤੇ ਉਹਨਾਂ ਨੇ ਮੈਸੇਜ ਕੀਤਾ ਜੀ ਕਹਿੰਦੇ ਜੀ ਕਈ ਵਾਰੀ ਕੋਈ ਸ਼ਬਦ ਹੁੰਦੇ ਆ ਨਾ ਜਿਹੜੇ ਉਹਨਾਂ ਨੂੰ ਗੁੱਡ ਟੇਸਟ ਨਾਲ ਨੀ ਲਿਆ ਜਾਂਦਾ ਤੇ ਉਹਨਾਂ ਨੂੰ ਥੋੜਾ ਜਿਹਾ ਟੇਢੇ ਵੰਗੇ ਢੰਗ ਨਾਲ ਹੀ ਸੋਚਿਆ ਜਾਂਦਾ ਖਾਸ ਕਰਕੇ ਪੰਜਾਬੀ ਚ ਉਹਨਾਂ ਚੋ ਸਾਲਾ ਤੇ ਸਾਲੀ ਸ਼ਬਦ ਆ ਵੀ ਸਾਲਾ ਤੇ ਸਾਲੀ ਸ਼ਬਦ ਨੂੰ ਅਕਸਰ ਅਸੀਂ ਯੂਜ਼ ਥੋੜੇ ਜਿਹੇ ਹੋਰ ਢੰਗ ਨਾਲ ਹੀ ਕਰਦੇ ਆਂ ਸੋ ਕਹਿੰਦੇ ਉਹਨਾਂ ਨੇ ਕਹਿੰਦੇ ਜੀ ਹੁਣ ਕਹਿੰਦੇ ਜੜ ਲੱਭੀ ਉਹਨਾਂ ਨੇ ਕਹਿੰਦੇ ਇਹਨਾਂ ਦੋਵਾਂ ਦਾ ਜਿਹੜਾ ਦੀ ਮਾਂ ਜਿਹੜੀ ਸੱਸ ਹੈ ਕਹਿੰਦੇ ਸੋ ਸਮੇਂ ਦੇ ਗੇੜ ਨਾਲ ਇਹ ਛੋਟੇ ਹੋ ਗਏ ਜਿਵੇਂ ਅੱਜ ਕੱਲ ਸਿਸਟਰ ਨੂੰ ਸਿਸ ਕਹਿਣ ਲੱਗ ਗਏ ਨਾ ਤੇ ਸੱਸ ਦਾ ਲਾਡਲਾ ਸੱਸ ਦੇ ਲਾਡਲੇ ਦਾ ਨਾ ਉਹਨਾਂ ਨੇ ਪਿਛਲਾ ਲਾ ਲੈ ਲਿਆ ਮੂਹਰੇ ਸੱਸਾ ਲੈ ਲਿਆ ਸਾਲਾ ਬਣ ਗਿਆ ਤੇ ਸੱਸ ਦੀ ਲਾਡਲੀ ਦੇ ਸਾਲੀ ਬਣ ਗਈ ਇਹ ਇੱਕ ਲੌਜਿਕ ਉਹਨਾਂ ਨੇ ਕੱਢਿਆ ਜੀ
ਇੱਦਾਂ ਵੀ ਹੋ ਸਕਦਾ ਜਿੱਦਾਂ ਹੁਣ ਘਰ ਵਾਲਾ ਘਰ ਵਾਲੀ ਠੀਕ ਹੈ ਤੇ ਉਧਰ ਸੱਸ ਵਾਲਾ ਸੱਸ ਵਾਲੀ ਮਤਲਬ ਸੱਸ ਵਾਲਾ ਮੁੰਡਾ ਸੱਸ ਵਾਲੀ ਕੁੜੀ ਮਤਲਬ ਲਾਡਲੇ ਦੀ ਥਾਂ ਵਾਲੀ ਤੋਂ ਜਿਆਦਾ ਮਤਲਬ ਉਹਨਾਂ ਨੂੰ ਜਦੋਂ ਆਪਾਂ ਸੰਧੀ ਕਰ ਦਈਏ ਦੋ ਅੱਖਰਾਂ ਦੀ ਤਾਂ ਉਹ ਉਹ ਸੱਸ ਵਾਲੀ ਤੋਂ ਸੱਸ ਵਾਲੀ ਬਣ ਗਏ ਸੱਸ ਵਾਲੀ ਕੁੜੀ ਸੱਸ ਵਾਲਾ ਮੁੰਡਾ ਸੋ ਦੈਟਸ ਮੈਨੂੰ ਲੱਗਦਾ ਬਹੁਤ ਵਧੀਆ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਆਪਾਂ ਨਾ ਹੁਣ ਥੋੜੇ ਜਿਹੇ ਸੁਨੇਹੇ ਲੈਂਦੇ ਆ ਸੱਜਣ ਮਿੱਤਰ ਕਾਫੀ ਜੁੜੇ ਨੇ ਸਾਡੇ ਨਾਲ ਤੇ ਰਵਨੀਤ ਹਰਮੀਤ ਚੰਨਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਵਾਗਤ ਹੈ ਜੀ ਤੁਹਾਡਾ ਹਰਮੀਤ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਬੱਬੂ ਨਿੱਕਾ ਤੇ ਧੀਰਾ ਤੇ ਫੌਜੀ ਏ ਐਸ ਫੌਜੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਹੋਏ ਨੇ ਸ਼ੁਕਰੀਆ ਜੀ ਤੁਹਾਡਾ ਰਵਨੀਤ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਗੂਸਬਰੀ ਜਾਣੀ ਕਿ ਆਮਲਾ ਆਸਟ੍ਰੇਲੀਆ ਦੇ ਵਿਚ ਅਵੇਲੇਬਲ ਹੈ ਜਾਂ ਨਹੀਂ ਇਨਫਰਮੇਸ਼ਨ ਵੁੱਡ ਬੀ ਹੈਲਪਫੁਲ ਆਮਲਾ ਆਸਟ੍ਰੇਲੀਆ ਦੇ ਵਿਚ ਜੀ ਐਜ ਏ ਗ੍ਰੀਨ ਫਰੂਟ ਬਹੁਤ ਰੇਅਰ ਹੈ ਪਰ ਇਹਦੇ ਦਰਖਤ ਮਿਲ ਜਾਂਦੇ ਨੇ ਬੂਟੇ ਮਿਲ ਜਾਂਦੇ ਨੇ ਸਾਡੇ ਗਾਰਡਨ ਦੇ ਵਿਚ ਅਸੀਂ ਫਰੂਟ ਜਿਹੜਾ ਔਰਚਰਡ ਉਹਦੇ ਵਿਚ ਦੋ ਬੂਟੇ ਲਾਏ ਹੋਏ ਨੇ ਪਰ ਉਹ ਅਜੇ ਛੋਟੇ ਨੇ ਸੋ ਬੂਟੇ ਅਵੇਲੇਬਲ ਨੇ ਹਰੇ
ਆਮਲੇ ਦੀ ਗੱਲ ਕਰਦੇ ਜੀ ਔਲੇ ਦੀ ਗੱਲ ਕਰਦੇ ਔਲਾ ਕੌਣ ਹੈ ਜੀ ਆਪਾਂ ਪੰਜਾਬੀ ਦੇ ਬੰਦੇ
ਹਾਂਜੀ ਹਾਂਜੀ ਔਲਾ ਹਾਂਜੀ ਔਲਾ ਜਿਹੜਾ ਆ ਔਲੇ ਦੇ ਜਿਹੜੇ ਦਰਖਤ ਮਿਲ ਜਾਂਦੇ ਤੇ ਹਰੇ ਬਹੁਤ ਰੇਅਰ ਮਿਲਦੇ ਨੇ ਜੀ ਮਾਰਕੀਟ ਦੇ ਵਿਚ ਕਿਉਂਕਿ ਇੰਨੀ ਮਾਰਕੀਟ ਹੈ ਨਹੀਂ ਤੇ ਇਸ ਕਰਕੇ ਅਮਰੀਕ ਸਿੰਘ ਫਲੋਰਾ ਉਨ੍ਹਾਂ ਨੇ ਵੀ ਇਕ ਵਾਰੀ ਚਾਹਿਆ ਸੀਗਾ ਵੀ ਉਹ ਅਚਾਰ ਪਾਣਾ ਉਨ੍ਹਾਂ ਨੇ ਕਹਿੰਦੇ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਸਮਝ ਆਉਂਦਾ ਤੇ ਉਹ ਫਿਰ ਉਹ ਲੱਭਦੇ ਸੀਗੇ ਵੀ ਸਿਆਣੇ ਦਾ ਕਿਹਾ ਤਾਂ ਅਸੀਂ ਮੰਨਿਆ ਨੀ ਚਲੋ ਔਲੇ ਦਾ ਅਚਾਰੇ ਖਾ ਕੇ ਦੇਖ ਲੈਂਦੇ ਆ ਤਾਂ ਉਹ ਉਦੋਂ ਪਤਾ ਕੀਤਾ ਸੀ ਸਾਡੇ ਦੋ ਬੂਟੇ ਲੱਗੇ ਹੋਏ ਨੇ ਨਰਸਰੀ ਚ ਅਵੇਲੇਬਲ ਨੇ ਅਗਰ ਤੁਹਾਨੂੰ ਚਾਹੀਦੇ ਹੋਣ ਤਾਂ ਮੈਨੂੰ ਇਨਫੋਰਮੇਸ਼ਨ ਭੇਜ ਦਿਓ ਤੁਹਾਨੂੰ ਮਤਲਬ ਮੈਂ ਲਿੰਕ ਭੇਜ ਦਾਂਗਾ ਕਿਹੜੀ ਨਰਸਰੀ ਤੋਂ ਇਹ ਸ਼ਾਇਦ ਐਲਸਟਨ ਵੇਲ ਸਾਡੇ ਲੱਗ ਗਈ ਹੈ ਨਰਸਰੀ ਉਥੋਂ ਉਹ ਪੋਸਟ ਵੀ ਕਰ ਦਿੰਦੇ ਨੇ ਮਤਲਬ ਕੋਰੀਅਰ ਕਰ ਦਿੰਦੇ ਨੇ ਤੇ ਇੰਦਰ ਦੁਬਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਹਾਂਜੀ ਕਹਿੰਦੇ ਸਿੱਧੂ ਸਾਹਿਬ ਬੜਾ ਮਾੜਾ ਹਾਲ ਹੈ ਜੀ ਸਟਿਲ ਇਨ ਪੰਜਾਬ ਪਿਛਲੇ 10 ਮਹੀਨਿਆਂ ਚ ਹਾਂਜੀ ਦੋਸਤ ਕਾਫੀ ਜਿਹੜੇ ਕਹਿੰਦੇ ਡਰੱਗਸ ਦੇ ਭੇਟ ਚੜੇ ਨੇ ਤੇ ਇੱਕ ਮੇਰਾ ਦੋਸਤ ਜੀ ਜੋ ਸਿਰਫ 27 ਸਾਲ ਦੀ ਉਮਰ ਦਾ ਸੀ ਡਰੱਗ ਦੀ ਆਪਾਂ ਗੱਲ ਕੀਤੀ ਸੀ ਜੀ ਮਨਪ੍ਰੀਤ ਸਿੰਘ ਐਸ ਐਸ ਕੇ ਅਕਾਊਂਟੈਂਟ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਕਹਿੰਦੇ ਇੱਕ ਕੁਐਸਚਨ ਹੈ ਜੀ ਰਿਗਾਰਡਿੰਗ ਵੋਟ ਅਕਸਰ ਕਹਿੰਦੇ ਇਹ ਦੇਖਣ ਦੇ ਵਿਚ ਆਉਂਦਾ ਕਿ ਵੋਟਿੰਗ ਅਜੇ ਚੱਲ ਰਹੀ ਹੁੰਦੀ ਹੈ ਪਰ ਰਿਜ਼ਲਟ ਅਨਾਊਂਸ ਵੀ ਹੋ ਜਾਂਦੇ ਆ ਹਾਊ ਡਸ ਦਿਸ ਵਰਕ ਮਿੰਟੂ ਜੀ
ਆਸਟ੍ਰੇਲੀਆ
ਚ ਹਾਂਜੀ ਹਾਂਜੀ
ਇਹਨਾਂ ਨੇ ਆਸਟ੍ਰੇਲੀਆ ਦਾ ਪੁੱਛਿਆ ਨਾ
ਹਾਂਜੀ ਉਹ ਇਦਾਂ ਹੁੰਦੀ ਹੈ ਵੀ 5 ਵਜੇ ਤੋਂ ਪਹਿਲਾਂ ਤਾਂ ਕਦੇ ਰਿਜ਼ਲਟ ਨਹੀਂ ਆਉਂਦੇ
ਹਾਂਜੀ ਨਹੀਂ ਨਹੀਂ ਸਿੱਧੂ ਸਾਹਿਬ ਇਹਦੇ ਚ ਜਿਹੜਾ ਇਹ ਪੁੱਛਣਾ ਚਾਹੁੰਦੇ ਆ ਨਾ ਜਿਹੜੀ ਇਹ ਗੱਲ ਇਹ ਮੈਨੂੰ ਵੀ ਇੱਕ ਵਾਰੀ ਬੜੀ ਕਨਫਿਊਜ਼ਨ ਸੀ ਹੋਈ ਸੀ ਇਸ ਚੀਜ਼ ਦੀ ਵੀ ਕਈ ਵਾਰੀ ਨਾ ਇਹਨਾਂ ਨੇ ਪੋਸਟਲ ਵੋਟਾਂ 3 ਦਿਨ 4 ਦਿਨ ਮਗਰੋਂ ਤੱਕ ਵੀ ਆਉਂਦੀਆਂ ਰਹਿੰਦੀਆਂ ਜਿਨ੍ਹਾਂ ਦੀ ਡੇਟ ਹੁੰਦੀ ਹੈ ਵੀ ਰਿਜ਼ਲਟ ਉਦੋਂ ਤੱਕ ਆਉਣਾ ਤੇ ਜਦੋਂ ਤੁਹਾਡੇ ਕੋਲ ਵੋਟ ਹੀ ਨਹੀਂ ਪਹੁੰਚੀ ਤੁਸੀਂ ਡਿਕਲੇਅਰ ਕਿਵੇਂ ਕਰੋਗੇ ਪਰ ਦੋਸਤੋ ਇਹ ਇੱਥੇ ਜਿਹੜੀ ਵੋਟ ਆ 100% ਪੋਲਿੰਗ ਆ ਸੋ 100% ਪੋਲਿੰਗ ਹੋਣ ਕਾਰਨ ਜੇ ਮੰਨ ਲਓ ਕਿਸੇ ਕੈਂਡੀਡੇਟ ਨੇ ਪਹਿਲਾਂ ਹੀ 51% ਵੋਟ ਲੈ ਲਈ ਆ
ਉਹ ਡਿਕਲੇਅਰ
ਤਾਂ ਫਿਰ ਤਾਂ ਗੱਲ ਡਿਕਲੇਅਰ ਕਲੀਅਰ ਹੋ ਗਈ ਨਾ ਜੀ, ਫੇਰ ਤਾਂ ਲੋੜ ਹੀ ਨੀ ਕਿਸੇ ਨੂੰ ਮਰਜ਼ੀ ਆਈ ਜਾਣ ਮਗਰਲੀਆਂ ਵੋਟਾਂ। ਸੋ ਇਹ ਇੱਥੇ ਇਹ ਕੰਮ ਕਰਦਾ ਜੀ।
ਹਾਂਜੀ, ਇੱਕ ਦੋ ਸੀਟਾਂ ਅਟਕ ਜਾਂਦੀਆਂ ਤੇ ਜਿਸ ਤਰ੍ਹਾਂ ਹੁਣ ਕਲਾਈ ਪਾਰਮਰ ਦੀ ਸੀਟ ਅਟਕ ਗਈ ਸੀ, ਤਾਂ ਮੇਰਾ ਖਿਆਲ ਬ੍ਰਿੰਡਾ ਬੈਲਾ ਦੀ ਵੀ ਸੀਟ ਜਿਹੜੀ ਅਟਕ ਗਈ ਸੀ ਵਿਕਟੋਰੀਆ ਦੇ ਵਿਚ, ਸ਼ੈਪਟਨ ਇਲਾਕੇ ਦੇ ਲੱਗ ਗਈ, ਬੈਂਡਿਗੋ ਏਰੀਏ ਦੇ ਵਿਚ। ਸੋ ਉਹ ਦੋ ਤਿੰਨ ਇੱਦਾਂ ਜਿਹੜੀ ਮਾਰਜਿਨ ਹੁੰਦੀਆਂ ਥੋੜੀਆਂ, ਦੋ ਚਾਰ ਵੋਟਾਂ, 20 ਵੋਟਾਂ ਦਾ ਫਰਕ ਹੈ, ਉਹਨੂੰ ਫਿਰ ਪੋਸਟਲ ਵੋਟਾਂ ਗਿਣਦੇ, ਪਰ ਜਿਹੜਾ ਪਹਿਲੇ 51% ਵੋਟ ਲੈ ਚੁੱਕਾ ਉਹਨੂੰ ਡਿਕਲੇਅਰ ਕਰ ਦਿੰਦੇ ਨੇ। ਸੁਖਦੀਪ ਰਿਆੜ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਫਾਰਮ ਦੇ ਵਿਚ ਕਹਿੰਦੇ ਸਪਰੇਅ ਕਰ ਰਹੇ ਹਾਂ ਜੀ, ਕਿਆ ਬਾਤ ਹੈ ਜੀ, ਮਸ਼ੀਨਾਂ ਦੇ ਨਾਲ ਲੱਗੇ ਹੋਏ ਨੇ ਤੇ ਅੱਜ ਸ਼ੈਪਟਨ ਤੋਂ ਆ ਕੇ ਪ੍ਰੂਨਿੰਗ ਕਰ ਰਹੇ ਹਾਂ ਜੀ। ਫਾਰਮ ਦੇ ਵਿਚ ਚਾਰੇ ਪਾਸੇ ਕਟਰ ਦੀ ਆਵਾਜ਼ ਆ ਰਹੀ ਹੈ। ਨਾਈਸ ਟੂ ਮੀਟ ਯੂ। ਹਾਂਜੀ, ਤੁਹਾਨੂੰ ਵੀ ਜੀ ਮਿਲ ਕੇ ਬੜੀ ਖੁਸ਼ੀ ਹੋਈ। ਤੇ ਬਾਕੀ ਦਲਜੀਤ ਸਿੰਘ ਕਹਿ ਰਹੇ ਨੇ ਮਹਿਤਾ ਚੌਂਕ ਵਾਲੇ, ਕਹਿੰਦੇ ਜੇ ਤੁਹਾਡੇ ਵਾਲਾ ਵੋਟ ਪੋਲਿੰਗ ਸਿਸਟਮ ਇੰਡੀਆ ਚ ਲਾਗੂ ਹੋ ਜਾਵੇ ਤਾਂ ਕਰੋੜਾਂ ਰੁਪਏ ਦਾ ਬਚਾਅ ਹੋ ਸਕਦਾ। ਨਹੀਂ ਜੀ, ਉਹ ਉਥੇ ਉਹੀ ਹੋਣਾ ਪੈਣਾ। ਇਹੀ ਸਵਾਲ ਉਲਟਾ ਸਾਨੂੰ ਕੀਤਾ ਸੀ ਜੀ ਪੁਸ਼ਪ ਡਡਵਾਲ ਹੋਣਾ ਨੇ, ਕਿ ਜੇ ਹੁਣ ਇੰਡੀਆ ਦੀ ਜਿੰਨੀ ਪਾਪੂਲੇਸ਼ਨ ਹੈ, ਉਹ ਕਹਿੰਦੇ ਜੇ ਆਸਟ੍ਰੇਲੀਆ ਜਿੰਨੀ ਪਾਪੂਲੇਸ਼ਨ ਹੋ ਜੂਗੀ ਫਿਰ ਵੀ ਇਹੀ ਸਿਸਟਮ ਵੋਟਾਂ ਦਾ ਲਾਗੂ ਰਹੇਗਾ? ਆਈ ਡੋਂਟ ਥਿੰਕ ਸੋ। ਮੈਨੂੰ ਲੱਗਦਾ ਫਿਰ ਉਹ ਇੰਡੀਆ ਵਾਲਾ ਹੀ ਕਰਨਾ ਪਊਗਾ ਜੀ ਬਟਨ ਵਾਲਾ ਮੈਨੂੰ, ਕਿਉਂਕਿ ਇਟਸ ਵੈਰੀ ਵੈਰੀ ਹਾਰਡ, ਕਿਉਂਕਿ ਜਿੰਨੀ ਆਸਟ੍ਰੇਲੀਆ ਦੀ ਪਾਪੂਲੇਸ਼ਨ ਹੈ ਉਨੀ ਇੰਡੀਆ ਦੀ ਪਾਪੂਲੇਸ਼ਨ ਚ ਐਡ ਹੁੰਦੀ ਹੈ ਹਰੇਕ ਸਾਲ। ਸੋ ਸੋ ਇਹ ਜਿਹੜੀਆਂ ਚੀਜ਼ਾਂ ਨੇ, ਤੇ ਆਪਣੇ ਪ੍ਰੋਸੀਜਰ ਬਾਰੇ ਜਾਣਕਾਰੀ ਤੁਹਾਨੂੰ ਦੇਤੀ ਹੈ ਜੀ। ਜਪਾਨ ਵਾਲੇ ਤੁਹਾਡੇ ਵੀ ਵੋਟਾਂ ਪੈ ਰਹੀਆਂ ਨੇ, ਧਿਆਨ ਨਾਲ ਰਹਿਣਾ ਜੀ। ਤੇ ਚਲੋ ਮੈਸੇਜ ਆਪਾਂ ਅੱਗੇ ਲੈਂਦੇ ਹਾਂ। ਅਮਰ ਸਿੰਘ ਸ਼ੈਪਟਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹਨਾਂ ਨੇ ਤੁਹਾਡੀਆਂ ਫੋਟੋਆਂ ਭੇਜੀਆਂ ਸੀ, ਫੋਟੋ ਖਿੱਚ ਦੇਣੀਆਂ ਤੇ ਕਹਿੰਦੇ ਨੇ ਕਿ
ਬਹੁਤ ਮਿਹਰਬਾਨੀ।
ਹਾਂਜੀ, ਹੁਣੇ ਉੱਠਿਆ ਸੀ ਤੇ ਹਜੇ ਤਾਂ ਉਹਨਾਂ ਨੇ ਇੱਕ ਘੰਟਾ ਪਹਿਲਾਂ ਮਤਲਬ ਮੈਸੇਜ ਪਾਇਆ ਸੀ। ਤੇ ਬਾਕੀ ਵਟਸ ਰਾਈਟ ਡੇਟ ਆਫ ਵੋਟ ਬਿਕੋਜ਼ ਫਸਟ ਟਾਈਮ ਮੇਰੇ ਲਈ ਹੈ ਫੀਲਿੰਗ ਤੇ ਗੁੱਡ ਹੋ ਰਿਹਾ ਜੀ। 2 ਜੁਲਾਈ ਨੂੰ ਜੀ, 2 ਜੁਲਾਈ ਨੂੰ ਵੋਟਾਂ, ਸੋ ਜਰਾ ਧਿਆਨ ਨਾਲ ਪਾਣਿਆ। ਤੇ ਕੁਲਦੀਪ ਬਾਲ ਕਹਿੰਦੇ ਨੇ ਜੀ ਕਵਿਤਾ ਸੁਣਾ ਦਿਓ, ਸੁਣਾਤੀ ਹੈ ਜੀ। ਅਮਰਪ੍ਰੀਤ ਸਿੰਘ ਪਰਥ ਵਾਲੇ ਵੀ ਕਵਿਤਾ ਦੀ ਹਾਮੀ ਭਰ ਰਹੇ ਨੇ। ਕਰਮਜੀਤ ਕੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਉਨ੍ਹਾਂ ਨੇ ਵੀ ਕਵਿਤਾ ਦੀ ਹਾਮੀ ਭਰੀ ਸੀ। ਤੇ ਜਗਤਾਰ ਜੌਲ ਵੀ ਕਹਿ ਰਹੇ ਨੇ ਕਿ ਮਿੰਟੂ ਬਾਈ ਜੀ ਕਵਿਤਾ ਦਾ ਇੰਤਜ਼ਾਰ ਨਾ ਕਰਾਓ। ਹਾਂਜੀ, ਉਹ ਸੁਣਾਤੀ ਹੈ ਜੀ। ਸੁਖਦੀਪ ਸਿੰਘ ਢਿੱਲੋਂ ਵੀ ਕਹਿੰਦੇ ਸੀ ਆਣ ਦਿਓ। ਤੇ ਅਮਰਿੰਦਰ ਸਿੰਘ ਸਿੱਧੂ ਵੀ ਕਵਿਤਾ ਦੀ ਹਾਮੀ, ਬੜੀ ਡਿਮਾਂਡ ਦੇਖੋ ਕਵਿਤਾ ਦੀ ਕਿੰਨੀ। ਏਦਾਂ ਕਰੋ, ਇਹਦਾ ਟੈਕਸਟ ਵੀ ਪਾਓ ਜੀ, ਇਹਦਾ ਕਿਤੇ ਨਾ ਤੁਸੀਂ ਫੇਸਬੁੱਕ ਤੇ ਪਾਓ
ਜੀ। ਬਿਲਕੁਲ।
ਤੇ ਕੁਲਵੀਰ ਸਿੰਘ ਧੰਜੂ ਵੀ, ਹਾਂਜੀ ਕੁਲਵੀਰ ਸਿੰਘ ਧੰਜੂ ਤੇ ਨਰਵੈਰ ਸਿੰਘ ਨਵੀ ਤੇ ਲਖਵੀਰ ਸਰਾਂ ਪਰਥ ਤੋਂ ਕਹਿ ਰਹੇ ਸੀ ਕਵਿਤਾ ਸੁਣਾ ਦੇ। ਸਤਨਾਮ ਸਿੰਘ ਗਿੱਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜ ਫਰੋਮ ਬੇਕਰਫੀਲਡ ਕੈਲੀਫੋਰਨੀਆ, ਹਾਂਜੀ, ਤੇ ਉਹ ਵੀ ਕਵਿਤਾ ਸੁਣਨਾ ਚਾਹੁੰਦੇ ਸੀ। ਤੇ ਰਾਜਾ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਜੱਗਾ ਸਾਦੇਕੋ ਮੈਲਬਰਨ ਵਾਲੇ, ਤੇ ਕਹਿੰਦੇ ਨੇ ਕਿ ਇੱਕ ਆਡੀਓ ਸੈਂਡ ਕਰ ਰਹੇ ਆ ਜੀ। ਅੱਜ ਕੱਲ ਸਿੰਗਰ ਤੇ ਕਬੱਡੀ ਪ੍ਰਮੋਟਰ ਕਹਿ ਰਹੇ ਨੇ ਕਿ ਪੰਜਾਬ ਦੇ ਵਿਚ ਕੋਈ ਡਰੱਗ ਨਹੀਂ ਆ, ਪੰਜਾਬ ਨੂੰ ਬਦਨਾਮ ਨਾ ਕਰੋ। ਉਨ੍ਹਾਂ ਨੂੰ ਰਿਪਲਾਈ ਇਸ ਵੀਡੀਓ ਦੇ ਵਿਚ ਹੈ, ਪਲੀਜ਼ ਪਲੇ ਕਰ ਦਿਓ ਜੇ ਹੋ ਸਕੇ ਤੇ ਵੀਰਾਂ ਨੂੰ। ਹਾਂਜੀ, ਇਹ ਸੁਣ ਕੇ ਜੀ ਅਸੀਂ ਕਰਾਂਗੇ ਬ੍ਰੇਕ ਦੇ ਦੌਰਾਨ। ਤੇ ਕਹਿੰਦੇ ਨੇ ਕਿ ਸਿੰਗਰ ਤੇ ਕਬੱਡੀ ਪ੍ਰਮੋਟਰ ਕਹਿ ਰਹੇ ਨੇ, ਆਪਾਂ ਉੜਤਾ ਪੰਜਾਬ ਦੀ ਗੱਲ ਨਾ ਕਰ ਲਈਏ ਹੁਣ ਇਸ ਵਿਸ਼ੇ ਤੇ, ਕਿ ਥੋੜੀ ਦੇਰ ਠਹਿਰ ਕੇ ਕਰਨੀ ਆ।
ਜੀ 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 ਬਿਲਕੁਲ, ਥੋੜੀ ਨਹੀਂ ਨਹੀਂ, ਫੇਰ ਆਪਣੇ ਕੋਲ ਟਾਈਮ ਨਹੀਂ ਬਚਿਆ ਜੀ ਸਿੱਧੂ ਸਾਹਿਬ। ਅੱਜ ਆਪਾਂ ਜਸਪਾਲ ਸੰਧੂ ਹੋਰਾਂ ਨੂੰ ਵੀ, ਉਹ ਵੀ ਕਾਇਮ ਮਸਲਾ ਉਨ੍ਹਾਂ ਨੂੰ ਲੈਣਾ ਨਾਲ,
ਹਾਂਜੀ,
ਤੇ ਆਪਾਂ ਉੜਤਾ ਪੰਜਾਬ ਦੇ ਮਾਮਲੇ ਚ ਥੋੜੀ ਜੀ ਬਰੀਫ ਚ ਗੱਲ ਕਰਾਂਗੇ। ਵੈਸੇ ਤਾਂ ਗੁਰਪ੍ਰੀਤ ਗਿੱਲ ਕਹਿੰਦੇ ਸੀ ਮੈਂ ਫਿਲਮ ਦੀ ਸਮੀਖਿਆ ਕਰੂੰਗਾ, ਉਹ ਦੇਖਦੇ ਆ, ਜੇ ਮੈਨੂੰ ਕੱਲ ਟਾਈਮ ਲੱਗਿਆ ਤਾਂ ਕੱਲ ਮੈਂ ਉਨ੍ਹਾਂ ਨੂੰ ਲਊਂਗਾ, ਤੇ ਜੇ ਅੱਜ ਹੋਇਆ ਤਾਂ ਅੱਜ ਵੀ। ਪਰ ਮੈਂ ਜਿੰਨੀ ਕੁ ਫਿਲਮ ਦੇਖੀ ਆ, ਮੈਂ ਮੈਨੂੰ ਪਹਿਲਾਂ ਤਾਂ ਮੇਰੀ ਜਿਹੜੀ ਮੈਂ ਫੇਸਬੁੱਕ ਦੇ ਉੱਤੇ ਡਾਇਰੈਕਟ ਪਾਇਰੇਸੀ ਦਾ ਰੂਲ ਤੋੜਿਆ ਤੇ ਮੈਂ ਕਿਹਾ ਡਾਇਰੈਕਟ ਵੀ ਮੈਂ ਚੋਰੀਓ ਦੇਖੀ ਆ, ਉਹਦਾ ਮੈਨੂੰ ਕਈ ਕਿੰਤੂ ਪਰੰਤੂ ਆਏ ਵੀ ਤੁਸੀਂ ਜੇ ਕਹੋਗੇ ਤਾਂ ਫਿਰ ਲੋਕ ਕਿਉਂ ਹਟਣਗੇ। ਮੈਂ ਉਨ੍ਹਾਂ ਨੂੰ ਕਿਹਾ ਵੀ ਦੇਖੋ ਮੈਂ ਫਿਲਮ ਦੇਖੀ ਤੇ ਜੇ ਮੈਂ ਉਹਦੇ ਚ ਇਹ ਲਿਖਦਾ ਵੀ ਮੈਂ ਫਿਲਮ ਝੂਠ ਲਿਖਦਾ, ਉਹ ਮੇਰੀ ਜ਼ਮੀਰ ਨੇ ਮੈਨੂੰ ਅਲਾਓ ਨਹੀਂ ਕੀਤਾ ਵੀ ਮੈਂ ਕਿੱਥੇ ਦੇਖੀ ਤੇ ਮੈਂ ਝੂਠ ਇਨਫੋਰਮੇਸ਼ਨ ਦੇਵਾਂ। ਮੈਂ ਜਿੱਥੇ ਦੇਖੀ ਆ ਉੱਥੇ ਦੇਖੀ ਆ। ਜਦੋਂ ਟੀਵੀ ਬਾਕਸਿਸ ਦੇ ਉੱਤੇ ਉਹ ਫਿਲਮ HD ਕੁਆਲਿਟੀ ਦੇ ਵਿਚ ਆ ਚੁੱਕੀ ਆ, ਤੁਹਾਡੇ ਘਰਾਂ ਚ ਆ ਚੁੱਕੀ ਆ, ਤਾਂ ਤੁਸੀਂ ਕੀ ਕਰੋਗੇ? ਤੁਹਾਡਾ ਕੋਈ ਰੋਲ ਨਹੀਂ ਉਹਨੂੰ ਪਾਇਰੇਸੀ ਦੇ ਵਿਚ ਲਿਆਉਣ ਦਾ।
ਜੀ ਜੀ।
ਪਰ ਮੇਰੀ ਜਿਹੜੀ ਮੈਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਇਗਨੋਰ ਕਰਦਾ ਹੁੰਦਾ, ਜੇ ਕੁਝ ਦੇਖਣੀ ਚਾਹੁੰਦਾ ਹੁੰਦਾ ਤਾਂ ਥੀਏਟਰ ਚ ਹੀ ਜਾ ਕੇ ਦੇਖਦਾ। ਤਾਂ ਪਰ ਕੀ ਕਰੀਏ, ਮੈਨੂੰ ਇਹ ਸੀਗਾ ਵੀ ਇਹ ਫਿਲਮ ਬਹੁਤ ਕੰਟਰੋਵਰਸਲ ਹੋ ਰਹੀ ਆ, ਇਹਦੇ ਤੇ ਮੈਨੂੰ ਸਵਾਲ ਬਹੁਤ ਆਉਣਗੇ ਲੋਕਾਂ ਦੇ, ਤਾਂ ਮੈਂ ਲੋਕਾਂ ਦੇ ਜਵਾਬ ਕਿਵੇਂ ਦੇਊਂਗਾ? ਜਾਂ ਕਿਉਂਕਿ ਉਹ ਮੈਨੂੰ ਐਡਲੇਡ ਚ ਫਿਲਮ ਲੱਗੀ ਦਿਖਾਈ ਨਾ ਦਿੱਤੀ ਤਾਂ ਮੈਨੂੰ ਦੇਖਣੀ ਪੈਣੀ ਸੀਗੀ, ਪਰ ਫਿਰ ਮੈਂ ਉਹ ਡਿਕਲੇਅਰ ਕਰਕੇ ਦੇਖੀ ਆ, ਨਾ ਕਿ ਲੁੱਕ ਕੇ ਜਾਂ ਚੋਰੀ ਕਰਕੇ ਜਾਂ ਇਹ ਕਰਿਆ, ਮੈਂ ਲਿਖਿਆ ਲੀਕ ਵਰਜਨ ਦੇਖਿਆ।
ਕੁਐਸਚਨ ਇਹ ਵੀ ਆ ਰਿਹਾ ਕਿ ਇੱਕ ਮੀਡੀਆ ਓਨਰ ਉਹ ਆਪ ਵੀਡੀਓ ਪਾ ਰਿਹਾ ਸ਼ਾਇਦ ਹਰਜੋਤ ਸੰਧੂ ਨਾਮ ਲਿਖਿਆ ਸੱਜਣਾ ਨੇ ਮੈਸੇਜ ਵੀ ਪਾਇਆ ਸੀ ਮੈਂ ਜਦੋਂ ਲਾਈਨ ਚ ਆਏਗਾ ਉਹ ਮੈਸੇਜ ਪੜਾਂਗਾ ਇਹ ਕਿੰਨਾ ਕੁ ਸਾਰਥਕ ਹੈ ਮਤਲਬ ਇੱਕ ਚਲੋ ਮਤਲਬ ਜੇ ਅਸੀਂ ਅਜੇ ਹਰਮਨ ਰੇਡੀਓ ਵੱਲੋਂ ਉਹ ਫਿਲਮ ਜਿਹੜੀ ਹੈ ਮਤਲਬ ਪਾਇਰੇਟ ਆਪ ਕਰ ਕਰਕੇ ਮਤਲਬ ਪਾਈਏ ਉਹ ਉਹ ਇੱਕ ਮਤਲਬ ਇਹ ਸ਼ੋਭਾ ਦੇ ਰਹੀ ਹੈ ਇਹ ਮਤਲਬ ਇਜ਼ ਇਟ ਐਥੀਕਲ
ਉਦੋਂ ਬਾਅਦ ਮੈਸੇਜ ਆਏ ਮੈਨੂੰ ਦਸ ਵੀਹ ਬੰਦਿਆਂ ਦੇ ਮੈਸੇਜ ਆਏ ਜਿਨ੍ਹਾਂ ਨੇ ਕਿਹਾ ਜੀ ਸਾਨੂੰ ਉਹ ਲਿੰਕ ਭੇਜੋ ਉਹ ਲੀਕ ਕਿੱਥੋਂ ਦੇਖੀ ਆ ਤੇ ਮੈਂ ਇੱਕ ਨੂੰ ਵੀ ਉਹ ਲਿੰਕ ਕਿਸੇ ਨੂੰ ਨਹੀਂ ਭੇਜਿਆ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਜੀ ਵੀ ਨਹੀਂ ਮੈਂ ਤਾਂ ਇੱਕ ਬਾਕਸ ਵਾਲਿਆਂ ਨੇ ਪਾਈ ਸੀ ਉੱਥੇ ਦੇਖੀ ਆ ਚਲੋ ਦੈਟਸ ਇਟ ਮੇਰਾ ਦੇਖਣ ਦਾ ਜਿਹੜਾ ਕਾਰਨ ਇਹ ਸੀ ਵੀ ਮੈਂ ਜਵਾਬ ਦੇ ਸੀਗਾ ਲੋਕਾਂ ਨੇ ਮੈਨੂੰ ਪੁੱਛਣਾ ਸੀ ਵੀ ਦੱਸੋ ਤੇ ਜੇ ਮੈਂ ਦੇਖੀ ਨਾ ਹੁੰਦੀ ਤਾਂ ਮੈਂ ਕਿਵੇਂ ਦੱਸਦਾ ਫਿਲਮ ਬਾਰੇ ਸੋ ਪਰ ਮੈਂ ਉਹਦੇ ਚ ਵੀ ਫਿਰ ਕਿਸੇ ਨੂੰ ਝੂਠ ਨੀ ਬੋਲਿਆ ਠੱਗੀ ਨੀ ਮਾਰੀ ਕਿਸੇ ਨੂੰ ਇਹ ਨੀ ਕਿਹਾ ਸੱਚ ਲਿਖਿਆ ਵੀ ਭਾਈ ਆਫਕੋਰਸ ਲੀਕ ਵਰਜਨ ਦੇਖਿਆ ਮੈਂ ਸੋ ਜੇ ਮੈਂ ਨਾ ਲਿਖਦਾ ਤੇ ਮੂਰਖ ਬਣਾਈ ਜਾਂਦਾ ਤਾਂ ਸ਼ਾਇਦ ਮੈਂ ਆਪਣੇ ਆਪ ਦੀ ਜ਼ਮੀਰ ਤੋਂ ਨਹੀਂ ਮੈਂ ਜਵਾਬ ਦੇ ਸਕਣਾ ਸੀ ਐਤਕੀ ਨਾ ਗ੍ਰਿਫਤ ਖੇਡਾਂ ਵੇਲੇ ਬੋਬੀ ਸੈਮ ਵੀ ਮੇਰੇ ਨਾਲ ਗਏ ਤੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਮੈਨੂੰ ਟੱਚ ਕੀਤੀ ਉਹਨਾਂ ਦੀ ਉਹ ਕਹਿੰਦੇ ਵੀ ਮੇਰੇ ਬਾਪ ਮੈਨੂੰ ਕਹਿੰਦਾ ਵੀ ਸਭ ਤੋਂ ਜਦੋਂ ਤੂੰ ਮਾੜਾ ਕੰਮ ਕਰਦਾ ਤੇ ਤੈਨੂੰ ਕੌਣ ਦੇਖਦਾ ਸਭ ਤੋਂ ਪਹਿਲਾਂ ਕੌਣ ਦੇਖਦਾ ਤੇ ਕਹਿੰਦੇ ਮੈਂ ਉਹਨੂੰ ਜਵਾਬ ਦਿੱਤਾ ਵੀ ਸਭ ਤੋਂ ਪਹਿਲਾਂ ਮੈਨੂੰ ਰੱਬ ਦੇਖਦਾ ਉਹ ਕਹਿੰਦੇ ਨਹੀਂ ਤੂੰ ਭੁਲੇਖੇ ਜਾ ਹਜੇ ਕਹਿੰਦੇ ਫੇਰ ਕਹਿੰਦੇ ਰੱਬ ਤੋਂ ਪਹਿਲਾਂ ਵੀ ਤੂੰ ਆਪਣੇ ਆਪ ਨੂੰ ਦੇਖ ਰਿਹਾ ਸਭ ਤੋਂ ਪਹਿਲਾਂ ਸੋ ਤੂੰ ਆਪਣੇ ਆਪ ਨੂੰ ਜਵਾਬ ਦੇ ਆ ਸੋ ਜੇ ਮੈਂ ਝੂਠ ਬੋਲਦਾ ਤਾਂ ਮੈਂ ਆਪਣੇ ਆਪ ਨੂੰ ਜਵਾਬ ਦੇ ਸੀ ਸੋ ਮੈਥੋਂ ਆਪਦੇ ਆਪ ਨੂੰ ਜਵਾਬ ਨਹੀਂ ਦਿੱਤਾ ਜਾ ਸਕਦਾ ਸੀ ਸੋ ਮੈਂ ਨਹੀਂ ਲਿਖੀ ਦੂਜੀ ਹੁਣ ਫਿਲਮ ਦੀ ਜੇ ਗੱਲ ਕਰੀਏ ਤਾਂ ਫਿਲਮ ਦਾ ਜਿਹੜੀ ਮੇਰੀ ਇੱਕ ਲਾਈਨ ਦੀ ਸਮੀਖਿਆ ਜਿਹ ਚ ਮੈਂ ਲਿਖਿਆ ਵੀ ਫਿਲਹਾਲ ਸੋਚ ਰਿਹਾ ਕਿ ਫਿਲਮ ਦੇ ਹੀਰੋ ਦਾ ਨਾਂ ਟੌਮੀ ਸਿੰਘ ਦੀ ਥਾਂ ਤੇ ਹੈ ਨਹੀਂ ਸਿੰਘ ਰੱਖ ਲੈਂਦੇ ਤਾਂ ਫਿਲਮ ਸੱਚ ਦੇ ਹੋਰ ਨੇੜੇ ਹੋ ਜਾਣੀ ਸੀ ਕਈਆਂ ਨੇ ਮੈਂ ਇਹ ਗੱਲ ਸਮਝੀ ਉਹਦੇ ਥੱਲੇ ਵੀ ਇਹ ਹਨੀ ਸਿੰਘ ਤੋਂ ਡਰਦਾ ਹਨੀ ਸਿੰਘ ਲਿਖ ਰਿਹਾ ਪਰ ਮੈਂ ਇੱਥੇ ਦੱਸਦਾ ਦੋਸਤੋ ਵੀ 2012 ਚ ਹਨੀ ਸਿੰਘ ਮੇਰੇ ਨਾਲ ਜੋ ਵਾਅਦਾ ਕਰਕੇ ਗਿਆ ਸੀ ਵੀ ਮੈਂ ਪੰਜਾਬੀ ਇੰਡਸਟਰੀ ਤੋਂ ਚ ਅੱਜ ਤੋਂ ਹਨੀ ਸਿੰਘ ਨਹੀਂ ਹੈ ਨਹੀਂ ਸਿੰਘ ਆ ਮੈਂ ਅੱਜ ਤੋਂ ਪੰਜਾਬੀ ਇੰਡਸਟਰੀ ਚ ਆਉਂਦਾ ਹੀ ਨਹੀਂ ਸੋ ਉਸ ਦਿਨ ਤੋਂ ਮੈਂ ਉਹਦਾ ਨਾਂ ਹੈਨੀ ਸਿੰਘ ਰੱਖਤਾ ਸੀ ਹੈਨੀ ਸਿੰਘ ਹੀ ਮੇਰੇ ਆਰਟੀਕਲ ਚ ਮੇਰੀ ਬੁੱਕ ਦੇ ਵਿਚ ਵੀ ਲਿਖਿਆ ਹੋਇਆ ਭਾਈ ਮਨੀ ਸਿੰਘ ਤੋਂ ਜੋ ਜੋ ਹੈਨੀ ਸਿੰਘ ਤੱਕ ਸਿੱਖ ਕੌਮ ਦੇ ਬਾਰੇ ਚ ਜਿਹੜਾ ਮੇਰਾ ਇੱਕ ਆਰਟੀਕਲ ਲਿਖਿਆ ਹੋਇਆ ਅੱਜ ਦੇ ਨੌਜਵਾਨਾਂ ਦੇ ਬਾਰੇ ਤਾਂ ਉਦੋਂ ਤੋਂ ਮੈਂ ਉਹਨੂੰ ਹੈਨੀ ਸਿੰਘ ਲਿਖ ਰਿਹਾ ਤੇ ਮੈਂ ਆਪਦੀ ਜਿਹੜੀ ਲੀਹ ਤੋਰ ਲਾਂ ਉਹਦੇ ਤੇ ਰਹਿਣਾ ਤੇ ਉਸੇ ਤੇ ਖੜਾ ਸੋ ਮੈਂ ਕਿਸੇ ਤੋਂ ਡਰ ਕੇ ਨਹੀਂ ਇਹ ਲਿਖਿਆ ਸੀ ਨੰਬਰ 2 ਜਿਹੜੀ ਫਿਲਮ ਦੇ ਵਿਚ ਮੈਂ ਜਿਹੜੀ ਆਪਾਂ ਸੋਚ ਰਹੇ ਸੀ ਵੀ ਫਿਲਮ ਨੂੰ ਕਿਸ ਚੀਜ਼ ਨੂੰ ਅਸਰ ਪਾਊਗੀ ਜਦੋਂ ਸਾਰੀ ਫਿਲਮ ਤੁਸੀਂ ਦੇਖਦੇ ਹੋ ਨਾ ਜਿਹੜੀ ਇੱਕ ਸਿਆਸਤ ਆ ਸਿਆਸਤ ਬਾਰੇ ਤਾਂ ਸਾਨੂੰ ਪਤਾ ਹੀ ਆ ਸਾਰਾ ਸਿਆਸਤ ਬਾਰੇ ਤਾਂ ਸਾਰੀ ਦੁਨੀਆ ਨੂੰ ਹੁਣ ਪਤਾ ਵੀ ਕੀ ਰੋਲ ਅਦਾ ਕਰ ਰਹੀ ਆ ਕਿਵੇਂ ਨਸ਼ੇ ਆ ਰਿਹਾ ਕਿੱਥੋਂ ਕਿਹਦੀ ਕੀ ਇਨਵੋਲਵਮੈਂਟ ਆ ਪਰ ਦੂਜੇ ਪਾਸੇ ਇੱਕ ਅਸੀਂ ਰੌਲਾ ਪਾਉਣੇ ਆ ਪਿਛਲੇ 5-7 ਸਾਲਾਂ ਤੋਂ ਵੀ ਜਿਹੜੀ ਗਾਇਕੀ ਆ ਨਾ ਉਹ ਪੱਠਾ ਬਹਾ ਰਹੀ ਆ ਸਾਡੇ ਸਾਡੇ ਕੌਮ ਦਾ ਸਾਡੇ ਆਉਣ ਵਾਲੀਆਂ ਨਸਲਾਂ ਦਾ ਪੰਜਾਬ ਦਾ ਪੱਠਾ ਬਹਾ ਰਹੀ ਆ ਪਰ ਉਹਦੇ ਅਗੇਂਸਟ ਲੋਕ ਖੜੇ ਹੁੰਦੇ ਆ ਉਹ 100% ਨੀ ਕੋਈ ਮੰਨਦਾ ਸਿਆਸਤ ਨੂੰ ਤਾਂ ਲੋਕ 100% ਮੰਨਦੇ ਆ ਵੀ ਇਨਵੋਲਵ ਆ ਜੀ ਇਸ ਦੇ ਵਿਚ ਗਲਤ ਕੰਮ ਸਿਆਸਤ ਕਰ ਰਹੀ ਆ ਪਰ ਗਾਇਕੀ ਨੂੰ ਮੰਨਣ ਵਾਲੇ 20 ਬੰਦੇ ਮੂਹਰੇ ਖੜੇ ਹੋ ਜਾਂਦੇ ਆ ਲੈ ਗਾਇਕ ਕਿਵੇਂ ਬਦਲ ਦੇਣਗੇ ਕਿਸੇ ਨੂੰ ਗਾਇਕ ਨਾਲ ਕਿਵੇਂ ਹੋਜੂਗਾ ਗਾਣੇ ਨਾਲ ਕਿਵੇਂ ਹੋਜੂਗਾ ਇਹ ਚੀਜ਼ਾਂ ਦਾ ਜਿਹੜੀ ਕੰਟਰੋਵਰਸੀ ਚੱਲਦੀ ਆਈ ਆ ਭਾਵੇਂ ਬਹੁਤ ਸਾਰੇ ਮੋਰਚੇ ਵੀ ਲੱਗੇ ਇਸਤਰੀ ਵਿੰਗ ਨੇ ਮੋਰਚੇ ਲਾਏ ਅਸੀਂ ਵੀ ਬਹੁਤ ਸਾਰੀਆਂ ਕਾਨਫਰੰਸ ਕੀਤੀਆਂ ਰੇਡੀਓ ਦੇ ਉੱਤੇ ਵੀ ਪਾਲਿਸੀਜ਼ ਲੈ ਕੇ ਆਏ ਇਨ੍ਹਾਂ ਦੀਆਂ ਪਰ ਇਹ ਫਿਲਮ ਨੇ ਉਸ ਚੀਜ਼ ਦੇ ਉੱਤੇ ਮੋਹਰ ਲਾਈ ਆ ਵੀ ਇਹ ਫਿਲਮ ਆ ਜਿਹੜੀ ਗਾਇਕਾਂ ਦੇ ਸਭ ਤੋਂ ਵੱਧ ਪੰਜਾਬ ਦਾ ਪੱਠਾ ਪਾਇਆ ਜਿਹੜੇ ਗਲਤ ਗਾਣੇ ਗਾਉਣ ਵਾਲੇ ਗਲਤ ਲਿਖਣ ਵਾਲੇ ਨੇ ਜਿਨ੍ਹਾਂ ਨੂੰ ਰੋਲ ਮਾਡਲ ਸਮਝ ਲਿਆ ਜਵਾਕਾਂ ਨੇ ਤੇ ਉਹ ਜਵਾਕ ਉਨ੍ਹਾਂ ਨੂੰ ਉਹ ਜੇਲ੍ਹ ਚ ਬੈਠੇ ਨੂੰ ਵੀ ਕਹੀ ਜਾਂਦੇ ਵੀ ਬਸ ਤੂੰ ਤਾਂ ਸਿਰੇ ਹੀ ਆ ਟੌਮੀ ਸਿੰਘ ਤੂੰ ਤਾਂ ਸਿਰੇ ਹੀ ਆ ਤੇ ਟੌਮੀ ਸਿੰਘ ਦੀ ਜਿਹੜੀ ਜ਼ਿੰਦਗੀ ਦਿਖਾਈ ਗਈ ਆ ਟੌਮੀ ਸਿੰਘ ਦੇ ਮਾਮਲੇ ਚ ਜਿਹੜੇ ਡਾਇਲੌਗ ਬੋਲੇ ਗਏ ਆ ਉਹ ਡਾਇਰੈਕਟ ਹਨੀ ਸਿੰਘ ਨੂੰ ਟਾਰਗੇਟ ਕਰਦੇ ਆ ਜੀ ਵੀ ਉਹ ਇੰਗਲੈਂਡ ਜਾਂਦਾ ਮੈਂ ਕੀ ਕਰਦਾ ਕੀ ਨਹੀਂ ਕਰਦਾ ਫਿਰ ਉਹਦੀ ਜਿਹੜੀ ਪਿਛਲੇ ਦਿਨ ਉਹ ਵੀ ਖੁਦ ਡਰੱਗਸ ਦੇ ਕਾਰਨ ਫਰੇਮ ਤੋਂ ਬਾਹਰ ਰਿਹਾ ਕਾਰਨ ਵੀ ਉਹ ਖੁਦ ਲੈਣ ਲੱਗ ਗਿਆ ਸੀ ਜ਼ਿਆਦੇ ਸੋ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਉਹ ਹਨੀ ਸਿੰਘ ਦੇ ਚਾਰ ਚਪੇਰੇ ਘੁੰਮਦੀਆਂ ਤੇ ਕਈਆਂ ਨੇ ਦੋਸ਼ ਲਾਇਆ ਵੀ ਜੈਜੀ ਬੱਬੂ ਮਾਨ ਤੇ ਹਨੀ ਸਿੰਘ ਤਿੰਨੇ ਜਾਣੇ ਕਨਫਿਊਜ਼ਡ ਆ ਵੀ ਇਹ ਕਿਹਦੇ ਤੇ ਆ ਫਿਲਮ ਬੱਬੂ ਮਾਨ ਦਾ ਨਾਂ ਤਾਂ ਜੋੜਿਆ ਜਾਂਦਾ ਵੀ ਕਿਉਂਕਿ ਜਿਹੜਾ ਟੌਮੀ ਸਿੰਘ ਆਪਦਾ ਜਦੋਂ ਪੂਰਾ ਨਾਂ ਦੱਸਦਾ ਤੇ ਉਹ ਬੱਬੂ ਮਾਨ ਵਾਲਾ ਦੱਸ ਦਿੰਦਾ ਕਹਿੰਦਾ ਤਜਿੰਦਰ ਸਿੰਘ ਸੀਗਾ
ਜੇ ਬੱਬੂ ਮਾਨ ਦੇ ਜੇ ਬੱਬੂ ਮਾਨ ਦੇ ਗੀਤ ਵੀ ਦੇਖੇ ਜਾਵੇ ਚਲੋ ਹੁਣ ਆਪਣੇ ਜਿਹੜੀ ਸਿੱਖ ਕੌਮ ਇਹੀ ਕਹੀ ਜਾਂਦੀ ਜੀ ਜੂਨ 84 ਦੀ ਫਿਲਮ ਬਣਾਈ ਹਵਾ ਏ ਠੀਕ ਹੈ ਪਰ ਉਹ ਤੋਂ ਬਾਅਦ ਜਿੰਨੇ ਕੁ ਵੀ ਨਸ਼ਿਆਂ ਦੇ ਨਾਂ ਉਹਨਾਂ ਗਣਾਏ ਆ ਕਰੈਕ ਸਮੈਕ ਮਤਲਬ ਜੋ ਕੁਛ ਵੀ ਆ ਹਨਾ ਤੇ ਉਹ ਵੀ ਮਤਲਬ ਕੋਈ ਵਧੀਆ ਰੋਲ ਮਾਡਲ ਨਹੀਂ ਰਿਹਾ ਹਨਾ ਨਸ਼ਿਆਂ ਦੇ ਮਾਮਲੇ
ਦੇਖੋ ਨੌਜਵਾਨ ਆ ਨਾ ਜਿਹੜੇ ਉਹ ਅੰਨੇ ਭਗਤ ਹੋ ਜਾਂਦੇ ਆ ਕਿਸੇ ਵੀ ਚੀਜ਼ ਦੇ ਵਿਚ ਉਹੀ ਅੰਨੀ ਭਗਤੀ ਜਿਹੜੀ ਫਿਲਮ ਚ ਦਿਖਾਈ ਆ ਵੀ ਇੱਕ ਬੰਦਾ ਬਾਅਦ ਚ ਚੀਕ ਚੀਕ ਕੇ ਕਹਿ ਰਿਹਾ ਵੀ ਮੈਂ ਤਾਂ ਯਾਰ ਹੁਣ ਮੈਂ ਸ਼ਬਦ ਨੀ ਵਰਤ ਸਕਦਾ, ਮੈਂ ਤਾਂ ਜਮੇ ਕੁਛ ਨੀ ਆ, ਜੀਰੋ ਆ, ਬੇਵਕੂਫ ਆ, ਜੀਰੋ ਆ ਮੈਂ ਤਾਂ, ਤੇ ਮੈਨੂੰ ਕਿਉਂ ਹੀਰੋ ਬਣਾਇਆ ਤੁਸੀਂ? ਠੀਕ ਹੈ ਨਾ, ਵੀ ਮੈਂ ਜੀਰੋ ਆ, ਮੈਨੂੰ ਹੀਰੋ ਕਿਉਂ ਬਣਾ ਰਹੇ ਹੋ? ਉਹ ਇੱਕ ਚੀਕਦਾ ਕਹਿੰਦਾ ਇਹ ਗੱਲਾਂ ਲੋਕਾਂ ਨੂੰ, ਤੇ ਪਰ ਲੋਕ ਫੇਰ ਨੀ ਮੰਨਦੇ। ਹੁਣ ਜੇ ਅਸੀਂ ਕਈ ਗੱਲ ਕਰੀਏ ਵੀ ਡਰੱਗਸ ਆਉਂਦੇ ਕਿੱਥੋਂ ਆ, ਕਿਵੇਂ ਆ, ਕੀ ਕਹਾਣੀ, ਇਨ੍ਹਾਂ ਚੀਜ਼ਾਂ ਚ ਤਾਂ ਦੋ ਰਾਇਆ ਹੈ ਹੀ ਨੀ ਨਾ ਜੀ, ਇਹ ਤਾਂ ਸਾਰੇ ਇੱਕ ਸੋਰਾ, ਸਾਰੀ ਦੁਨੀਆਂ ਇੱਕ ਸੋਰਾ। ਵੀ ਭਾਈ ਜਿੰਨਾ ਚਿਕ ਤੁਹਾਨੂੰ ਸਰਕਾਰੀ ਸਹਿ ਨੀ ਹੈ, ਜਿੰਨਾ ਚਿਕ ਤੁਹਾਨੂੰ ਸਰਕਾਰ ਪੁਲਿਸ ਜਿਵੇਂ ਦਿਖਾਈ ਗਿਆ ਨਾਕੇ ਉਹ ਮਦਦ ਨੀ ਕਰਦੇ, ਉਨ੍ਹਾਂ ਚਿਕ ਨਸ਼ਾ ਨਹੀਂ ਟੱਪਦਾ, ਨਸ਼ਾ ਨਹੀਂ ਆ ਸਕਦਾ। ਸੋ ਕਿਤੇ ਨਾ ਕਿਤੇ ਮੈਂ ਤਾਂ ਜੀ ਸਾਰੀ ਫਿਲਮ ਦਾ ਸਾਰਾ ਹੀ ਦੇਊਂਗਾ, ਮਿੰਟੋ ਜੀ, ਸਾਰੀ ਫਿਲਮ ਉੱਥੇ ਆ ਜਾਂਦੀ ਹੈ ਵੀ ਗਾਇਕਾਂ ਤੇ,
ਗਾਇਕਾਂ ਤੇ ਵੀ। ਚਲੋ ਇਸ ਦੇ ਵਿੱਚ ਮਾੜੀ ਸ਼ਬਦਾਵਲੀ ਹੈ, ਪਰ ਉਹ ਵੀ ਨਾਰਮਲ ਜੋ ਭਾਸ਼ਾ ਵਰਤੀ ਜਾਂਦੀ ਮੈਨੂੰ ਲੱਗਦਾ ਉਹੀ ਆ। ਦੂਜੀ ਗੱਲ ਨਸ਼ਿਆਂ ਦੀ ਗੱਲ ਕਰੀਏ, ਸਾਡੇ ਮਤਲਬ ਪਰਸਨਲ ਮੇਰੇ ਦਿਲ ਨੂੰ ਬੜੀ ਠੇਸ ਆ ਕਿ ਸਾਡੇ ਪਰਿਵਾਰ ਦੇ ਵਿੱਚੋਂ ਹੀ ਮਤਲਬ ਚਾਰ ਜੀ ਜਾ ਚੁੱਕੇ ਨੇ, ਨਸ਼ਿਆਂ ਦੀ ਭੇਂਟ ਚੜ ਚੁੱਕੇ ਨੇ, ਤੇ ਮੈਨੂੰ ਮੈਂ ਮਤਲਬ ਬਹੁਤ ਨੇੜਿਓਂ ਦੇਖਿਆ ਸਾਡੇ ਪਰਿਵਾਰ ਨੇ ਵੀ ਕੀ ਹੋ ਰਿਹਾ। ਇਹ ਸਾਰਾ ਜਿਹੜਾ ਨਸ਼ਾ ਜੀ ਪੰਜਾਬ ਦੇ ਬਾਹਰੋਂ ਨਹੀਂ ਆਉਂਦਾ ਕਿਤੋਂ, ਇਹ ਪੰਜਾਬ ਦੇ ਵਿੱਚ ਮੈਨੂਫੈਕਚਰ ਹੁੰਦਾ ਹੈ। ਪੰਜਾਬ ਦੀਆਂ ਜਿਹੜੀਆਂ ਫਾਰਮੇਸੀ ਦੇ ਬੰਦੇ ਨੇ ਉਹਨਾਂ ਨੇ ਆਪਣੀਆਂ ਪ੍ਰਾਈਵੇਟ ਜਾਂ ਜਿੱਦਾਂ ਵੀ ਆ ਉਹਨਾਂ ਨੇ ਫੈਕਟਰੀਆਂ ਲਾਈਆਂ ਹੋਈਆਂ ਨੇ, ਚਿੱਟਾ ਪੰਜਾਬ ਦੇ ਵਿੱਚ ਬਣਦਾ, ਬਾਹਰੋਂ ਨਹੀਂ ਆਉਂਦਾ ਕਿਤੇ। ਔਰ ਪ੍ਰੋਪਰ ਸਰੰਜਾਂ ਭਰ ਕੇ ਫੈਕਟਰੀਆਂ ਲੱਗੀਆਂ ਹੋਈਆਂ ਨੇ, ਤੇ ਜਿੱਦਾਂ ਲੁਧਿਆਣੇ ਤੋਂ ਬੰਗਾਂ ਚੂੜੀਆਂ ਲੈ ਕੇ ਆ ਕੇ ਪਹਿਲਾਂ ਵੇਚਦੇ ਨਹੀਂ ਸੀ ਹੁੰਦੇ ਮਤਲਬ ਹੋਲਸੇਲ ਦੇ ਵਿੱਚ, ਇਸੇ ਹੀ ਤਰ੍ਹਾਂ ਇਹ ਫੈਕਟਰੀਆਂ ਦੇ ਮਤਲਬ ਪੂਰੇ ਕੰਮ ਚੱਲ ਰਹੇ ਨੇ ਪ੍ਰੋਪਰ। ਮਤਲਬ ਹੁਣ ਲੁਧਿਆਣੇ ਤੋਂ ਹੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਲੁਧਿਆਣੇ ਤੋਂ ਹੀ ਆਉਂਦੇ ਆ ਸਾਰੇ, ਸਾਰੇ ਨੀ ਜਿਹੜੇ ਮਤਲਬ ਅਸੀਂ ਜਾਣਦੇ ਆ, ਤੇ ਉਹ ਲੁਧਿਆਣੇ ਤੋਂ ਹੀ ਟੀਕੇ ਭਰੇ ਭਰਾਏ ਆਉਂਦੇ ਨੇ ਤੇ ਉਹਨਾਂ ਦੀ ਗਾਹਾਂ ਸੇਲ ਹੋ ਰਹੀ ਹੈ। ਸੋ ਕਿਤੇ ਨਾ ਕਿਤੇ ਮਤਲਬ 90% ਮੇਰੇ ਹਿਸਾਬ ਨਾਲ ਜਿਹੜੀਆਂ ਫਾਰਮੇਸੀ ਫੈਕਟਰੀਆਂ ਜਾਂ ਕਿਤੇ ਮਤਲਬ ਇਹੋ ਜਿਹੀਆਂ ਜਿਹੜੀਆਂ ਰੋਗ ਫੈਕਟਰੀਆਂ ਸਾਰੀਆਂ ਨੀ ਮਤਲਬ ਉਹ ਪ੍ਰੋਪਰ ਚੈਨਲ ਦੇ ਰਾਹੀਂ ਮੈਨੂਫੈਕਚਰ ਹੋ ਕੇ ਟੀਕੇ ਭਰ ਕੇ ਲੇਬਲ ਲਾ ਕੇ ਉਹ ਡਿਸਟ੍ਰੀਬਿਊਟ ਹੋ ਰਹੇ ਨੇ, ਤੇ ਔਰ ਉਹਨਾਂ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਹੈਗਾ ਵੀ ਕਿੱਥੇ ਨੂੰ ਗਈਆਂ। ਸੋ ਜੇ ਪੰਜਾਬ ਦੇ ਵਿੱਚ ਅੱਜ ਨਸ਼ਾ ਕੰਟਰੋਲ ਕਰਨਾ, ਮਾਰਕ ਮਾਈ ਵਰਡਸ, ਇਹ ਜਿਹੜੀਆਂ ਫੈਕਟਰੀਆਂ ਬੰਦ ਕਰਾ ਦਿਓ, ਨਸ਼ਾ ਬੰਦ ਹੋ ਜਾਊਗਾ ਜੀ।
ਜੀ 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 ਸਿੱਧੂ ਸਾਹਿਬ, ਮੈਂ ਨਾ ਦੋ ਗੱਲਾਂ ਇੱਥੇ ਹੋਰ ਕਰਨੀਆਂ ਚਾਹੂੰਗਾ ਫਿਲਮ ਦੇ ਕਲਾ ਦੇ ਮਾਮਲੇ ਚ। ਕਲਾ ਦੇ ਮਾਮਲੇ ਚ ਸ਼ਾਹਿਦ ਕਪੂਰ ਨੇ ਆਪਦੇ ਰੋਲ ਨਾਲ 100% ਇਨਸਾਫ ਕੀਤਾ। ਜਿਹੋ ਜਿਹਾ ਇੱਕ ਨਸ਼ੈੜੀ ਗਾਜੇ ਜਾਂ ਹੋਣਾ ਚਾਹੀਦਾ ਸੀ ਉਹ ਬੰਦੇ ਨੂੰ ਲੱਗਣ ਹੀ ਲੱਗ ਜਾਂਦਾ ਵੀ ਉਹੀ ਹੈ ਜੀ ਗੱਲ, ਕੋਈ ਫਰਕ ਹੀ ਨੀ ਉਹਦੇ ਚ। ਤੇ ਦੂਜੇ ਪਾਸੇ ਕਰੀਨਾ, ਚਲੋ ਐਕਸਪੀਰੀਅੰਸ ਸੀ, ਉਹਨੇ ਕਰਨਾ ਸੀ ਰੋਲ। ਆਲੀਆ ਭੱਟ ਨੇ ਵੀ ਬਾ ਕਮਾਲ ਐਕਟਿੰਗ ਕੀਤੀ ਆ, ਜਿਹੜੀ ਜਿਹਦੇ ਤੇ ਪਿਛਲੇ ਦਿਨ ਬਹੁਤ ਦੋਸ਼ ਲੱਗੇ ਉਸ ਕੁੜੀ ਤੇ, ਮਹੇਸ਼ ਭੱਟ ਦੀ ਕੁੜੀ ਆ, ਪਰ ਉਹ ਕੁੜੀ ਨੇ ਗਜਬ ਦੀ ਐਕਟਿੰਗ ਕੀਤੀ ਆਪਦੇ ਐਕਟਰ ਮੁਤਾਬਕ, ਉਹਦੀ ਸ਼ਕਲ ਸੂਰਤ ਵੀ ਬਹੁਤ ਸੂਟ ਕੀਤੀ ਆ। ਪਰ ਸਭ ਤੋਂ ਵੱਧ ਜਿਹੜੀ ਵਧੀਆ ਗੱਲ ਜੇ ਅਸੀਂ ਕਹੀਏ ਤਾਂ ਦਿਲਜੀਤ ਦੇ ਮਾਮਲੇ ਚ, ਦਿਲਜੀਤ ਨੇ ਨੂੰ ਦੇਖੋ ਲੱਕੀ ਰਿਹਾ, ਪਹਿਲੇ ਦਿਨ ਤੋਂ ਉਹਦੀਆਂ ਕੈਸਟਾਂ ਬਹੁਤ ਸੁਪਰ ਹਿੱਟ ਗਈਆਂ, ਉਹਦੇ ਤੇ ਵੀ ਕੰਟਰੋਵਰਸੀ ਆਈ ਕੁਝ ਇੱਕ, ਪਰ ਉਹਨੇ ਬੜੇ ਖੁੱਲੇ ਦਿਲ ਨਾਲ ਉਹ ਮੰਨੀ, ਖੁੱਲੇ ਦਿਲ ਨਾਲ ਉਹਨੇ ਮਾਫੀ ਮੰਗੀ, ਤੇ ਉਹਨੇ ਆਪਦੇ ਚ ਕਾਫੀ ਸੁਧਾਰ ਕੀਤੇ ਆ ਉਸ ਬੰਦੇ ਨੇ। ਚਾਹੇ ਹੁਣ ਇੱਕ ਮਨੋਰੰਜਨ ਦੇ ਤੌਰ ਤੇ ਉਹ ਬਹੁਤ ਕੁਝ ਕਰਦਾ ਰਿਹਾ, ਕਰਨਾ ਪੈਣਾ ਉਹਨੂੰ, ਪਰ ਉਹ ਪੰਜਾਬੀ ਫਿਲਮ ਇੰਡਸਟਰੀ ਤਾਂ ਜਿੱਥੇ ਸੁਪਰ ਹੀਰੋ ਬਣਿਆ ਹੀ ਬਣਿਆ, ਉਹਦੀ ਵੀ ਵੱਡੀ ਪ੍ਰਾਪਤੀ ਮੰਨੀ ਜਾਊਗੀ ਕਰੀਨਾ ਕਪੂਰ ਨਾਲ ਐਜ਼ ਏ ਹੀਰੋ ਆਉਣਾ। ਤਾਂ ਉਹ ਐਜ਼ ਏ ਉਹਨੇ ਬਹੁਤ ਸੋਹਣਾ ਆਪਦੇ ਜਿਹੜੇ ਕਰੈਕਟਰ ਨਾਲ ਇਨਸਾਫ਼ ਵੀ ਕੀਤਾ। ਸੋ ਜਿਹੜੇ ਦਿਲਜੀਤ ਨੂੰ ਮੈਂ ਖੁਦ ਇਸ ਜਵਾਨ ਨਾਲ ਕਈ ਵਾਰੀ ਮਾੜਾ ਵੀ ਲਿਖਿਆ ਕਿਹਾ ਵੀ ਆ, ਪਰ ਮੈਨੂੰ ਇਸ ਫਿਲਮ ਤੋਂ ਬਾਅਦ ਜਾਂ ਇਸ ਫਿਲਮ ਰਿਕਾਰਡ ਦੇ ਵਿੱਚ ਜਿਹੜੇ ਉਹਦੇ ਨਿਭਾਏ ਰੋਲ ਆ ਜਾਂ ਉਹਦੇ ਕਰੈਕਟਰ ਆ ਜਾਂ ਉਹਦੀ ਐਕਟਿੰਗ ਆ, ਉਹ ਮੈਨੂੰ ਭਾਈ ਆ ਬਹੁਤ ਵਧੀਆ ਉਹਨੇ ਕੀਤਾ ਜੀ।
ਕਹਿੰਦੇ ਕੈਲਾ ਬੁੜਾ ਵੀ
ਡਾਇਰੈਕਸ਼ਨ ਦੇ ਮਾਮਲੇ,
ਕਹਿੰਦੇ ਕੈਲਾ ਬੁੜਾ ਵੀ,
ਹਾਂਜੀ ਕੈਲੇ ਬੁੜੇ ਨੇ ਵੀ, ਹਾਂ ਜੀ ਜੀ ਜੀ, ਕੈਲੇ ਬੁੜੇ ਬਹੁਤ ਵਧੀਆ ਆਪਦਾ ਜਿਹੜਾ ਛੋਟਾ ਜਿਹਾ ਰੋਲ ਅਦਾ ਕੀਤਾ। ਤੇ ਪਰ ਜਿਹੜੀ ਚੀਜ਼ ਮੇਨ ਡਾਇਰੈਕਸ਼ਨ ਦੀ ਗੱਲ ਆਉਂਦੀ ਹੈ ਜਾਂ ਫਿਲਮ ਦੇ ਮਾਮਲੇ ਚ, ਜਦੋਂ ਤੁਸੀਂ ਬਾਹਰਲੇ ਬੰਦਿਆਂ ਤੋਂ ਕਿਸੇ ਬਾਹਰਲੀ ਚੀਜ਼ ਦਾ ਇਨਸਾਫ ਨਹੀਂ ਕਰਵਾ ਸਕਦੇ, ਮਹਾਰਾਸ਼ਟਰ ਦੇ ਬੰਦਿਆਂ ਤੋਂ ਜਾਂ ਸਾਊਥ ਦੇ ਬੰਦਿਆਂ ਤੋਂ ਪੰਜਾਬ ਨਾਲ ਇਨਸਾਫ ਨਹੀਂ ਕਰਾ ਸਕਦੇ, ਭਾਵੇਂ ਸ਼ੂਟਿੰਗ ਪੰਜਾਬ ਚ ਹੋਈ, ਪੰਜਾਬੀ ਬੰਦੇ ਉਹਦੇ ਵਿੱਚ ਬਹੁਤ ਸਾਰੇ ਰੋਲ ਕਰ ਰਹੇ ਸੀ, ਪਰ ਇੰਨੀਆਂ ਕੁ ਕਮੀਆਂ ਕਈ ਥਾਂ ਤੇ ਪੰਜਾਬ ਦੀਆਂ ਰੜਕਦੀਆਂ ਜਿਹੜੀਆਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੰਨੀ ਕੁ, ਇੰਨਾ ਕੁ ਤਾਂ ਬੰਦਾ ਕੋਈ ਐਡਵਾਈਜ਼ਰ ਲੈ ਹੀ ਲੈਣਾ ਸੀ। ਜਿਵੇਂ ਹੁਣ ਹਰਭਜਨ ਦੀ ਫਿਲਮ ਆਈ ਸਾਡੇ ਸੀਐਮ ਸਾਹਿਬ, ਤੇ ਉਹਦੇ ਚ ਪੰਜਾਬੀ ਦੀ ਸਪੈਲਿੰਗ ਹੀ ਗਲਤ ਆ, ਤੇ ਹਰਭਜਨ ਨੂੰ ਹੀ ਦਿਖਾ ਲੈਂਦੇ ਹੋਰ ਨਹੀਂ ਤਾਂ, ਕਿਉਂਕਿ ਇਹ ਚੀਜ਼ਾਂ ਬਾਅਦ ਚ ਐਡਿਟ ਕਰਕੇ ਪਾਈਆਂ ਜਾਂਦੀਆਂ ਵੀ ਹਰਭਜਨ ਫਿਲਮ ਚ ਹੋ ਸਕਦਾ ਉਹਨੂੰ ਐਡਿਟ ਤੋਂ ਬਾਅਦ ਉਹ ਦਿਖਾਈ ਨਾ ਹੋਵੇ, ਉਹ ਚੀਜ਼ਾਂ ਨਾ ਦਿਖਾਈਆਂ ਹੋਣ ਵੀ ਕੀ ਕੀ ਚੀਜ਼ਾਂ ਪਾਈਆਂ। ਸੋ ਇਹ ਚੀਜ਼ਾਂ ਇਸ ਫਿਲਮ ਦੇ ਵਿੱਚ ਦੇਖੋ, ਇੱਕ ਸੀਨ ਆ ਜੀ ਸ਼ੁਰੂ ਚ ਫਿਲਮ ਚ ਕਣਕ ਦੇ ਖੇਤ ਦੇ ਵਿੱਚ, ਉੱਥੇ ਹੀਰੋਇਨ ਕਣਕ ਦੇ ਉੱਤੇ ਸਪਰੇਅ ਕਰ ਰਹੀ ਆ। ਪਹਿਲੀ ਗੱਲ ਤਾਂ ਕਣਕ ਆ ਉਹ ਮਾਰਚ ਮਹੀਨੇ ਦੀ ਕਣਕ, ਇੰਡੀਆ ਦੇ ਵਿੱਚ ਮਾਰਚ ਮਹੀਨੇ ਚ ਜਿਹੜੀ ਕਣਕ ਹੁੰਦੀ ਹੈ ਨਾ, ਉਹ ਬੱਲੀਆਂ ਪੂਰੇ ਜ਼ੋਰਾਂ ਤੇ ਹੁੰਦੀਆਂ ਤੇ ਬਸ ਰੰਗ ਹਜੇ ਹਰਾ ਹੁੰਦਾ, ਪੀਲਾ ਪੈਣਾ ਸ਼ੁਰੂ ਹੋਣਾ ਹੁੰਦਾ।
ਅੱਛਾ,
ਪਹਿਲੇ ਮਾਰਚ ਦੇ ਪਹਿਲੇ ਦੋ ਵੀਕਾਂ ਦੀ ਜਿਹੜੀ ਉਹ ਸ਼ੂਟ ਆ, ਉਸ ਟਾਈਮ ਦੇ ਵਿੱਚ ਕਣਕ ਦੇ ਵਿੱਚ ਬੰਦਾ ਵੜਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਬੰਦਾ ਕਣਕ ਉਸ ਟਾਈਮ ਕਣਕ ਚ ਕੰਮ ਹੀ ਹੈ ਨੀ, ਘਾਹ ਵਾਲੀ ਸਪਰੇਅ ਨਹੀਂ ਹੁੰਦੀ, ਕਣਕ ਦੇ ਉੱਤੇ ਕੋਈ ਸਪਰੇਅ ਨਹੀਂ ਹੁੰਦੀ, ਉਸ ਟਾਈਮ ਦੇ ਵਿਚ ਕਣਕ ਦੇ ਵਿਚ 25 ਬੰਦੇ ਕੰਮ ਕਰਦੇ ਦਿਖਾਏ ਆ, ਉਹੀ ਗੇੜੇ ਦਿੰਦੇ ਫਿਰਦੇ ਕਣਕ ਮਿੱਧੇ, ਤੇ ਉਸ ਟਾਈਮ ਇੱਕ ਕੁੜੀ ਸਪਰੇ ਵਾਲੀ ਢੋਲੀ ਪਾ ਕੇ ਤੇ ਸਪਰੇ ਕਰਦੀ ਦਿਖਾਈ ਆ ਉਹ ਕਣਕ ਦੇ ਉੱਤੇ, ਤੇ ਜਿਹੜੀ ਕਿ ਕਿਤੇ ਨਾ ਕਿਤੇ ਉਹ ਖੇਤ ਦਾ ਮਾਹੌਲ ਵੀ ਨਹੀਂ ਲੱਗ ਰਿਹਾ, ਨਾ ਉਹ ਖੇਤ ਵਾਲੀ ਗੱਲ ਆ ਕੋਈ, ਨਾ ਕੋਈ ਉਹਦੇ ਚ ਪੰਜਾਬ ਪੰਜਾਬੀਅਤ ਦੀ ਗੱਲ ਆ। ਸੋ ਇਹੋ ਜਿਹੀਆਂ ਨਿੱਕੇ ਨਿੱਕੇ ਪੁਆਇੰਟ ਹੋਰ ਵੀ ਬਹੁਤ ਸਾਰੇ ਮੈਂ ਫਿਲਮ ਚ ਨੋਟ ਕੀਤੇ। ਗੋਆ ਦੀ ਮਸ਼ਹੂਰੀ ਦਾ ਬੋਰਡ ਪਿੰਡ ਚ ਕਿਸੇ ਦੇ ਖੇਤ ਦੀ ਢਾਣੀ ਦੇ ਮੂਹਰੇ ਲਾ ਰੱਖਿਆ ਵੀ ਆ ਜਾਓ ਗੋਆ ਦੀ ਟਿਕਟ ਲੈਣੀ ਆ ਤਾਂ ਗੋਆ ਚੱਲਣਾ, ਦਾ ਸਮਝ ਤੋਂ ਬਾਹਰ ਆ ਵੀ ਉਹ ਥਾਂ ਕਿਤੇ ਉਹਨਾਂ ਨੂੰ ਮਿਲਿਆ।
ਤਵਾ ਲਾਇਆ ਸਰਕਾਰ ਤੇ, ਤੁਹਾਨੂੰ ਪਤਾ ਤਾਂ ਵੀ ਉਹ ਮੰਥਨ ਕਰਨ ਗਏ ਸੀ ਪੰਜਾਬ,
ਇੱਕ ਵਾਰੀ ਮੰਥਨ ਕਰਨ ਗਏ ਸੀ
ਅਕਾਲੀ ਦਲ ਵਾਲੇ, ਮੰਥਨ ਕਰਨ ਗਏ ਸੀ। ਉਹ ਤਵਾ ਲਾਇਆ ਹੋਇਆ ਵੀ ਪਿੰਡ ਮਤਲਬ ਗੱਲਾਂ ਪੰਜਾਬ ਦੀਆਂ ਤੇ ਮੰਥਨ ਗੋਆ ਦੇ ਵਿਚ। ਕਿਤੇ ਸਰਬਜੀਤ ਤੇ ਤਾਂ ਨੀ ਲਾਤਾ, ਉਹ ਵੀ ਗੋਆ ਜਾ ਕੇ ਆਇਆ ਦੋ ਤਿੰਨ ਦਿਨ, ਮੈਨੂੰ ਲੱਗਦਾ ਉਹ ਤੇ ਵੀ ਲਾਤਾ
ਹੋ ਸਕਦਾ।
ਹਾਂਜੀ ਤੇ ਮਿੰਟੂ ਜੀ, ਚਲੋ ਕੁੱਲ ਮਿਲਾ ਕੇ ਇੱਦਾਂ ਕਹਿ ਲੋ ਕਿ ਫਿਲਮ ਕੱਲਿਆਂ ਨੂੰ ਦੇਖ ਲੈਣੀ ਚਾਹੀਦੀ ਹੈ ਫਿਰ।
ਜੀ ਜੀ, ਫਿਲਮ ਦੇ ਵਿਚ ਥੋੜੀ ਜਿਹੀ ਸ਼ਬਦਾਵਲੀ ਸਾਨੂੰ ਨਾ ਪ੍ਰਪੇਅਰ ਹੋ ਕੇ ਜਾਣਾ ਚਾਹੀਦਾ। ਦੇਖੋ ਫਿਲਮ ਮੁਤਾਬਕ ਉਹ ਸ਼ਬਦਾਵਲੀ ਗਲਤ ਨਹੀਂ ਹੈ, ਫਿਲਮ ਦੇ ਮੁਤਾਬਕ ਇਹ ਹੈ ਵੀ ਜਦੋਂ ਕੋਈ ਨਸ਼ਾ ਕਰਦਾ ਜਾਂ ਕੋਈ ਇਹੋ ਜਿਹੀਆਂ ਮਹਿਫਲਾਂ ਜਾਂ ਇਹੋ ਜਿਹੇ ਲੋਕ ਆ ਜਿਨ੍ਹਾਂ ਦਾ ਕੰਮ ਹੀ ਕੰਜਰ ਕਿੱਤੇ ਕਰਨਾ, ਤਾਂ ਉਨ੍ਹਾਂ ਦੀ ਬੋਲੀ ਵੀ ਇਹੋ ਜਿਹੀ ਹੋਊਗੀ। ਉਨ੍ਹਾਂ ਦੇ ਮੂੰਹ ਚੋਂ ਗੁਰਬਾਣੀ ਦੀਆਂ ਤੁਕਾਂ ਨਹੀਂ ਕਹਾਈਆਂ ਜਾ ਸਕਦੀਆਂ ਸੀ, ਜਾਂ ਉਨ੍ਹਾਂ ਦੇ ਮੂੰਹ ਚੋਂ ਕੋਈ ਵਾਹਿਗੁਰੂ ਸ਼ਬਦ ਨਹੀਂ ਕਹਾਏ ਜਾ ਸਕਦੇ ਸੀ, ਉਹ ਤਾਂ ਹੋਣਾ ਹੀ ਸੀ। ਪਰ ਅਸੀਂ ਜਦੋਂ ਜਾਂਦੇ ਹਾਂ ਫਿਲਮ ਦੇਖਣ, ਸਾਨੂੰ ਦਿਮਾਗ ਚ ਲੈਕੇ ਜਾਣਾ ਚਾਹੀਦਾ ਵੀ ਅਡਲਟ ਮੂਵੀ ਆ, ਸਾਨੂੰ ਉਹੋ ਜਿਹੇ ਰਿਸ਼ਤੇ ਨਾਤਿਆਂ ਨਾਲ ਬੈਠ ਕੇ ਨਹੀਂ ਅਸੀਂ ਦੇਖ ਸਕਦੇ, ਤੇ ਉਹੋ ਜਿਹੀ ਸ਼ਬਦਾਵਲੀ ਵੀ ਸਾਨੂੰ ਮਿਸ ਕਰਨੀ ਪੈਣੀ ਆ। ਮੈਂ ਆਪਦੇ ਕਮੈਂਟ ਦੇ ਵਿਚ ਇਹ ਗੱਲ ਲਿਖੀ ਸੀ ਵੀ ਮੈਂ ਫਿਲਮ ਦੇਖ ਰਿਹਾ ਜੀ ਹੌਲੀ ਆਵਾਜ਼ ਕਰਕੇ, ਸੋ ਇੰਨੇ ਨਾਲ ਹੀ ਸਮਝਣ ਵਾਲੇ ਤਾਂ ਸਮਝ ਗਏ ਸੀ ਜੀ।
ਜੀ ਤੇ ਚਲੋ ਆਪਾਂ ਹੁਣ ਇੱਦਾਂ ਵੀ ਮੈਸੇਜ ਵੀ ਲੈਣੇ ਆ, ਤੇ ਬਾਕੀ ਕਹਿੰਦੇ ਰਾਜਵਿੰਦਰ ਖੱਕ ਕਹਿੰਦੇ ਮਿੰਟੂ ਬਾਜੀ ਮਾਰਚ ਚ ਕਣਕ ਦੇ ਕਾਲੇ ਤੀਲੇ ਦੀ ਸਪਰੇ ਹੁੰਦੀ ਆ ਜੀ, ਕਾਲੇ ਤੇਲੇ ਦੀ। ਚਲੋ
ਪਰ ਤੁਸੀਂ ਫਿਲਮ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਵੀ ਕਾਲੇ ਤੇਲੇ ਦੀ ਸਪਰੇ ਹੋ ਰਹੀ ਸੀ ਉੱਥੇ ਕੀ ਹੋ ਰਿਹਾ ਸੀ।
ਅੱਛਾ ਚਲੋ, ਹੁਣ ਤੁਸੀਂ ਪ੍ਰਮੋਟ ਕਰਦੇ ਹੋ ਲੱਗਦਾ। ਤੇ ਵਿਮਲ ਨੰਦਾ ਹੁਣਾਂ ਨੇ ਵੀ ਸਟੋਰੀ ਉਹ ਭੇਜੀ ਸੀ ਜਿਹੜੀ ਪਹਿਲਾਂ ਆਪਾਂ ਸ਼ੇਅਰ ਕੀਤੀ ਆ ਉਂਗਲ ਲਾਉਣ ਵਾਲੀ, ਤੇ ਦਿਲ ਦੀਆਂ ਗੱਲਾਂ ਚ ਕਹਿੰਦੇ ਦਿਲ ਦੀ ਇੱਕ ਗੱਲ। ਜਨਦੀਪ ਉਹਨਾਂ ਨੇ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਆ, ਦੋ ਲਾਈਨਾਂ ਲਿਖੀਆਂ ਸੀ ਆਪਣੇ ਫੌਜੀ ਸ਼ਹੀਦ ਵੀਰਾਂ ਦੇ ਲਈ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਹੌਸਲੇ ਲਈ, ਟੌਪਿਕ ਰਿਲੇਟਡ ਤਾਂ ਨਹੀਂ ਪਰ ਸ਼ੇਅਰ ਕਰ ਰਿਹਾ। ਡਨ ਐਂਡ ਡਸਟਿਡ ਕਵਿਤਾ ਦਾ ਨਾਂ ਹੈ ਜੀ। ਲੈਟਰਸ ਔਨ ਦਾ ਨੇਮ ਬੈਜ ਬਲੀਡ ਬੈਲਟਸ ਮੈਡਲਸ ਯੂਨੀਫਾਰਮ ਕਰਾਈਡ ਐਸ ਦਾ ਗਨ ਸ਼ੋਟ ਰੋਡ ਇਨ ਦਾ ਸਕਾਈ ਸੋਲਜਰਸ ਬਾਡੀ ਰੈਸਟਡ ਦੇਅਰ ਇਨ ਦਾ ਪੀਸ ਐਂਡ ਸੈਟਿਸਫਾਈਡ ਅ ਵਿਸਪਰ ਫਰੋਮ ਡਿਵਾਈਨ ਇਨ ਹਰ ਈਅਰ ਦੈਟ ਹੀ ਵੁੱਡ ਬੀ ਫਾਈਨ ਅ ਪ੍ਰਾਊਡ ਮਦਰ ਸਟੂਡ ਦੇਅਰ ਵਿਦ ਵੈਟ ਆਈਜ਼ ਐਂਡ ਅ ਸਮਾਈਲ ਜਨਦੀਪ ਸਿੰਘ ਮਾਲ ਕਿਆ ਬਾਤ ਹੈ ਬਹੁਤ ਖੂਬਸੂਰਤ ਕਵਿਤਾ ਲਿਖੀ ਹੈ ਜੀ ਸੋ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸ਼ੁਕਰੀਆ ਜੀ ਹਰਨੇਕ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਉਹ ਜਰਨਲਿਸਟ ਹਰਜੋਤ ਸੰਧੂ ਦੇ ਬਾਰੇ ਗੱਲ ਕੀਤੀ ਉਨ੍ਹਾਂ ਨੇ ਫੇਸਬੁੱਕ ਤੇ ਉਹਦੇ ਲਿੰਕ ਪਾ ਦਿੱਤੇ ਸੀ ਤੇ ਈਵਨ ਈਜ਼ ਆਸਕਿੰਗ ਦੇਅਰ ਇਜ਼ ਨੋ ਡਰੱਗ ਇਨ ਪੰਜਾਬ ਉਹ ਜਾਣ ਦਿਆ ਕਰੋ ਜੀ ਉਨ੍ਹਾਂ ਦੀ ਗੱਲਾਂ ਨਾ ਕਰਿਆ ਕਰੋ ਸਾਡੇ ਨਾਲ ਤੇ ਬਰਾੜ ਸਾਹਿਬ ਕਹਿੰਦੇ ਕੋਈ ਕਵਿਤਾ ਸੁਣਾ ਦਿਓ ਹਾਂਜੀ ਇਹ ਕਵਿਤਾ ਦੀ ਗੱਲ ਆਈ ਸੀ ਜੀ ਮਨਦੀਪ ਸਿੰਘ ਹੁਣੀ ਤੇ ਜਸਪ੍ਰੀਤ ਸਿੰਘ ਟਿਵਾਣਾ ਨੇ ਵੀ ਕਹਿੰਦੇ ਕਿ ਪਹਿਲੀ ਵਾਰੀ ਵੋਟ ਪਾਣੀ ਹੈ ਜੀ ਤੇ ਸੋਚਿਆ ਆਨਲਾਈਨ ਪਾ ਦਿਆਂ ਪਰ ਫੇਵ ਕਿਹਾ ਵੀ ਪਹਿਲੀ ਵਾਰੀ ਪਾਉਣ ਦਾ ਫਿਰ ਸਵਾਦ ਖਤਮ ਹੋ ਜਾਣਾ ਤੇ ਹਾਂਜੀ ਜੀ ਤੁਸੀਂ ਬੜੇ ਆਨੰਦ ਨਾਲ ਵੋਟ ਪਾਉਣ ਜਾਓ ਢੋਲ ਵਜਾ ਕੇ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਬਾਕੀ ਮਿੰਟੂ ਬਰਾੜ ਦੀ ਕਵਿਤਾ ਸੁਣਨਾ ਚਾਹੁੰਦੇ ਨੇ ਕਹਿੰਦੇ ਨੇ ਕਿ ਸਹੂਲਤਾਂ ਇੰਡੀਆ ਵਾਲੇ ਦਿੰਦੇ ਨੇ ਇਨ੍ਹਾਂ ਦੇ ਮੈਸੇਜ ਸਮਝ ਨਹੀਂ ਆ ਰਿਹਾ ਪਰ ਤੁਸੀਂ ਮੈਨੂੰ ਕਾਲ ਕਰ ਲਿਓ ਜੀ ਪ੍ਰੋਗਰਾਮ ਤੋਂ ਬਾਅਦ ਜਿਹੜੇ ਪਰਸਨਲ ਮੈਸੇਜ ਆਪਾਂ ਸ਼ੇਅਰ ਕਰਾਂਗੇ ਤੇ ਸਾਡੇ ਨਾਲ ਗੁਰਸ਼ਰਨ ਸਿੰਘ ਕੰਦੋਲਾ ਜੁੜੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਤੇ ਕਹਿੰਦੇ ਨੇ ਕਿ ਆਪਣੀ ਕਵਿਤਾ ਛੇਤੀ ਸੁਣਾਓ ਤੇ ਉਦੋਂ ਕਾਫੀ ਦੇਰ ਪੁਰਾਣਾ ਮੈਸੇਜ ਹੈ ਜੀ ਤੇ ਜਸਪ੍ਰੀਤ ਸਿੰਘ ਬੈਂਸ ਵੀ ਸਾਡੇ ਨਾਲ ਆ ਗਏ ਨੇ ਅੱਛਾ ਜੀ ਕਹਿੰਦੇ ਰੀਚ ਸਿਡਨੀ ਅਬਾਊਟ ਆਵਰ ਗੋ ਕਲਾਉਡੀ ਵੈਦਰ ਰੇਨ ਤੇ ਲੌਂਗ ਫਲਾਈਟ 13 ਘੰਟੇ ਨਾਨ ਸਟੋਪ ਟੂ ਆਕਲੈਂਡ ਐਂਡ ਨਾਓ ਆਫਟਰ 2 ਆਵਰਸ ਅੱਛਾ ਇਹ ਮੈਨੂੰ ਲੱਗਦਾ ਨਿਊਜ਼ੀਲੈਂਡ ਜਾ ਰਹੇ ਨੇ ਹਨਾ ਤੇ
ਜੀ ਜੀ ਇਹਨਾਂ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਟੂਰ ਹੈਗਾ ਸੀ ਜੀ ਇਹਨਾਂ ਦਾ 15 ਦਿਨਾਂ ਦਾ ਪਰ ਅਗਲੇ ਹਫਤੇ ਅਗਲੇ ਮਹੀਨੇ ਇਹਨਾਂ ਨੇ ਆਪਾਂ ਨੂੰ ਵੀ ਮਿਲਣਾ ਜੀ ਟੋਰਾਂਟੋ ਦੇ ਵਿਚ
ਠੀਕ ਹੈ ਚਲੋ ਮਿਲਦੇ ਹਾਂ ਜਸਪ੍ਰੀਤ ਭਾਜੀ ਪਰ
ਇਹਨਾਂ ਨਾਲ ਸਾਈ ਵਧਾਈ ਲਾਈ ਹੋਈ ਹੈ ਜੀ ਜਿਵੇਂ ਇੰਡੀਆ ਚ ਨੀ ਲਾਉਂਦੇ ਸਾਈ ਵਧਾਈ ਲਾਈ ਹੋਈ ਇਹਨਾਂ ਨਾਲ ਨਾਇਗਰਾ ਫਾਲ ਦੇ ਉੱਤੇ ਟੱਕਰਾਂਗੇ ਇਹਨਾਂ ਨੂੰ
ਠੀਕ ਹੈ ਜੀ ਤੇ ਅਵਤਾਰ ਮਾਨ ਦੱਸਿਓ ਕਿ ਬੈਸਟ ਰਿਸੋਰਸਿਸ ਕੀ ਹੈ ਅਪਡੇਟ ਰਹਿਣ ਵਾਸਤੇ ਬੈਸਟ ਚੈਨਲ ਐਂਡ ਔਰ ਐਪਸ ਸ਼ੁਕਰੀਆ ਦੇਖੋ ਅਸੀਂ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਮੇਨ ਸਟ੍ਰੀਮ ਮੀਡੀਆ ਨਾਲ ਜੁੜੋ ਵੈਸੇ ਸਕਾਈ ਨਿਊਜ਼ ਜਾਂ ABC ਨਿਊਜ਼ ਤੁਸੀਂ ਸੁਣ ਸਕਦੇ ਹੋ ਨਿਊਜ਼ ਪੇਪਰ ਦੇ ਵਿਚ ਤੁਸੀਂ ਸੁਣਨਾ ਤਾਂ $2-2 ਵੀਕ ਦੇ ਲੱਗਦੇ ਨੇ। ਦੀ ਆਸਟ੍ਰੇਲੀਅਨ ਨਿਊਜ਼ ਪੇਪਰ ਜਿਹੜਾ ਟੋਟਲ ਅਪ ਟੂ ਡੇਟ ਰਹਿੰਦਾ, ਵਧੀਆ ਅਨਾਲਿਸਿਸ ਹੁੰਦੇ ਨੇ, ਮੈਂ ਉਹਦੇ ਨਾਲ ਜੁੜਦਾ ਦਿਨ ਦੇ ਵਿਚ 2-3 ਵਾਰੀ ਉਸ ਨੂੰ ਫੋਨ ਦੇ ਉੱਤੇ ਪੜ੍ਹਦਾ। ਤੇ ਬਾਕੀ ਇੰਟਰਨੈਸ਼ਨਲ ਮੀਡੀਆ ਦੇ ਵਿਚ ਤੁਸੀਂ BBC ਨੂੰ ਵੀ ਫਾਲੋ ਕਰ ਸਕਦੇ ਹੋ, ਤੇ ਇੰਡੀਆ ਦੇ ਵਿਚ ਅਗਰ ਤੁਸੀਂ ਫਾਲੋ ਕਰਨਾ ਹੈ ਤਾਂ ਦ ਹਿੰਦੂ ਨਿਊਜ਼ ਪੇਪਰ ਹੈ, ਉਹ ਵੀ ਬਹੁਤ ਵਧੀਆ ਹੈ, ਉਹ ਵੀ ਤੁਸੀਂ ਫਾਲੋ ਕਰ ਸਕਦੇ ਹੋ। ਗੁਰਪ੍ਰੀਤ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨ੍ਹਾਂ ਨੇ ਐਲਿਸ ਸਪ੍ਰਿੰਗ ਤੋਂ, ਕਿਆ ਬਾਤ ਹੈ ਜੀ। ਤੇ ਤੁਹਾਡੇ ਮੀਂਹ ਬਹੁਤ ਪਿਆ ਜੀ, ਐਲਿਸ ਸਪ੍ਰਿੰਗ ਐਹਣ ਪਈ ਆ ਰਾਤੀ ਕਾਫੀ, ਤੇ ਜਿਹੜੀ ਕਿ ਕਾਫੀ ਰੇਅਰ ਆ। ਤੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਪੰਜਾਬ ਗਵਰਨਮੈਂਟ ਤੇ NGO ਨੂੰ ਸਪੋਰਟਸ ਨੂੰ ਪ੍ਰਮੋਟ ਕਰਨਾ ਚਾਹੀਦਾ, ਇਹ ਜਿਹੜੇ ਨਸ਼ਿਆਂ ਦੀ ਨੂੰ ਰੋਕਥਾਮ ਦੇ ਲਈ ਕੰਮ ਕਰੇਗਾ। ਇਹਦੇ ਬਾਰੇ ਆਪਾਂ ਕਿਤੇ ਫਿਰ ਟੌਪਿਕ ਖੁੱਲ੍ਹ ਕੇ ਗੱਲ ਕਰਾਂਗੇ ਵੀ ਗੱਲ ਕੀ ਆ ਅਸਲ ਦੇ ਵਿਚ, ਇਹ ਕਈ ਵਾਰੀ ਉਲਟ ਵੀ ਹੋ ਜਾਂਦਾ ਆ। ਤੇ ਰਾਜਵਿੰਦਰ ਖੱਕ ਜੀ, ਤੁਹਾਡੀ ਈਮੇਲ ਤਾਂ ਪੂਰੀ ਪੜ੍ਹਤੀ ਸੀ ਮੈਨੂੰ ਲੱਗਦਾ, ਤੇ ਮੈਂ ਦੇਖ ਲੈਣਾ ਫਿਰ ਵੀ। ਰਾਜਵਿੰਦਰ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ, ਮੈਨੂੰ ਇਕ ਗੱਲ ਯਾਦ ਹੈਗੀ ਕਿ ਅਸੀਂ ਹੀਰ ਨੂੰ ਹੀਰ ਸਲੇਟੀ ਆਖੀਦਾ, ਹੀਰ ਸਿਆਲ ਦੀ ਬੇਟੀ, ਇਹ ਇਸ ਨੂੰ ਸ਼ਾਰਟ ਫਾਰਮ ਹੋ ਗਿਆ ਜੀ, ਹੀਰ ਸਲੇਟੀ। ਤੇ ਮੈਨੂੰ ਮਿੰਟੂ ਜੀ ਕਵਿਤਾ ਹੰਡਲ ਬਾਏ ਹੰਡਲ, ਜਿਹੜੀ ਹੀਰ ਸਲੇਟੀ ਮੈਨੂੰ ਨਾ ਸਮਝ ਨਹੀਂ ਆਉਂਦੀ, ਮੈਂ ਵੀ ਇਹਦੇ ਬਾਰੇ ਸੋਚਦਾ ਵੀ ਰਾਂਝੇ ਨੂੰ ਚੌਕ ਕਹਿੰਦੇ ਆ ਤੇ ਹੀਰ ਨੂੰ ਸਲੇਟੀ ਕਹਿੰਦੇ ਆ,
ਸਕੂਲ ਜਾਂਦੇ ਹੁਣੇ ਦੋਨੇ ਤੇ ਉੱਥੇ ਬਸ ਚਾਕ ਸਲੇਟੀਆਂ ਚੁੱਲ ਜੀ ਗਏ,
ਇਹ ਦੋਨਾਂ ਦੇ ਉਹਦੇ ਰਾਂਝੇ ਦੇ ਚੌਕ ਮਾਰਦਾ ਹੋਣਾ ਮਾਸਟਰ, ਤੇ ਇਹ ਕਹਿੰਦੇ ਹੀਰ ਦੇ ਕਾਹਨੂੰ ਸਲੇਟੀ ਚੌਕ ਮਾਰਨਾ, ਇਹਦੀ ਸੱਟ ਲੱਗੂਗੀ, ਇਹਦੀ ਸਲੇਟੀ ਮਾਰ ਦਿੰਦੇ ਛੋਟੀ ਹੁੰਦੀ ਹੈ ਨਾ। ਤੇ ਚਲੋ ਇਹਦੇ ਬਾਰੇ ਫੇਰ ਕਿਤੇ ਗੱਲਬਾਤ ਕਰਾਂਗੇ ਡਿਟੇਲ ਦੇ ਵਿਚ। ਤੇ ਰਾਜਵਿੰਦਰ ਹੁਣੀ ਡੈਬ ਰੇਡੀਓ ਬਾਰੇ ਪੁੱਛਣਾ ਚਾਹੁੰਦੇ ਨੇ, ਡੈਬ ਰੇਡੀਓ ਡਿਜੀਟਲ ਰੇਡੀਓ, ਇਸ ਦੇ ਬਾਰੇ ਡਿਟੇਲ ਫੇਰ ਕਿਤੇ ਤੁਹਾਡੇ ਨਾਲ ਸਾਂਝੀ ਕਰਾਂਗੇ। ਲਾਲੀ ਸੰਧੂ ਸਿਰਸਾ ਵਾਲੇ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਨਵੀਂ ਮਲਹਾਂਸ ਆ ਗਏ ਨੇ ਜੀ, ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਨੇ ਕਿ ਗੁੱਡ ਲੱਕ ਫੋਰ ਦਾ ਟ੍ਰਿਪ। ਬਾਈ ਜੀ, ਲੇਬਰ ਪਾਰਟੀ ਦਾ ਫੰਡ ਰੇਜ਼ਿੰਗ ਸੀ ਤੇ ਫਿਊਚਰ ਲਈ ਗੁੱਡ ਨਿਊਜ਼ ਹੈ ਕਿ ਜੋ ਵੀਰ ਅਰਵਿੰਦ ਦੁੱਗਲ ਨੇ ਕੈਂਪੇਨਿੰਗ ਲਾਸਟ ਸਟਾਰਟ ਕੀਤੀ ਸੀਗੀ ਜੀ, ਉਹ ਰੌਬ ਮਿਸ਼ਲ ਨੇ ਪ੍ਰੋਮਿਸ ਕੀਤਾ ਕਿ ਜੇ ਇਲੈਕਟ ਹੋ ਗਏ ਤਾਂ ਉਹ ਅਸੀਂ ਲੌਂਗ ਸਟੇ ਵੀਜ਼ਾ ਕਰ ਦਾਂਗੇ। ਇਹਦੇ ਬਾਰੇ ਜੀ ਜਿਹੜੇ ਪ੍ਰੋਮਿਸ ਹੈ ਉਹ ਜਰਾ ਧਿਆਨ ਨਾ ਕਰਿਓ, ਕਿਉਂਕਿ ਇਲੈਕਸ਼ਨ ਹੈ, ਪ੍ਰੋਮਿਸ ਹੀ ਹੈ ਹਜੇ, ਤੇ ਪ੍ਰੋਮਿਸ ਦੇ ਵਿਚ $5,000 ਬੌਂਡ ਵੀ ਰਖਾਇਆ ਗਿਆ, ਇਹ ਵੀ ਤੁਸੀਂ ਖਿਆਲ ਰੱਖਿਓ। ਤੇ ਮੋਸਟ ਲਾਈਕਲੀ ਇਹ ਜਿਹੜੇ ਪ੍ਰੋਮਿਸ ਹੈ, $7,50,000 ਗੁਰਦੁਆਰੇ ਨੂੰ ਵੀ ਪ੍ਰੋਮਿਸ ਕੀਤਾ ਸੀ ਪਿਛਲੀ ਵਾਰੀ ਇਲੈਕਸ਼ਨ ਤੋਂ ਪਹਿਲਾਂ, ਉਹਦਾ ਵੀ ਚੈੱਕ ਹਜੇ ਤੱਕ ਕੈਸ਼ ਨਹੀਂ ਹੋਇਆ। ਸੋ ਇਹਨੂੰ ਇੱਦਾਂ ਨਾ ਸਮਝ ਲਿਓ ਵੀ ਇਹ ਕੰਮ ਖਤਮ ਹੋ ਗਿਆ, ਜਸਟ ਕੈਰੀ ਆਨ, ਕੀਪ ਡੂਇੰਗ ਇਟ। ਤੇ ਮਤਲਬ ਲੋਲੀਪੋਪ ਲੈ ਕੇ ਨਹੀਂ ਆਪਾਂ ਵੋਟ ਪਾ ਦੇਣੀ। ਤੇ ਮਿੰਟੂ ਜੀ, ਗਿੱਲ ਪਿੰਡ ਪਲਾਹੀ ਵਾਲੇ ਵੀ ਸਾਨੂੰ ਮਿਲੇ ਸੀ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬਤਾਈ ਹੈ। ਤੇ ਸਨੀ ਮਜੋਕਾ ਉਹ ਵੀ ਜੁੜੇ ਸਨ, ਤੇ ਉਨ੍ਹਾਂ ਉਹ ਵੀ ਸਾਨੂੰ ਉੱਥੇ ਮਿਲੇ ਸੀ, ਤੇ ਕਹਿੰਦੇ ਬਹੁਤ ਵਧੀਆ ਲੱਗਾ ਜੀ। ਮੱਖਣ ਸੋਹੀ ਵੀ ਆ ਗਏ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੀ ਆ। ਤੇ ਬਾਈ ਜੀ ਕਹਿੰਦੇ ਨੇ ਕਿ ਫਿਰ ਵੋਟ ਕਿਸ ਨੂੰ ਪਾਈਏ, ਹੁਣ ਇੱਥੇ ਤਾਂ ਬਾਦਲ ਸਾਹਿਬ ਹੈ ਨਹੀਂ। ਹਾਂਜੀ ਹਾਂਜੀ, ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਓ। ਤੇ ਹਰਦੀਪ ਮੁਲਤਾਨੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕੁਛ ਲੋਕਾਂ ਨੂੰ ਕਹਿੰਦੇ ਫਿਲਮ ਪਸੰਦ ਨਹੀਂ ਆਈ, ਪਰ ਬਾਕੀ ਕਹਿੰਦੇ ਨੇ ਕਿ ਦੁਸ਼ਮਣੀ ਉਹਨਾਂ ਦੀ ਪਤਾ ਨਹੀਂ ਸਟੋਰੀ ਲਾਈਨ ਨਾਲ ਸੀ ਜਾਂ ਲੋਕਾਂ ਨਾਲ, ਇਟਸ ਅ ਨੈਚੁਰਲ ਮੂਵੀ। ਤੇ ਮਹਿੰਦਰ ਸਿੰਘ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਜੋਕ ਸੁਣਾ ਦਿਓ ਮੇਰਾ। ਤੇ ਕਹਿੰਦੇ ਨੇ ਕਿ ਉਹਨਾਂ ਨੇ ਜੋਕ ਭੇਜਿਆ ਸੀ, ਕਹਿੰਦੇ ਜੇ ਉੜਤਾ ਪੰਜਾਬ ਕਾ, ਕਹਿੰਦੇ ਚੱਕਰ ਕਿਆ ਹੈ। ਤੇ ਦੂਜਾ ਬੰਦਾ ਕਹਿੰਦਾ ਜੇ ਫਿਲਮ ਨਾ ਪੰਜਾਬ ਮੇ ਡਰੱਗਸ ਕੀ ਪ੍ਰੋਬਲਮ ਪਰ ਬਣੀ ਹੈ। ਤੇ ਉਹ ਕਹਿੰਦਾ ਅੱਛਾ, ਪਰ ਕਹਿੰਦਾ ਪੰਜਾਬ ਮੇ ਤੋ ਡਰੱਗ ਕੀ ਕੋਈ ਪ੍ਰੋਬਲਮ ਨਹੀਂ ਹੈ, ਆਰਾਮ ਸੇ ਮਿਲ ਜਾਤਾ। ਸੋ ਇਹ ਵੀ ਇੱਕ ਚੁਟਕਲਾ ਜੀ। ਤੇ ਬਾਕੀ ਅਮਰੀਕ ਸਿੰਘ ਕਹਿੰਦੇ ਨੇ ਕਿ ਰਹਿਣ ਦੇ ਅਮਨਦੀਪ ਜੀ, ਸਕੂਲ ਸਲੇਟੀ ਦਾ ਕੋਈ ਗੱਲ ਨਹੀਂ, ਸਕੂਲ ਚ ਸਲੇਟੀ ਦੀ ਕੋਈ ਗੱਲ ਨਹੀਂ। ਤੇ ਰਾਜ ਬੇਕਰਫੀਟ ਤੋਂ ਕਹਿੰਦੇ ਨੇ ਕਿ ਬਾਈ ਜੀ, ਤੁਹਾਡੀ ਐਗਰੀਕਲਚਰ ਤੇ ਐਜੂਕੇਸ਼ਨ ਕੀ ਆ? ਹੁਣ ਇਹ ਤੁਸੀਂ ਬੜਾ ਮਤਲਬ ਇੰਟਰਸਟਿੰਗ ਸਵਾਲ ਕੀਤਾ, ਤੁਹਾਨੂੰ ਮੈਂ ਆਪਣੀ ਐਜੂਕੇਸ਼ਨ ਦੇ ਬਾਰੇ ਦੱਸਾਂ, ਕਿਉਂਕਿ ਅਸਲ ਦੇ ਵਿਚ ਜੀ ਮੈਂ ਕਾਗਜ਼ਾਂ ਚ 12th ਪਾਸ ਹੀ ਹਾਂ, ਤੇ ਇੰਡੀਆ ਦੇ ਵਿਚ +2। ਉਦਾਂ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ, ਮੈਂ ਆਰਕੀਟੈਕਟ ਹਾਂ, ਆਰਕੀਟੈਕਚਰ ਪੜਿਆ, ਤੇ IT ਮੈਂ ਸ਼ੌਕ ਦੇ ਰੂਪ ਦੇ ਵਿਚ ਮਤਲਬ ਪੜ੍ਹੀ ਆ, ਤੇ ਕਰਦਾ ਮੈਂ ਖੇਤੀ ਆ, ਪਰ ਇਹ ਸਾਰੇ ਮੇਰੇ ਜਿਹੜੇ ਪ੍ਰੋਫੈਸ਼ਨਲ ਕਿੱਤੇ ਨੇ ਜਿਹੜੇ ਮੇਰੇ ਰੋਜ਼ੀ ਰੋਟੀ ਦੇ ਵਿਚ ਹੁੰਦੇ ਨੇ, ਪਰ ਅਸਲ ਦੇ ਵਿਚ ਜਿਹੜੀ ਮੇਰੀ ਸਟੱਡੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਹੈ ਜੀ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਖੇਤੀ ਦੇ ਵਿਚ ਮੇਰੀ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ, ਮੈਂ ਕਿਤੇ ਵੀ ਮਤਲਬ ਖੇਤੀ ਪੜ੍ਹਿਆ ਨਹੀਂ ਹੈਗਾ, ਤੇ ਕੀਤੀ ਆ ਖੇਤੀ, ਮਤਲਬ ਜਮਾਂਦਰੂ ਹੀ ਕਹਿ ਲਓ ਕਿ ਸਦੀਆਂ ਤੋਂ ਜਿਹੜੇ ਸਾਡੇ ਜੀਨਸ ਦੇ ਵਿੱਚ ਖੇਤੀ ਆ, ਉਹੀ ਜੀਨ ਜਿਹੜੇ ਨੇ ਉਹ ਉਭਰ ਕੇ ਸਾਹਮਣੇ ਆਏ ਹੋਏ ਨੇ, ਉਹਨਾਂ ਨੂੰ ਹੀ ਤਰਾਸ਼ਿਆ ਹੋਇਆ, ਹੋਰ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ। ਪਰ ਪੜ੍ਹਦੇ ਰਹੀਦਾ ਜੀ, ਡੇਲੀ ਪੜ੍ਹਦੇ ਰਹੀਦਾ, ਡੇਲੀ ਪੜ੍ਹਨਾ ਪੈਂਦਾ, ਨਿਗਾਹ ਰੱਖਣੀ ਪੈਂਦੀ ਆ ਕੀ ਹੋ ਰਿਹਾ। ਸੋ ਕਈ ਕੁਛ ਹੁੰਦਾ ਜੀ। ਸੋ ਮਿੰਟੂ ਜੀ, ਮੈਨੂੰ ਲੱਗਦਾ ਜਸਪਾਲ ਸੰਧੂ ਉਹਨਾਂ ਨਾਲ ਗੱਲਬਾਤ ਵੀ ਰਹਿ ਗਈ ਅੱਜ, ਹਨਾ, ਤੇ ਉਹ ਕੱਲ ਨੂੰ ਤੁਸੀਂ ਜ਼ਰੂਰ।
ਪਰ ਆਪਾਂ ਸੰਧੂ ਸਾਹਿਬ ਦੀ ਕੱਲ ਫਿਰ, ਮੈਂ ਕੱਲ ਦਾ ਪ੍ਰੋਗਰਾਮ ਹੀ ਮੈਨੂੰ ਲੱਗਦਾ ਵਿਸ਼ੇਸ਼ ਇਸੇ ਚੀਜ਼ ਦੇ ਉੱਤੇ ਰੱਖਣਾ ਪੈਣਾ ਮੈਨੂੰ, ਕਿਉਂਕਿ ਉਹ ਇੱਕ ਅਹਿਮ ਮੁੱਦਾ, ਹਰ ਬੰਦੇ ਨੂੰ ਉਹਦੀ ਪ੍ਰੋਬਲਮ ਆਉਂਦੀ ਹੈ। ਮੈਂ ਬਰੀਫ ਚ ਥੋੜਾ ਜਿਹਾ ਦੱਸਦਿਆਂ ਸੱਜਣਾ ਮਿੱਤਰਾਂ ਨੂੰ ਵੀ ਅਸੀਂ ਆਸਟ੍ਰੇਲੀਆ ਦੇ ਵਿੱਚ ਆ ਗਏ ਆ। ਆਸਟ੍ਰੇਲੀਆ ਦੇ ਵਿੱਚ ਆ ਕੇ ਅਸੀਂ ਹੁਣ ਤੱਕ ਤਾਂ ਆਪਦੇ ਅਲਝੇਵਿਆਂ ਚ ਉਲਝੇ ਰਹੇ, ਕਿਸੇ ਨੇ ਪੱਕਾ ਹੋਣ ਦੇ ਚੱਕਰਾਂ ਚ, ਕੋਈ ਕਾਸੇ ਦੇ ਚੱਕਰਾਂ ਚ। ਹੁਣ ਸਾਡੀਆਂ ਜਿਵੇਂ ਉਹ ਕਤੂਰਿਆਂ ਦੀਆਂ ਅੱਖਾਂ ਨੀ ਖੁੱਲਦੀਆਂ ਹੁੰਦੀਆਂ, ਹੁਣ ਸਾਡੀਆਂ ਅੱਖਾਂ ਆਲੇ ਦੁਆਲੇ ਪ੍ਰਤੀ ਖੁੱਲਣੀਆਂ ਸ਼ੁਰੂ ਹੋਈਆਂ, ਜਿਹਦੇ ਚ ਅਸੀਂ ਸਿਆਸੀ ਚੀਜ਼ਾਂ ਚੂਜ਼ ਕਰਨੀਆਂ, ਅਸੀਂ ਕੀ ਲੈ ਸਕਦੇ ਹਾਂ, ਅਸੀਂ ਕੀ ਕੀ ਸਾਡੇ ਕੋਲੇ ਆਜ਼ਾਦੀ ਹੈ ਤੇ ਕੀ ਕੀ ਕਿਤੇ ਕਿਤੇ ਅਸੀਂ ਬਾਉਂਡ ਆ। ਸੋ ਇਹ ਚੀਜ਼ਾਂ ਦੀ ਜਾਣਕਾਰੀ ਨਾ ਸਾਨੂੰ ਜੇ ਇੱਕ ਪਲੇਟਫਾਰਮ ਤੋਂ ਲੀਗਲੀ ਮਿਲੇ ਤਾਂ ਜ਼ਿਆਦਾ ਬਿਹਤਰ ਆ, ਨਹੀਂ ਤਾਂ ਜਿਹਨੂੰ ਲੋੜ ਪੈਂਦੀ ਹੈ ਉਦੋਂ ਪੰਗਾ ਪੈਂਦਾ। ਤਾਜ਼ੀ ਤਾਜ਼ੀ ਘਟਨਾ ਮੇਰੇ ਨਾਲ ਹੋਈ ਹੈ ਜੀ, ਮੈਂ ਆਪਣੇ ਘਰ ਦਾ ਲੋਨ ਡਬਲ ਚੈੱਕ ਕਰ ਰਿਹਾ ਸੀਗਾ, ਤਾਂ ਲੋਨ ਦੇ ਉੱਤੇ ਜਿਹੜੀ ਫਾਈਨੈਂਸ ਦਾ ਜਿਹੜਾ ਰੇਟ ਮੈਂ ਡੀਲ ਕੀਤੀ ਸੀ ਅੱਜ ਤੋਂ 4 ਸਾਲ ਪਹਿਲਾਂ, ਉਹਦਾ ਇਨਸ਼ੋਰ ਉਹਦੀ ਜਿਹੜੀ ਪਰਸੈਂਟੇਜ ਵੱਧ ਕੇ ਡਬਲ ਵਾਂਗੂ ਹੋਈ ਪਈ ਸੀ। ਮੈਂ 4 ਪੁਆਇੰਟ ਤੇ ਕੀਤਾ ਸੀ 4% ਤੇ, ਹੁਣ ਮੈਂ 6 ਪੇ ਕਰ ਰਿਹਾ ਸੀ। ਤਾਂ ਮੈਂ ਉਹਨੂੰ ਰੀਫਾਈਨੈਂਸ ਲਈ ਅਪਲਾਈ ਕੀਤਾ, ਤਾਂ ਰੀਫਾਈਨੈਂਸ ਲਈ ਜਦੋਂ ਮੈਂ ਅਪਲਾਈ ਕੀਤਾ ਤਾਂ ਬਹੁਤ ਸਾਰੇ ਬੈਂਕਾਂ ਨੇ ਮੈਨੂੰ 4 ਦੀ ਫੇਰ ਆਫਰ ਕੀਤੀ, ਪਰ ਉਸ ਦੌਰਾਨ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਵੀ ਮੇਰੇ ਪੇਪਰਾਂ ਦੇ ਵਿੱਚ ਕੋਈ ਇਨਕਮਬਰੈਂਸ ਲੱਗੀ ਹੋਈ ਆ। ਹੁਣ ਇਨਕਮਬਰੈਂਸ ਸ਼ਬਦ ਮੈਨੂੰ ਤਾਂ ਉਹਦੀ ਮੀਨਿੰਗ ਹੀ ਨਹੀਂ ਪਤਾ ਸੀ ਵੀ ਕੀ ਹੁੰਦਾ, ਵੀ ਉਹਦੇ ਮੀਨਿੰਗ ਕੀ ਚੀਜ਼ ਹੁੰਦਾ। ਤਾਂ ਜਦੋਂ ਮੈਂ ਪਤਾ ਲੱਗਿਆ ਵੀ ਇਨਕਮਬਰੈਂਸ ਕਾਹਦੀ ਆ, ਕਿਉਂ ਆ, ਜਦੋਂ ਮੈਂ ਉਹਦੀ ਸਟੱਡੀ ਕੀਤੀ ਤਾਂ ਉਹਦਾ ਪਤਾ ਲੱਗਿਆ ਵੀ ਕਿਸੇ ਵੀ ਪ੍ਰੋਪਰਟੀ ਨੂੰ, ਪ੍ਰੋਪਰਟੀ ਉਹਦੇ ਚ ਕਿਸੇ ਵੀ ਰੋਕ ਨਹੀਂ ਹੁੰਦੀ, ਇੱਕ ਕਿਸੇ ਪ੍ਰੋਪਰਟੀ ਉਹਦੇ ਚ ਕੋਈ ਰੋਕ ਲਾਈ ਹੁੰਦੀ ਹੈ, ਜਿਵੇਂ ਕੋਈ ਡਿਪਾਰਟਮੈਂਟ, ਟੈਲੀਫੋਨ ਡਿਪਾਰਟਮੈਂਟ ਨੇ ਲਾ ਦੀ, ਜਾਂ ਪਾਣੀ ਵਾਲਿਆਂ ਨੇ ਵੀ, ਉਹਨਾਂ ਦੀ ਕੋਈ ਪਾਈਪ ਲਾਈਨ ਦਿੱਤੀ ਆ, ਜਾਂ ਕੁਛ ਵੀ ਚੀਜ਼ ਉਹਦੇ ਥੱਲੋਂ ਦਿੱਤੀ ਆ, ਜਾਂ ਉਹਦੇ ਏਰੀਏ ਵਿੱਚ ਦੀ ਜਾਂਦੀ ਹੈ, ਤੇ ਉਹ ਜਦੋਂ ਮਰਜ਼ੀ ਨੂੰ ਯੂਜ਼ ਕਰ ਸਕਦਾ ਜਦੋਂ ਮਰਜ਼ੀ, ਤਾਂ ਉਹ ਬੈਂਕ ਕਹਿੰਦਾ ਵੀ ਤੁਹਾਡੀ ਪ੍ਰੋਪਰਟੀ ਚ ਤਾਂ ਇਹ ਲੱਗੀ ਆ। ਮੈਂ ਆਖਿਆ ਵੀ ਇਹ ਮੇਰੇ ਕਿਵੇਂ ਲੱਗੀ ਹੋ ਸਕਦੀ ਸੀ, ਤਾਂ ਮੈਂ ਜਦੋਂ ਪ੍ਰੋਪਰਟੀ ਲਈ ਆ ਤਾਂ ਮੈਂ ਕਨਵਿੰਸਰ ਦੇ ਥਰੂ ਲਈ ਆ। ਕਨਵਿੰਸਰ ਨੂੰ ਜਿਹੜੀ ਅਸੀਂ ਫੀਸ ਦਿੰਨੇ ਆ $1,200-1,500, ਉਹ ਇਸ ਚੀਜ਼ ਦੀ ਹੁੰਦੀ ਹੈ ਵੀ ਕਨਵਿੰਸਰ ਤੁਹਾਨੂੰ ਕਲੀਅਰ ਕਰੇ ਵੀ ਇਹ ਪ੍ਰੋਪਰਟੀ ਦੇ ਤੇ ਕੋਈ ਲੋਨ ਨਹੀਂ, ਇਹ ਪ੍ਰੋਪਰਟੀ ਦਾ ਕੋਈ ਕਲੇਸ਼ ਨਹੀਂ, ਉਹਦੀ ਜ਼ਿੰਮੇਵਾਰੀ ਹੈ ਸਾਰੀ। ਤੇ ਜਦੋਂ ਮੈਂ ਪੁਰਾਣੇ ਪੇਪਰ ਕੱਢ ਕੇ ਦੇਖੇ ਤਾਂ ਉੱਥੇ ਤੇ ਲਿਖਿਆ ਪਿਆ ਵੀ ਹਾਂ ਭਾਈ ਫਲਾਨੀ ਕੰਪਨੀ ਦੀ ਇਹਦੇ 3 ਕਨਵਿੰਸਰ ਲੱਗੀ ਆ। ਪਰ ਹੁਣ ਮੈਂ ਕੀ ਕਰ ਸਕਦਾ ਸੀ, ਮੈਂ ਫਸ ਗਿਆ। ਜੇ ਮੈਨੂੰ ਲੀਗਲੀ ਪਤਾ ਹੁੰਦਾ, ਜਦੋਂ ਮੈਂ ਟਾਈਟਲ ਚੈੱਕ ਕਰਦਾ ਸੀ, ਜੇ ਮੈਂ ਉਹ ਟਾਈਟਲ ਪੜਿਆ ਹੁੰਦਾ ਤੇ ਮੈਂ ਇੱਕ ਸ਼ਬਦ ਦੇਖ ਲੈਂਦਾ, ਤਾਂ ਮੈਂ ਉਹਨਾਂ ਨੂੰ ਪੁੱਛਦਾ ਤੇ ਮੈਂ ਉਹਨੂੰ ਰਿਮੂਵ ਕਰਾਉਂਦਾ। ਜੇ ਨਹੀਂ ਰਿਮੂਵ ਹੁੰਦਾ ਸੀ ਮੈਂ ਘਰ ਨਹੀਂ ਲੈਂਦਾ ਸੀ। ਸੋ ਇਹ ਚੀਜ਼ਾਂ ਸਾਨੂੰ ਨੌਲੇਜ ਨਹੀਂ ਹੈ, ਅਸੀਂ ਬਹੁਤ ਥਾਂ ਤੇ ਮਾਰ ਖਾ ਰਹੇ ਹਾਂ। ਜਸਪਾਲ ਸੰਧੂ ਹੋਰਾਂ ਨੇ ਇੱਕ ਲੀਗਲ ਇੱਕ ਸਿਸਟਮ ਸ਼ੁਰੂ ਰੱਖਿਆ 22 ਤਰੀਕ ਨੂੰ ਬ੍ਰਿਸਬਨ ਦੇ ਵਿੱਚ। ਮੈਂ ਤਾਂ ਬ੍ਰਿਸਬਨ ਰਹਿੰਦੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰੂੰਗਾ ਵੀ ਉਹ ਵੱਧ ਤੋਂ ਵੱਧ ਪਹੁੰਚਣ ਉੱਥੇ,
ਫ੍ਰੀ
ਕਾਨੂੰਨ ਦੀ ਉੱਤੇ ਤੁਹਾਨੂੰ ਫ੍ਰੀ ਐਡਵਾਈਸ ਦਿੱਤੀ ਜਾਊਗੀ। ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸਟੇਟਾਂ ਲਈ ਵੀ ਲਾਈਵ ਕਰਨ ਦੀ, ਜਾਂ ਉਹਨੂੰ ਰਿਕਾਰਡਿੰਗ ਕਰਨ ਦੀ। ਦਲਵੀਰ ਹੋਰਾਂ ਦੀ ਡਿਊਟੀ ਲੱਗੀ ਹੋਈ ਆ, ਉਹ ਸ਼ਾਇਦ ਜਾਣ ਉੱਥੇ, ਰਿਕਾਰਡਿੰਗ ਵੀ ਕਰਨ, ਆਡੀਓ ਵੀ ਕਰੀਏ। ਪਰ ਕੁੱਲ ਮਿਲਾ ਕੇ ਜੇ ਤੁਸੀਂ ਜੇ ਤੁਸੀਂ ਬ੍ਰਿਸਬਨ ਚ ਹੀ ਰਹਿੰਦੇ ਹੋ ਤਾਂ ਜ਼ਰੂਰ ਉੱਥੇ ਪਹੁੰਚੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਲੀਗਲ ਤੁਹਾਡੀਆਂ ਕੀ ਕੀ ਜਿਹੜੀਆਂ ਓਬਲੀਗੇਸ਼ਨ ਨੇ, ਕੀ ਕੀ ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਕੀ ਕੀ ਤੁਹਾਨੂੰ ਤੁਹਾਡੇ ਦਾਇਰੇ ਚ ਆਉਂਦਾ। ਸੋ ਇਹ ਚੀਜ਼ਾਂ ਜਾਣਨ ਲਈ ਨਾ ਸਾਨੂੰ ਉੱਥੇ ਜਾਣਾ ਪੈਣਾ। ਸਭ ਤੋਂ ਜਿਹੜੀ ਉਹਨਾਂ ਦਾ ਘਰ ਰੱਖਣ ਦਾ ਕਾਰਨ ਬਣਿਆ ਇਹ, ਉਹ ਕਾਰਨ ਬਣਿਆ ਜੀ ਵੀ ਕਈ ਵਾਰ ਅਚਨਚੇਤ ਸਾਨੂੰ ਸਵਾਸਾਂ ਦੀ ਕੋਈ ਪਤਾ ਨਹੀਂ ਕਦੋਂ ਕੀ ਹੋ ਜੇ। ਹੁਣ ਸਾਡਾ ਸਵਾਸ ਹੁਣ ਹੈ, ਮਿੰਟਾਂ ਨੂੰ ਨਾ ਹੋ, ਤਾਂ ਅਸੀਂ ਉਸ ਜਿਹੜੀ ਆਪਦੀ ਬੱਚਿਆਂ ਨੂੰ ਅਸੀਂ ਪ੍ਰੋਪਰ ਕੀ ਨਹੀਂ। ਆਸਟ੍ਰੇਲੀਆ ਦਾ ਮੈਂ ਸਰਲ ਭਾਸ਼ਾ ਚ ਇੱਕੋ ਗੱਲ ਦੱਸ ਦਿੰਦਾ, ਆਸਟ੍ਰੇਲੀਆ ਚ ਜੇ ਤੁਸੀਂ ਵਸੀਅਤ ਨਹੀਂ ਕੀਤੀ ਤਾਂ ਪ੍ਰੋਪਰਟੀ ਤੁਹਾਡੇ ਬੱਚਿਆਂ ਨੂੰ ਨਹੀਂ ਜਾਵੇਗੀ, ਉਹ ਪ੍ਰੋਪਰਟੀ ਗਵਰਨਮੈਂਟ ਨੂੰ ਜਾਵੇਗੀ।
ਮਤਲਬ
ਕੋਈ ਮਰਜ਼ੀ ਦਾ ਵਾਅਦੇ ਕਰੀ ਜਾਵੇ,
ਰੌਲਾ ਪੈ ਸਕਦਾ। ਸੋ ਇਸ ਕਰਕੇ ਨਾ ਮਤਲਬ ਜਿਹੜੀ ਸਕਸੈਸ਼ਨ ਪਲਾਨ ਹੈ ਇਹ ਮਸਟ ਹੈ ਸਾਰਿਆਂ ਦੇ ਲਈ। ਸੋ ਤੁਸੀਂ ਮਤਲਬ ਇਸ ਦੇ ਵਿੱਚ ਪਹੁੰਚੋ, ਤੇ ਕੱਲ ਨੂੰ ਤੁਸੀਂ ਪ੍ਰੋਗਰਾਮ ਦੇ ਵਿੱਚ ਸੰਧੂ ਸਾਹਿਬ ਨੂੰ ਲਿਓ ਤੇ ਗੁਰਪ੍ਰੀਤ ਹੋਣਾ ਨੂੰ ਵੀ ਕੱਲ ਨੂੰ ਹੀ ਪ੍ਰੋਗਰਾਮ ਚ ਲਿਓ। ਅੱਜ ਨਾ ਬਹੁਤ ਸਾਰੇ ਸੱਜਣ ਮਿੱਤਰ ਮੈਸੇਜ ਉਹਨਾਂ ਦੇ ਰਹਿ ਵੀ ਗਏ ਨੇ। ਹਰਮੰਦਰ ਕੰਗ ਕੱਲ ਪ੍ਰੋਗਰਾਮ ਚ ਨਹੀਂ ਆ ਸਕੇ, ਪਰ ਉਥੇ ਵਿਰਾਸਤੀ ਮੇਲਾ ਜੀ 10 ਜੁਲਾਈ ਨੂੰ ਹੈ, ਸੋ ਉਥੇ ਵੀ ਜ਼ਰੂਰ ਪਹੁੰਚਣਾ। ਪਰਥ ਦੇ ਵਿੱਚ ਜ਼ਿਆਦਾ ਜਾਣਕਾਰੀਆਂ ਹਰਮਨ ਰੇਡੀ ਤੋਂ ਤੁਹਾਨੂੰ ਦਿੰਦੇ ਰਹਾਂਗੇ। ਰਿਸ਼ੀ ਗਲਾਟੀ ਜੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਬੰਬੇ ਤੋਂ ਵਾਪਸ ਆ ਗਏ ਨੇ ਸਰਬਜੀਤ, ਤੇ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਸ਼ੁਰੂ ਹੋਣ ਵਾਲਾ। ਤੇ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਦੋਨੇ ਜਣੇ, ਤੇ ਕੱਲ ਨੂੰ ਫੇਰ ਆਪਾਂ ਮਤਲਬ ਤੁਸੀਂ ਪ੍ਰੋਗਰਾਮ ਕਰੋਗੇ ਤੇ ਆਪਾਂ ਅਗਲਾ ਪ੍ਰੋਗਰਾਮ ਜੀ ਫੇਰ ਕੈਨੇਡਾ ਤੋਂ ਇਕੱਠੇ ਹੀ ਕਰਾਂਗੇ ਹੁਣ।
ਬਿਲਕੁਲ।
ਤੇ ਉਸ ਤੋਂ ਬਾਅਦ ਮਾਈਗ੍ਰੇਸ਼ਨ ਮੈਟਰ। ਸ਼ੁਕਰੀਆ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।
ਚਿੜੀਆਂ